ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਮੇਰੇ ਖਿਆਲ ਅੰਦਰ ਉਹ ਸ਼ਾਇਰ ਸ਼ਾਇਰ ਹੁੰਦਾ, ਖੰਡ ਖੰਡ ਨੂੰ ਜ਼ਹਿਰ ਨੂੰ ਜ਼ਹਿਰ ਆਖੇ। ਜੋ ਕੁਝ ਹੁੰਦਾ ਏ ਹੋਵੇ ਨਾ ਡਰੇ ਹਰਗਿਜ਼, ਰਹਿਮ ਰਹਿਮ ਨੂੰ ਕਹਿਰ ਨੂੰ ਕਹਿਰ ਆਖੇ। ਭਾਵੇਂ ਹਸਤੀ ਦੀ ਬਸਤੀ ਬਰਬਾਦ ਹੋ ਜੇ, ਜੰਗਲ ਜੰਗਲ ਨੂੰ ਸ਼ਹਿਰ ਆਖੇ। ਦਾਮਨ ਦੁੱਖਾਂ ਦੇ ਬਹਿਰ 'ਚ ਜਾਏ ਡੁੱਬਦਾ, ਨਦੀ ਨਦੀ ਨੂੰ ਨਹਿਰ ਆਖੇ। ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਮੈਂ ਗੁਰਸੇਵਕ ਸਿੰਘ ਜੀ ਹਾਜ਼ਰ ਹਾਂ ਅੱਜ ਦਾ ਲਹਿਰਾ ਪ੍ਰੋਗਰਾਮ ਲੈ ਕੇ। ਅੱਜ 28 ਨਵੰਬਰ 2019 ਦਿਨ ਵੀਰਵਾਰ, ਨਾਨਕ ਸ਼ਾਹੀ 13 ਮਗਰ ਸੰਮਤ 551 ਹੋ ਗਈ ਹੈ। ਅਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਹਰ ਵਾਰ ਦੀ ਤਰ੍ਹਾਂ ਸਰਬਜੀਤ ਭਾਅ ਜੀ ਪਟਿਆਲੇ ਤੋਂ, ਜੋ ਕਿ ਸਾਨੂੰ ਟੈਕਨੀਕਲ ਸਪੋਰਟ ਦੇ ਰਹੇ ਨੇ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਹਰ ਵੀਰਵਾਰ ਦੀ ਤਰ੍ਹਾਂ ਜਿੱਥੇ ਇਤਿਹਾਸ 'ਤੇ ਅੱਜ ਦੇ ਦਿਨ 'ਤੇ ਝਾਤ ਮਾਰਾਂਗੇ, ਉੱਥੇ ਸਾਡੇ ਨਾਲ ਕੁਲਜੀਤ ਸਿੰਘ ਖੋਸਾ ਜੀ ਜੁਆਇਨ ਕਰਨਗੇ। ਉਹਨਾਂ ਨਾਲ ਅਸੀਂ ਕਿਤਾਬ ਦੇ ਬਾਰੇ ਗੱਲਬਾਤ ਕਰਾਂਗੇ, ਅਤੇ ਉਸ ਤੋਂ ਬਾਅਦ ਸਾਨੂੰ ਦਲਜੀਤ ਸਿੰਘ ਜੀ ਬ੍ਰਿਸਬੇਨ ਤੋਂ ਜੁਆਇਨ ਕਰਨਗੇ, ਅਤੇ ਉਹਨਾਂ ਨਾਲ ਕੁਛ ਮੁੱਦਿਆਂ 'ਤੇ ਕੁਛ ਖਬਰਾਂ ਉਹਨਾਂ ਦੇ ਨਾਲ ਅਸੀਂ ਸਾਂਝੀਆਂ ਕਰਾਂਗੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਇੱਕ ਗੀਤ ਤੋਂ, ਪਰ ਉਸ ਤੋਂ ਪਹਿਲਾਂ ਅਸੀਂ ਮੌਲਾਨਾ ਰੂਮੀ ਜੀ ਦਾ ਇੱਕ ਵਿਚਾਰ ਨਾਲ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਕਰਦਾ, ਕਿਉਂਕਿ ਮੈਂ ਆਸ ਕਰਦਾ ਹਾਂ ਕਿ ਆਸਟ੍ਰੇਲੀਆ ਵਾਲਿਆਂ ਨੇ ਆਪਣੇ ਦਿਨ ਦੀ ਸ਼ੁਰੂਆਤ ਕਰ ਲਈ ਹੋਣੀ ਆ। ਪੰਜਾਬ ਦੇ ਵਿੱਚ ਤਾਂ ਹਜੇ ਸਮਾਂ ਸਵੇਰ ਦੇ 2:33 ਹੋਏ ਆ, ਅਤੇ ਆਸਟ੍ਰੇਲੀਆ ਦੇ ਵਿੱਚ ਸਮਾਂ 8:03 ਹੋ ਚੁੱਕੇ ਆ। ਸੋ ਆਸਟ੍ਰੇਲੀਆ ਵਾਲਿਆਂ ਨੇ ਆਪਣੇ ਦਿਨ ਦੀ ਸ਼ੁਰੂਆਤ ਕਰ ਲਈ ਹੋਣੀ ਆ, ਕੰਮਾਂ ਕਾਰਾਂ 'ਤੇ ਲੱਗ ਗਏ ਹੋਣੇ ਆ। ਸੋ ਮੌਲਾਨਾ ਰੂਮੀ ਜੀ, ਜਿਨ੍ਹਾਂ ਦੀ ਕਿਤਾਬ ਅਨੁਵਾਦ ਕੀਤੀ ਹੈ ਪਰਮਿੰਦਰ ਸਿੰਘ ਸ਼ੌਂਕੀ ਜੀ ਨੇ, ਉਹ ਲਿਖਦੇ ਨੇ, ਕਹਿੰਦੇ, ਨਿਰੰਤਰ ਚੱਲਦੇ ਰਹੋ, ਹਾਲਾਂਕਿ ਪਾਉਣ ਵਾਲੀ ਤਾਂ ਕੋਈ ਜਗ੍ਹਾ ਹੀ ਨਹੀਂ। ਨਿਰੰਤਰ ਚੱਲਦੇ ਰਹੋ ਹਾਲਾਂਕਿ ਪਾਉਣ ਵਾਲੀ ਤਾਂ ਕੋਈ ਜਗ੍ਹਾ ਹੀ ਨਹੀਂ। ਦੂਰੀ ਨੂੰ ਮਾਪਣ ਦੀ ਕੋਸ਼ਿਸ਼ ਨਾ ਕਰੋ, ਇਹ ਮਨੁੱਖਾਂ ਦਾ ਕੰਮ ਨਹੀਂ। ਚੱਲਦੇ ਰਹੋ, ਡਰ ਕਰਕੇ ਆਪਣਾ ਰਾਹ ਨਾ ਬਦਲੋ। ਸੋ ਇਹ ਵਿਚਾਰ ਉਹਨਾਂ ਦਾ ਖਿਆਲ ਹੈ ਮੌਲਾਨਾ ਰੂਮੀ ਜੀ ਦਾ, ਜੋ ਕਿ ਬਹੁਤ ਜ਼ਰੂਰੀ ਅੱਜ ਦੇ ਸਮੇਂ ਦੇ ਵਿੱਚ। ਇੱਕ ਡਰ ਦੇ ਨਾਲ ਜਦੋਂ ਅਸੀਂ ਜਿਉਂਦੇ ਹਾਂ ਅਤੇ ਹਰ ਪਲ ਆਪਣੇ ਰਾਹ ਬਦਲਦੇ ਹਾਂ ਤਾਂ ਕੋਈ ਮੰਜ਼ਿਲ ਨਹੀਂ ਸਰ ਕਰ ਪਾਉਂਦੇ। ਪਰ ਉਹ ਲਿਖਦੇ, ਕਹਿੰਦੇ, ਚੱਲਦੇ ਰਹੋ, ਡਰ ਕਰਕੇ ਆਪਣਾ ਰਾਹ ਨਾ ਬਦਲੋ। ਆਪਣਾ ਇੱਕ ਮਨ ਬਣਾਓ, ਜਹਿਨ ਦੇ ਵਿੱਚ ਤੁਸੀਂ ਪਰਪੱਕ ਹੋਣੇ ਚਾਹੀਦੇ ਆ, ਤਾਂ ਹੀ ਕਿਸੇ ਪਾਸੇ ਲੱਗ ਸਕਾਂਗੇ। ਸੋ ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਗਵਾਹੀ ਬੱਦਲਾਂ ਨੇ ਭਰਤੀ ਆ, ਬਾਹਰ ਮੀਂਹ ਪੈ ਰਿਹਾ ਆ, ਬੱਦਲ ਵੀ ਗਰਜ ਰਹੇ ਨੇ ਨਾਲ ਦੀ ਨਾਲ। ਸੋ ਅਸੀਂ ਸੁਣਦੇ ਹਾਂ ਇੱਕ ਗੀਤ, ਗੀਤ ਤੋਂ ਉਸ ਪਾਰ ਪ੍ਰੋਗਰਾਮ 'ਤੇ ਕਰਦੇ ਹਾਂ ਗੱਲਾਂ ਬਾਤਾਂ।
ਹਾਂ, ਦੁਨੀਆ ਤਾਂ ਲਈ ਬਚੀਏ ਤੇਰੀ ਰਹੀ ਬਖਸ਼ਦਾ ਤੂੰ ਕੀਤੇ ਹੋਏ ਕਸੂਰ ਦਾਤਿਆ ਰਹੀ ਬਖਸ਼ਦਾ ਤੂੰ ਕੀਤੇ ਹੋਏ ਕਸੂਰ ਦਾਤਿਆ ਸਾਨੂੰ ਚਲਾ ਬਣਾਈ ਹੋਈ ਵੰਗ ਵਰਗੇ ਅਸੀਂ ਕੱਪੜੇ ਨੂੰ ਚੜੇ ਕੱਚੇ ਰੰਗ ਵਰਗੇ ਅਸੀਂ ਕੱਚ ਦੀ ਬਣਾਈ ਕੱਚੀ ਵੰਗ ਵਰਗੇ ਇੱਕੋ ਝਟਕੇ ਚ ਹੋ ਜਾਵਾਂਗੇ ਚੂੜਦਾਤਿਆ ਸਾਨੂੰ ਚਲਣਾ ਫਸੀ ਹੋਈ ਲੀਰ ਵਰ ਗਏ ਸਾਡੀ ਹਸਤੀ ਹੈ ਪਾਣੀ ਤੇ ਲਕੀਰ ਵਰ ਗਈ ਕਿਸੇ ਝਾੜੀ ਵਿੱਚ ਫਸੀ ਹੋਈ ਲੀਰ ਵਰ ਗਈ ਖਾਕ ਸਾਰੇ ਮੰਗਲ ਹਠੂਰ ਦਾਤਿਆ ਸਾਨੂੰ ਚਲਣਾ
ਮੰਗਲ ਹਠੂਰ ਦਾ ਲਿਖਿਆ ਹੋਇਆ ਅਤੇ ਵਾਰਸ ਭਰਾਵਾਂ ਦੀ ਆਵਾਜ਼ ਦੇ ਵਿੱਚ ਬਹੁਤ ਹੀ ਸੋਹਣੇ ਢੰਗ ਨਾਲ ਅਕਾਲ ਪੁਰਖ ਨੂੰ ਅਰਦਾਸ ਜੋ ਕਿ ਸਾਡੀ ਸਾਰਿਆਂ ਦੀ ਹੋਣੀ ਚਾਹੀਦੀ ਆ ਅਤੇ ਸਾਨੂੰ ਸਭ ਨੂੰ ਹਰ ਰੋਜ਼ ਸਵੇਰੇ ਸ਼ਾਮ ਅਕਾਲ ਪੁਰਖ ਸਾਹਮਣੇ ਅਰਦਾਸ ਜ਼ਰੂਰ ਕਰਨੀ ਚਾਹੀਦੀ ਕਿ ਆਪਾਂ ਨੂੰ ਆਪਣੇ ਚਰਨਾਂ ਦੇ ਵਿੱਚ ਬਣਾਈ ਰੱਖੇ ਸੋ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਅਤੇ ਹੁਣ ਅਸੀਂ ਗੱਲਬਾਤ ਕਰਾਂਗੇ ਸਿੱਖ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਦੀ ਅਤੇ ਉਸ ਤੋਂ ਪਹਿਲਾਂ ਅਸੀਂ ਅੱਜ ਦੇ ਮੌਸਮ ਦੀ ਗੱਲਬਾਤ ਕਰ ਲੈਂਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਮੌਸਮ ਬਹੁਤ ਸੋਹਣਾ ਬਣਿਆ ਹੋਇਆ ਆ ਮੀਂਹ ਪੈ ਰਿਹਾ ਆ ਲਗਭਗ ਸਾਰੇ ਪੰਜਾਬ ਦੇ ਵਿੱਚ ਹੀ ਮੀਂਹ ਪੈ ਰਿਹਾ ਆ ਵੈਸੇ ਮੀਂਹ ਜਿਹੜਾ ਅੱਜ ਕੱਲ੍ਹ ਦਾ ਮੀਂਹ ਆ ਉਹ ਕਹਿ ਸਕਦੇ ਹਾਂ ਨਾ ਜਿੱਦਾਂ ਕਹਿੰਦੇ ਆ ਕਿ ਮਾਂ ਦੀ ਜਿਹੜੀ ਦਾਲ ਹੁੰਦੀ ਆ ਮਾਂ ਕਿਸੇ ਲਈ ਵਾਧੀ ਕਿਸੇ ਨੂੰ ਵਾਹ ਕਰ ਜਾਂਦੀ ਹੈ ਅਤੇ ਕਿਸੇ ਲਈ ਸਵਾਦੀ ਸੋ ਜਿਹੜੇ ਤਾਂ ਇੰਜੋਏ ਕਰਨ ਵਾਲੇ ਆ, ਜਿਨ੍ਹਾਂ ਨੂੰ ਵਾਹ ਵਾਸਤਾ ਨਹੀਂ ਆ, ਉਹ ਤਾਂ ਇੰਜੋਏ ਕਰ ਰਹੇ ਨੇ ਮੀਂਹ ਦਾ, ਕਿਉਂਕਿ ਮੌਸਮ ਦੇ ਵਿੱਚ ਤੇਜ਼ੀ ਨਾਲ ਤਬਦੀਲੀ ਹੋਣੀ ਆ, ਮੌਸਮ ਠੰਡਾ ਹੋ ਰਿਹਾ ਆ। ਅਤੇ ਜ਼ਿਮੀਂਦਾਰਾਂ ਵਾਲੇ ਥੋੜ੍ਹਾ ਚਿੰਤਾ ਦਾ ਵਿਸ਼ਾ ਆ, ਕਿਉਂਕਿ ਜਿਨ੍ਹਾਂ ਨੇ ਤਾਜ਼ੀ ਬਿਜਾਈ ਕੀਤੀ ਆ ਅਤੇ ਉਹਨਾਂ ਦੀਆਂ ਖੇਤਾਂ 'ਚ ਪਾਣੀ ਖੜ੍ਹ ਰਿਹਾ, ਕਿਉਂਕਿ ਕਈ ਥਾਈਂ ਬਹੁਤ ਜ਼ਿਆਦਾ ਮੀਂਹ ਪਿਆ। ਅਤੇ ਜਿਨ੍ਹਾਂ ਨੇ ਰੌਣੀਆਂ ਕੀਤੀਆਂ ਹੋਈਆਂ, ਜਿਹੜੇ ਜ਼ਿਮੀਂਦਾਰ ਪਰਿਵਾਰਾਂ 'ਚੋਂ ਸਮਝ ਸਕਦੇ ਨੇ ਕਿ ਮੈਂ ਕੀ ਕਹਿ ਰਿਹਾ ਹਾਂ। ਸੋ ਜਿਨ੍ਹਾਂ ਨੇ ਰੌਣੀਆਂ ਕੀਤੀਆਂ ਹੋਈਆਂ ਉਹਨਾਂ ਦੀ ਬਿਜਾਈ ਅੱਗੇ ਪੈ ਜਾਣੀ ਆ, ਉਹ ਥੋੜ੍ਹੀ ਪਛੇਤੀ ਹੋ ਜਾਏਗੀ। ਸੋ ਕੁੱਲ ਮਿਲਾ ਕੇ ਚਲੋ ਕੁਦਰਤ ਦਾ ਆ ਕਿ ਮੀਂਹ ਕੀ ਹੋਣਾ ਕੀ ਨਹੀਂ ਵੈਦਰ ਦੇ ਵਿੱਚ। ਸੋ ਪੰਜਾਬ ਦਾ ਤਾਪਮਾਨ ਤੋਂ ਹੀ ਮੈਂ ਸ਼ੁਰੂ ਕਰਾਂਗਾ। ਅਤੇ ਅੱਜ ਪੰਜਾਬ ਦਾ ਤਾਪਮਾਨ ਵੱਧ ਤੋਂ ਵੱਧ 16 ਡਿਗਰੀ ਦੱਸਿਆ ਜਾ ਰਿਹਾ ਅਤੇ ਘੱਟ ਤੋਂ ਘੱਟ 14 ਡਿਗਰੀ। ਅਤੇ ਬ੍ਰਿਸਬੇਨ ਦੀ ਗੱਲ ਕਰੀਏ ਤਾਂ ਉੱਥੇ ਤਾਪਮਾਨ ਅੱਜ ਵੱਧ ਤੋਂ ਵੱਧ 28 ਡਿਗਰੀ ਰਹੇਗਾ ਅਤੇ ਘੱਟ ਤੋਂ ਘੱਟ 20 ਡਿਗਰੀ। ਉੱਥੇ ਵੀ ਬੱਦਲਬਾਜੀ ਬਣੀ ਹੋਈ ਹੈ ਅਤੇ ਕਿਤੇ ਕਿਤੇ ਮੀਂਹ ਦੇ ਆਸਾਰ ਵੀ ਦੱਸੇ ਜਾ ਰਹੇ ਨੇ। ਅਤੇ ਬ੍ਰਿਸਬੇਨ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸਿਡਨੀ ਦੀ, ਅਤੇ ਉੱਥੇ ਤਾਪਮਾਨ ਅੱਜ ਵੱਧ ਤੋਂ ਵੱਧ 25 ਡਿਗਰੀ ਰਹੇਗਾ ਅਤੇ ਘੱਟ ਤੋਂ ਘੱਟ 19 ਡਿਗਰੀ। ਅਸਮਾਨ ਸਾਫ਼ ਦੱਸਿਆ ਜਾ ਰਿਹਾ। ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੀ ਜੇਕਰ ਗੱਲ ਕਰੀਏ ਤਾਂ ਤਾਪਮਾਨ ਘੱਟੋ ਘੱਟ 11 ਡਿਗਰੀ ਅਤੇ ਵੱਧ ਤੋਂ ਵੱਧ 29 ਡਿਗਰੀ ਤੱਕ ਜਾਣ ਦੇ ਆਸਾਰ ਨੇ, ਅਤੇ ਉੱਥੇ ਵੀ ਅਸਮਾਨ ਸਾਫ਼ ਦੱਸਿਆ ਜਾ ਰਿਹਾ। ਅਤੇ ਮੈਲਬਰਨ ਦੇ ਵਿੱਚ ਕਿਤੇ ਕਿਤੇ ਬੱਦਲਬਾਜੀ ਬਣੀ ਹੋਈ ਆ ਅਤੇ ਤਾਪਮਾਨ ਵੱਧ ਤੋਂ ਵੱਧ 20 ਡਿਗਰੀ ਅਤੇ ਘੱਟ ਤੋਂ ਘੱਟ 11 ਡਿਗਰੀ ਤੱਕ ਰਹਿਣ ਦੇ ਆਸਾਰ ਨੇ। ਅਤੇ ਐਡੀਲੇਡ ਦੇ ਵਿੱਚ ਤਾਪਮਾਨ ਅੱਜ ਵੱਧ ਤੋਂ ਵੱਧ 24 ਡਿਗਰੀ ਅਤੇ ਘੱਟ ਤੋਂ ਘੱਟ 12 ਡਿਗਰੀ ਰਹਿਣ ਦੇ ਆਸਾਰ ਨੇ ਅਤੇ ਅਸਮਾਨ ਸਾਫ਼ ਦੱਸਿਆ ਜਾ ਰਿਹਾ। ਸੋ ਇਹ ਸੀ ਆਸਟ੍ਰੇਲੀਆ ਦੇ ਕੁਛ ਕੁ ਸ਼ਹਿਰਾਂ ਦਾ ਤਾਪਮਾਨ ਅਤੇ ਪੰਜਾਬ ਦਾ ਤਾਪਮਾਨ। ਸੋ ਆਸਟ੍ਰੇਲੀਆ ਦੀ ਗਰਮੀ ਤੋਂ ਜਿਹੜੇ ਪੰਜਾਬ 'ਚ ਵਿਜ਼ਿਟ ਕਰ ਰਹੇ ਨੇ ਅਤੇ ਉਹਨਾਂ ਨੂੰ ਦੱਸ ਦੇਵਾਂ ਕਿ ਮਨੀਕਰਨ ਵਿੱਚ ਕੱਲ੍ਹ ਤੋਂ ਬਰਫ਼ਬਾਰੀ ਹੋ ਰਹੀ ਆ। ਜੇਕਰ ਹੋਰ ਸਨੋਅ ਦੇਖਣ ਦਾ ਜਾਂ ਠੰਡੇ ਵੈਦਰ 'ਚ ਜਾਣ ਦਾ ਜੇ ਕਿਸੇ ਦਾ ਵਿਚਾਰ ਆ ਤਾਂ ਹਿਮਾਚਲ ਵੱਲ ਨੂੰ ਮਨੀਕਰਨ ਸਾਹਿਬ ਵੱਲ ਨੂੰ ਕੂਚ ਕਰ ਸਕਦੇ ਨੇ। ਅਗਲੇ 2 ਦਿਨ ਤੱਕ ਸਨੋਅ ਦੱਸੀ ਹੋਈ ਹੈ ਅਤੇ ਤਾਪਮਾਨ -3 ਤੱਕ ਰਹਿਣ ਦੇ ਆਸਾਰ ਨੇ। ਸੋ ਕੈਨੇਡਾ ਅਮਰੀਕਾ ਵਾਲਿਆਂ ਲਈ ਤਾਂ ਇਹ ਨੋਰਮਲ ਆ, ਪਰ ਆਸਟ੍ਰੇਲੀਆ ਵਾਲਿਆਂ ਲਈ ਬਹੁਤ ਸੋਹਣਾ ਵੈਦਰ ਆ, ਕਿਉਂਕਿ ਉੱਥੇ ਤਾਂ ਅਸੀਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਫਰਿੱਜ 'ਚ ਵੀ ਬਰਫ਼ ਦੇਖਣ ਨੂੰ ਨਹੀਂ ਮਿਲਦੀ। ਸੋ ਇਹ ਜਾ ਕੇ ਉੱਥੇ ਦੇਖ ਸਕਦੇ ਨੇ, ਹਿਮਾਚਲ ਵੱਲ ਟੂਰ ਕਰ ਸਕਦੇ ਨੇ, ਉੱਧਰ ਨੂੰ ਜਾ ਸਕਦੇ ਨੇ, ਘੁੰਮ ਫਿਰ ਸਕਦੇ ਨੇ। ਸੋ ਇਹ ਸੀ ਤਾਪਮਾਨ ਅੱਜ ਦਾ ਪੰਜਾਬ ਅਤੇ ਆਸਟ੍ਰੇਲੀਆ ਦੇ ਕੁਛ ਕੁ ਸ਼ਹਿਰਾਂ ਦਾ। ਅਤੇ ਹੁਣ ਸਮਾਂ ਹੋ ਗਿਆ ਅਸੀਂ ਸਿੱਖ ਇਤਿਹਾਸ ਦੀ ਗੱਲ ਕਰੀਏ, ਅੱਜ ਦੇ ਦਿਨ ਦੀ ਇੰਪੋਰਟੈਂਸ ਦੀ ਗੱਲ ਕਰੀਏ ਕਿ ਇਤਿਹਾਸ ਕੀ ਕਹਿ ਰਿਹਾ ਹੈ ਅੱਜ ਦਾ। ਅਤੇ ਜਿਹੜੀ ਕਿਤਾਬ ਡਾਕਟਰ ਹਰਜਿੰਦਰ ਸਿੰਘ ਦਲਕੀਰ ਵੱਲੋਂ ਲਿਖੀ ਗਈ ਸਿੱਖ ਇਤਿਹਾਸ ਵਿੱਚ ਅੱਜ ਦਾ ਦਿਨ, ਇਹ ਕਿਤਾਬ ਦੋ ਹਿੱਸਿਆਂ ਦੇ ਵਿੱਚ ਆ, ਦੋ ਪਾਰਟਸ ਨੇ ਇਹਦੇ। ਸੋ ਜਨਵਰੀ ਤੋਂ ਲੈ ਕੇ ਜੂਨ ਤੱਕ ਇੱਕ ਪਾਰਟ ਆ ਅਤੇ ਜੁਲਾਈ ਤੋਂ ਲੈ ਕੇ ਦਸੰਬਰ ਤੱਕ ਇੱਕ ਪਾਰਟ ਆ। ਸੋ ਗੱਲ ਕਰਾਂਗੇ ਅੱਜ 28 ਨਵੰਬਰ ਦੀ। 28 ਨਵੰਬਰ 1710 ਤੋਂ ਸ਼ੁਰੂਆਤ ਕਰਦੇ ਹਾਂ, ਜਦੋਂ ਸਿੱਖਾਂ ਉੱਥੋਂ ਸੰਡੋਰਾ ਦਾ ਕਿਲਾ ਖੁੱਸ ਗਿਆ। ਸਾਡੇ ਨਾਲ ਸਾਡੇ ਸਰੋਤੇ ਵੀ ਸਾਂਝ ਬਣਾ ਰਹੇ ਨੇ, ਜਗਤਾਰ ਗਿੱਲ ਭਾਅ ਜੀ ਹੁਣੀ ਹਾਂਗਕਾਂਗ ਤੋਂ ਸਾਡੇ ਨਾਲ ਵਿਚਾਰ ਸਾਂਝਾ ਕੀਤਾ ਆ, ਉਹ ਸਾਂਝਾ ਕਰਾਂਗੇ ਤੁਹਾਡੇ ਨਾਲ ਅੱਗੇ। ਸੋ ਪਹਿਲਾਂ ਗੱਲ ਕਰਦੇ ਹਾਂ ਕਿ ਜਦੋਂ ਸਿੱਖਾਂ ਦੇ ਹੱਥੋਂ ਸਡੋਰੇ ਦਾ ਕਿਲਾ ਖੁੱਸ ਗਿਆ। ਲਿਖਾਰੀ ਲਿਖਦਾ, ਕਹਿੰਦੇ ਸਡੋਰੇ ਦਾ ਜਿਹੜਾ ਜ਼ਾਲਮ ਹਾਕਮ ਸੀਗਾ ਉਸਮਾਨ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਮੁਸਲਮਾਨ ਮਰੀਦ ਸੈਯਦ ਬਰੂਦੀਨ, ਜਿਨ੍ਹਾਂ ਨੂੰ ਪੀਰ ਬੁੱਧੂ ਸ਼ਾਹ ਕਿਹਾ ਜਾਂਦਾ ਸੀ, ਅਤੇ ਉਸਦੇ ਪਰਿਵਾਰ 'ਤੇ ਬੜਾ ਜ਼ੁਲਮ ਢਾਏ ਸਨ ਅਤੇ ਉਹਨਾਂ ਨੂੰ ਸਿੱਖਾਂ ਦਾ ਸਾਥੀ ਆ ਕੇ ਸ਼ਹੀਦ ਕੀਤਾ ਸੀ। ਉਸਮਾਨ ਖਾਨ 'ਤੇ ਇਹ ਵੀ ਇਲਜ਼ਾਮ ਸੀ ਕਿ ਉਹ ਗੈਰ ਮੁਸਲਮਾਨਾਂ ਨੂੰ ਸਖ਼ਤ ਨਫ਼ਰਤ ਕਰਦਾ ਸੀ ਅਤੇ ਉਹਨਾਂ 'ਤੇ ਜ਼ੁਲਮ ਕਰਨ ਅਤੇ ਉਹਨਾਂ ਦੀਆਂ ਧੀਆਂ ਭੈਣਾਂ ਦੀ ਅਜ਼ਮਤ ਲੁੱਟਣ ਦਾ ਕੋਈ ਮੌਕਾ ਨਹੀਂ ਸੀ ਗਵਾਉਂਦਾ। ਇਸ ਕਰਕੇ ਕਪੂਰੀ 'ਤੇ ਜਿੱਤ ਤੋਂ ਮਗਰੋਂ ਬੰਦਾ ਸਿੰਘ ਨੇ ਸਡੋਰੇ ਵੱਲ ਕੂਚ ਕਰ ਦਿੱਤਾ। ਜੂਨ 1710 ਤੱਕ ਬੰਦਾ ਸਿੰਘ ਦੀਆਂ ਫੌਜਾਂ ਦੀ ਗਿਣਤੀ 35,000 ਤੋਂ 40,000 ਤੱਕ ਹੋ ਚੁੱਕੀ ਸੀ। ਜੈਪੁਰ ਦੀ ਰਿਆਸਤ ਦੇ ਸ਼ਾਹੀ ਰਿਕਾਰਡ ਵਿੱਚ ਇਹ ਗਿਣਤੀ 70,000 ਦੇ ਕਰੀਬ ਦੱਸੀ ਗਈ ਆ, ਜੋ ਕਿ ਸਹੀ ਨਹੀਂ ਜਾਪਦੀ। ਹਿਸਟੋਰੀਅਨ ਹਰੀ ਰਾਮ ਗੁਪਤਾ ਮੁਤਾਬਕ ਇਸ ਫੌਜ ਵਿੱਚ ਸਿੱਖਾਂ ਤੋਂ ਇਲਾਵਾ ਕਈ ਹਿੰਦੂ ਵੀ ਸਨ, ਜਿਨ੍ਹਾਂ ਵਿੱਚੋਂ ਬਹੁਤੇ ਉਹੀ ਸਨ ਜੋ ਮੁਸਲਮਾਨ ਅਮੀਰਾਂ ਦੇ ਘਰਾਂ ਦੀ ਲੁੱਟ ਦੀ ਸੋਚ ਨਾਲ ਆ ਕੇ ਰਲ ਗਏ ਸਨ। ਜਦੋਂ ਬੰਦਾ ਸਿੰਘ ਦੀਆਂ ਫੌਜਾਂ ਸਡੋਰੇ ਦੇ ਨੇੜੇ ਪਹੁੰਚੀਆਂ ਤਾਂ ਉਸਮਾਨ ਖਾਨ ਦੀਆਂ ਪਹਿਲਾਂ ਤੋਂ ਹੀ ਤਿਆਰ ਖੜ੍ਹੀਆਂ ਤੋਪਾਂ ਨੇ ਸਿੱਖ ਫੌਜਾਂ 'ਤੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਅਤੇ ਇਸ ਲਈ ਕਈ ਸਿੱਖ ਸ਼ਹੀਦ ਹੋਏ। ਪਰ ਇਸ ਦੇ ਬਾਵਜੂਦ ਸਿੱਖ ਫੌਜੀ ਅੱਗੇ ਵੱਧਦੇ ਗਏ ਤੇ ਸਾਰਾ ਜ਼ੋਰ ਲਾ ਕੇ ਨਗਰ ਦਾ ਦਰਵਾਜ਼ਾ ਤੋੜ ਦਿੱਤਾ। ਸ਼ਹਿਰ ਦੇ ਅੰਦਰ ਉਸਮਾਨ ਖਾਨ ਦੀਆਂ ਫੌਜਾਂ ਅਤੇ ਸਿੱਖ ਫੌਜਾਂ ਵਿਚਕਾਰ ਕਸਮਾਣ ਦੀ ਜੰਗ ਹੋਈ। ਇਸ ਮੌਕੇ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਵੱਲੋਂ ਕੁਝ ਸਖ ਇਸ ਸਿੱਖਾਂ ਦਾ ਸਾਥ ਦੇ ਰਹੇ ਸਨ, ਇਸ ਕਰਕੇ ਉਹਨਾਂ ਨੂੰ ਸ਼ਹਿਰ 'ਤੇ ਕਬਜ਼ਾ ਕਰਨ ਲਈ ਬਹੁਤੀ ਮੁਸ਼ਕਲ ਨਹੀਂ ਆਈ। ਸੰਡੋਰੇ ਦੇ ਕਈ ਨਵਾਬ, ਵਜ਼ੀਰ, ਅਮੀਰ ਚਿੱਟਾ ਝੰਡਾ ਲੈ ਕੇ, ਮੂੰਹ ਵਿੱਚ ਘਾਹ ਲੈ ਕੇ ਬੰਦਾ ਸਿੰਘ ਕੋਲ ਪੇਸ਼ ਹੋਏ ਅਤੇ ਰਹਿਮ ਦੀ ਭਿੱਖਿਆ ਮੰਗੀ। ਬੰਦਾ ਸਿੰਘ ਨੇ ਉਹਨਾਂ ਨੂੰ ਮੁਆਫ਼ ਕਰ ਦਿੱਤਾ ਅਤੇ ਉਹਨਾਂ ਤੋਂ ਇਹ ਵਾਅਦਾ ਲਿਆ ਕਿ ਉਹ ਅੱਗੇ ਤੋਂ ਸਿੱਖ ਫੌਜਾਂ ਦੇ ਵਫ਼ਾਦਾਰ ਰਹਿਣਗੇ। ਭਾਵੇਂ ਹੋਰ ਸਾਰਿਆਂ ਨੇ ਹਥਿਆਰ ਸੁੱਟ ਦਿੱਤੇ, ਪਰ ਸਡੋਰੇ ਦੇ ਜਿਹੜਾ ਹਾਕਮ ਉਸਮਾਨ ਖਾਨ ਨੇ ਆਪਣੇ ਆਪ ਨੂੰ ਕਿਲ੍ਹੇ ਅੰਦਰ ਬੰਦ ਕਰ ਲਿਆ ਅਤੇ ਕਿਲ੍ਹਾ ਬੜਾ ਮਜ਼ਬੂਤ ਸੀ ਅਤੇ ਇਸਨੂੰ ਜਿੱਤਣਾ ਬੜੀ ਔਖੀ ਮਹਿਮ ਸੀ। ਇਸ ਨੂੰ ਜਿੱਤਣ ਵਾਸਤੇ ਲੰਬੇ ਅਰਸੇ ਦਾ ਘੇਰਾਬੰਦੀ ਅਤੇ ਸ਼ਹੀਦੀਆਂ ਹੋਣੀਆਂ ਸਨ ਅਤੇ ਬੰਦਾ ਸਿੰਘ ਬਹਾਦਰ ਇਹ ਨਹੀਂ ਸੀ ਚਾਹੁੰਦਾ, ਕਿਉਂਕਿ ਉਹਦੀ ਮੰਜ਼ਿਲ ਹਜੇ ਅੱਗੇ ਲਾਹੌਰ ਸੀ। ਅਤੇ ਇਸ ਵਾਰ ਫਿਰ ਪੀਰ ਬੁੱਧੂ ਸ਼ਾਹ ਦੇ ਮੁਰੀਦਾਂ ਨੇ ਅਹਿਮ ਰੋਲ ਅਦਾ ਕੀਤਾ। ਉਹਨਾਂ ਨੇ ਕਿਲ੍ਹੇ ਅੰਦਰ ਰਾਬਤਾ ਬਣਾ ਕੇ ਉਹਨਾਂ ਤੋਂ ਕਿਲ੍ਹੇ ਦਾ ਦਰਵਾਜ਼ਾ ਖੁਲਵਾ ਲਿਆ ਅਤੇ ਕਿਲ੍ਹੇ 'ਤੇ ਕਬਜ਼ਾ ਕਰ ਲਿਆ। ਉਸਮਾਨ ਖਾਨ ਨੂੰ ਗ੍ਰਿਫਤਾਰ ਕਰਕੇ ਸਜਾਏ ਮੌਤ ਦਿੱਤੀ ਗਈ। ਕਿਲ੍ਹੇ ਵਿੱਚੋਂ ਸਿੱਖਾਂ ਨੇ ਲੱਖਾਂ ਰੁਪਏ ਨਕਦ ਅਤੇ ਬਹੁਤ ਸਾਰਾ ਸੋਨਾ ਅਤੇ ਜਵਾਹਰਾਤ ਹੱਥ ਲੱਗੇ। ਅਤੇ ਜਦੋਂ ਕਿਲ੍ਹੇ 'ਤੇ ਕਬਜ਼ਾ ਕਰਨ ਮਗਰੋਂ ਕੁਝ ਦਿਨ ਸਾਰੀਆਂ ਸਿੱਖ ਫੌਜਾਂ ਉੱਥੇ ਟਿਕੀਆਂ ਰਹੀਆਂ ਅਤੇ ਇੱਕ ਦਿਨ ਜਦੋਂ ਕੁਝ ਸਿੱਖ ਘੋੜੇ ਚਰਾ ਰਹੇ ਸਨ ਤਾਂ ਇੱਕ ਊਂਠ ਦੂਰੋਂ ਭੱਜਦਾ ਆਇਆ ਅਤੇ ਖੇਤਾਂ ਵਿੱਚ ਵੜ ਗਿਆ। ਉਸਨੂੰ ਖੇਤਾਂ ਵਿੱਚੋਂ ਕੱਢਣ ਵਾਸਤੇ ਇੱਕ ਫੌਜੀ ਨੇ ਰਾਹਗੀਰ ਤੋਂ ਇੱਕ ਬਾਂਸ ਖੋਹ ਕੇ ਊਂਠ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਬਾਂਸ ਅੰਦਰੋਂ ਖੋਖਲਾ ਹੋਣ ਕਰਕੇ ਟੁੱਟ ਗਿਆ ਅਤੇ ਉਸ ਵਿੱਚੋਂ ਇੱਕ ਚਿੱਠੀ ਨਿਕਲ ਕੇ ਡਿੱਗੀ ਅਤੇ ਚਿੱਠੀ ਸਡੋਰੇ ਦੇ ਕਿਸੇ ਵਜ਼ੀਰ ਅਮੀਰ ਨੇ ਵਜ਼ੀਰ ਖਾਨ ਜਿਹੜਾ ਸੂਬੇਦਾਰ ਸੀ ਉਹਨੂੰ ਲਿਖੀ ਹੋਈ ਸੀ ਅਤੇ ਜਿਸ ਵਿੱਚ ਇਹ ਕਿਹਾ ਸੀ ਕਿ ਅਸੀਂ ਬੰਦਾ ਸਿੰਘ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਫਸਾਈ ਰੱਖਾਂਗੇ, ਇਸ ਦੌਰਾਨ ਤੁਸੀਂ ਹਮਲਾ ਕਰ ਦੇਣਾ ਅਤੇ ਅਸੀਂ ਵੀ ਸ਼ਹਿਰ ਦੇ ਅੰਦਰ ਸਿੱਖਾਂ 'ਤੇ ਹਮਲਾ ਕਰ ਦੇਵਾਂਗੇ। ਇਸ ਨਾਲ ਜੇ ਬੰਦਾ ਸਿੰਘ ਗ੍ਰਿਫਤਾਰ ਵੀ ਨਾ ਹੋ ਸਕਿਆ ਤਾਂ ਗੜਬੜ ਵਿੱਚ ਸ਼ਹਿਰ ਛੱਡ ਕੇ ਜਾਨ ਬਚਾਉਣ ਵਾਸਤੇ ਦੌੜ ਜ਼ਰੂਰ ਜਾਵੇਗਾ। ਇਹ ਚਿੱਠੀ ਪੜ੍ਹ ਕੇ ਬੰਦਾ ਸਿੰਘ ਨੇ ਉਹਨਾਂ ਸ਼ਹਿਰ ਵਾਸੀਆਂ ਦਾ ਇੱਕ ਇਕੱਠ ਬੁਲਾਇਆ ਅਤੇ ਜਿਨ੍ਹਾਂ ਨੇ ਕਸਮਾਂ ਖਾਧੀਆਂ ਸਨ ਅਤੇ ਉਹ ਸਿੱਖ ਫੌਜਾਂ ਦੇ ਵਫ਼ਾਦਾਰ ਰਹਿਣਗੇ। ਇਸ ਇਕੱਠ ਵਿੱਚ ਬੰਦਾ ਸਿੰਘ ਨੇ ਸਵਾਲ ਕੀਤਾ ਕਿ ਵਾਅਦਾ ਕਰਕੇ ਗਦਾਰੀ ਕਰਨ ਵਾਲੇ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਸਾਰੇ ਲੋਕਾਂ ਨੇ ਜਵਾਬ ਦਿੱਤਾ ਮੌਤ। ਇਸ ਮਗਰੋਂ ਬੰਦਾ ਸਿੰਘ ਨੇ ਰਾਹਗੀਰ ਤੋਂ ਫੜੀ ਚਿੱਠੀ ਦਿਖਾਈ। ਇਹ ਚਿੱਠੀ ਵੇਖ ਕੇ ਸਾਰੇ ਵਜ਼ੀਰ ਕੰਬ ਗਏ ਅਤੇ ਗਿੜਗਿੜਾ ਕੇ ਮੁਆਫ਼ੀਆਂ ਮੰਗਣ ਲੱਗੇ। ਇਸ 'ਤੇ ਬੰਦਾ ਸਿੰਘ ਨੇ ਕਿਹਾ, ਤੁਹਾਡੇ ਵਿੱਚੋਂ ਜਿਹੜਾ ਵੀ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿੱਚ ਵੜ ਜਾਏਗਾ ਉਸਨੂੰ ਮੁਆਫ਼ ਕਰ ਦਿੱਤਾ ਜਾਏਗਾ। ਅਤੇ ਇਸ 'ਤੇ ਸਾਰੇ 150-200 ਬੰਦਾ ਜੋ ਅਸਲ ਮੁਜਰਮ ਸਨ ਪੀਰ ਜੀ ਦੀ ਹਵੇਲੀ ਨੂੰ ਭੱਜੇ। ਇਸ ਮਗਰੋਂ ਬੰਦਾ ਸਿੰਘ ਨੇ ਹਵੇਲੀ ਨੂੰ ਬਾਹਰੋਂ ਜਿੰਦਰਾ ਲਵਾ ਦਿੱਤਾ ਅਤੇ ਹਵੇਲੀ ਨੂੰ ਅੱਗ ਲਾਉਣ ਦਾ ਹੁਕਮ ਦਿੱਤਾ ਅਤੇ ਗਦਾਰੀ ਕਰਨ ਵਾਲੇ ਸਾਰੇ ਬੇਈਮਾਨ ਅੰਦਰ ਸੜ ਕੇ ਮਰ ਗਏ। ਇਸ ਮਗਰੋਂ ਕਿਸੇ ਨੂੰ ਵੀ ਖੁਆਬ ਵਿੱਚ ਵੀ ਗਦਾਰੀ ਕਰਨ ਦਾ ਖਿਆਲ ਨਹੀਂ ਸੀ ਆ ਸਕਦਾ। ਸੋ ਇਹ ਘਟਨਾ 1709 ਦੇ ਦੂਜੇ ਹਫ਼ਤੇ ਦੀ ਆ ਅਤੇ ਹੁਣ ਸਡੋਰੇ 'ਤੇ ਖਾਲਸੇ ਦਾ ਨੀਲਾ ਨਿਸ਼ਾਨ ਸਾਹਿਬ ਫਹਿਰਾ ਰਿਹਾ ਸੀ ਅਤੇ ਸ਼ਹਿਰ ਦੇ ਇੰਤਜ਼ਾਮ ਵਿੱਚ ਇੱਕ ਖਾਲਸਾ ਪੰਚਾਇਤ ਕਾਇਮ ਕੀਤੀ ਗਈ ਅਤੇ ਇਹਨਾਂ ਘਟਨਾਵਾਂ ਦੀ ਖਬਰ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਟੋਡਾ ਨਗਰ ਵਿੱਚ ਮਿਲੀ। ਬਹਾਦਰ ਸ਼ਾਹ ਨੇ ਲਾਹੌਰ ਨੂੰ ਸਰਹੰਦ ਦੇ ਸੂਬੇਦਾਰ ਨੂੰ ਸਿੱਖਾਂ ਦੇ ਖਿਲਾਫ਼ ਐਕਸ਼ਨ ਲੈਣ ਵਾਸਤੇ ਖੱਤ ਲਿਖੇ ਅਤੇ ਦੱਖਣ ਵਿੱਚ ਆਪਣੇ ਭਰਾ ਨੂੰ ਮਾਰ ਕੇ ਕਬਜ਼ਾ ਕਰਨ ਮਗਰੋਂ ਬਾਦਸ਼ਾਹ ਬਹਾਦਰ ਸ਼ਾਹ ਵਾਪਸ ਸ਼ਾਹ ਜਹਾਨ ਬਾਦ ਹੁਣ ਦਿੱਲੀ ਯਾਨੀ ਕਿ ਵਾਪਸ ਦਿੱਲੀ ਨੂੰ ਆ ਰਿਹਾ ਸੀ ਅਤੇ 24 ਮਈ 1710 ਦੇ ਦਿਨ ਟੋਡਾ ਕਸਬਾ ਮੱਧ ਪ੍ਰਦੇਸ਼ ਦੇ ਵਿੱਚ ਜੋ ਪੈਂਦਾ ਆ ਕੋਲ ਉਸਨੂੰ ਸਮਾਣਾ, ਕੁੜਾਮ, ਠਸਕਾ, ਥਾਨੇਸਰ ਅਤੇ ਸਡੋਰਾ 'ਤੇ ਸਿੱਖਾਂ ਦੇ ਕਬਜ਼ੇ ਹੋਣ ਦੀ ਵਜ਼ੀਰ ਖਾਨ ਦੇ ਮਾਰੇ ਜਾਣ ਦੀ ਖਬਰ ਦੀ ਤਾਈਦ ਹੋਈ ਅਤੇ ਇਸ 'ਤੇ ਬਹਾਦਰ ਸ਼ਾਹ ਬਹੁਤ ਬੁਰੀ ਤਰ੍ਹਾਂ ਘਬਰਾ ਗਿਆ ਅਤੇ ਉਸਨੇ ਪੰਜਾਬ ਵੱਲ ਆਪਣਾ ਕੂਚ ਕਰਨ ਦਾ ਐਲਾਨ ਕਰ ਦਿੱਤਾ। ਉਸਦਾ ਕਾਫਲਾ ਅਕਤੂਬਰ ਦੇ ਅੱਧ ਤੱਕ ਕਰਨਾਲ ਪੁੱਜ ਚੁੱਕਾ ਸੀ ਅਤੇ ਉਸ ਦੀ ਸਿੱਖਾਂ ਨਾਲ ਪਹਿਲੀ ਲੜਾਈ 16 ਅਕਤੂਬਰ 1710 ਦੇ ਦਿਨ ਅਮੀਨਗੜ੍ਹ ਕੋਲ ਹੋਈ ਅਤੇ ਇਸ ਵਿੱਚ ਸਿੱਖਾਂ ਨੂੰ ਹਰਾਉਣ ਮਗਰੋਂ ਉਸਨੇ ਫੌਜ ਦੇ ਸਡੋਰਾ ਵੱਲ ਕੂਚ ਕੀਤਾ ਅਤੇ ਦੂਜੇ ਪਾਸੇ ਸਮਸ ਖਾਨ ਅਤੇ ਬਾਈਜ਼ਦ ਖਾਨ 14 ਅਕਤੂਬਰ 1710 ਦੀ ਰਾਤ ਨੂੰ ਵੀ ਸਿੱਖਾਂ ਤੋਂ ਖੋਹ ਲਿਆ ਗਿਆ ਅਤੇ ਕਬਜ਼ੇ ਮਗਰੋਂ ਹੁਣ ਸਿਰਫ਼ ਸਡੋਰਾ ਅਤੇ ਲੋਹਗੜ੍ਹ ਹੀ ਸਿੱਖਾਂ ਕੋਲ ਰਹਿ ਗਏ ਸਨ। ਫਿਰੋਜ਼ ਖਾਨ ਮੇਵਾਤੀ ਕਿ ਰੁਸਮਤ ਦਿਲ ਖਾਨ ਦੀਆਂ ਫੌਜਾਂ ਨੇ ਸਧੋਰਾ ਘੇਰਿਆ ਹੋਇਆ ਸੀ। ਬਾਦਸ਼ਾਹ ਨੇ ਫੌਜਾਂ ਨੂੰ ਹੁਕਮ ਕੀਤਾ ਕਿ ਉਹ ਕਿਲ੍ਹੇ ਤੋਂ ਕੁਝ ਵਧੇਰੇ ਉੱਚਾ ਇੱਕ ਮਨਾਰ ਬਣਾਉਣ ਤਾਂ ਜੋ ਕਿ ਉੱਥੇ ਕਿਲ੍ਹੇ ਦੇ ਤੀਰਾਂ ਦਾ ਮੀਂਹ ਵਰਾਇਆ ਜਾ ਸਕੇ। ਸਧੋਰੇ ਦੇ ਕਿਲ੍ਹੇ ਦੇ ਬਾਹਰ ਸਿੱਖਾਂ ਅਤੇ ਰੁਸਮਤ ਖਾਨ ਅਤੇ ਫਿਰੋਜ਼ ਖਾਨ ਮੇਵਾਤੀ ਵਿਚਕਾਰ ਜ਼ਬਰਦਸਤ ਜੰਗ ਹੋਈ। ਅਗਲੇ ਦਿਨ ਸ਼ਾਹੀ ਫੌਜਾਂ ਨੇ ਕਿਲ੍ਹੇ ਦੇ ਚਾਰਾਂ ਵਿੱਚੋਂ ਤਿੰਨ ਮੀਨਾਰਾਂ 'ਤੇ ਕਬਜ਼ਾ ਕਰ ਲਿਆ। ਇਸ ਵੇਲੇ ਹੋਰ ਸਿੱਖ ਫੌਜਾਂ ਵੀ ਉੱਥੇ ਆ ਪਹੁੰਚੀਆਂ ਅਤੇ ਜਿਸ ਨਾਲ ਹੋਰ ਵੀ ਭਖਮੀ ਜੰਗ ਹੋਈ, ਪਰ ਅਖੀਰ ਵਿੱਚ ਸਿੱਖਾਂ ਨੂੰ ਉੱਥੋਂ ਭੱਜਣਾ ਪਿਆ ਅਤੇ 28 ਨਵੰਬਰ 1710 ਦੇ ਦਿਨ ਸਧੋਰਾ 'ਤੇ ਮੁਗਲਾਂ ਦਾ ਕਬਜ਼ਾ ਹੋ ਗਿਆ ਅਤੇ ਇਸ ਲੜਾਈ ਵਿੱਚ 400 ਸਿੱਖ ਸ਼ਹੀਦ ਹੋਏ ਅਤੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਲੜਨ 'ਤੇ ਇਨਾਮ ਵਜੋਂ ਬਾਦਸ਼ਾਹ ਨੇ ਰੁਸਮਤ ਦਿਲ ਖਾਨ ਨੂੰ ਇੱਕ ਖਾਸ ਢਾਲ ਅਤੇ ਤਲਵਾਰ ਅਤੇ ਫਿਰੋਜ਼ ਖਾਨ ਮੇਵਾਤੀ ਨੂੰ ਇੱਕ ਤਲਵਾਰ ਭੇਟ ਕੀਤੀ। ਸੋ ਇਹ ਸੀ 1710 ਕਿਸ ਤਰ੍ਹਾਂ ਉੱਥੋਂ ਦਾ ਕਿਲ੍ਹਾ ਸਿੱਖਾਂ ਦੇ ਹੱਥੋਂ ਘੁੱਸ ਗਿਆ। ਅਤੇ ਹੁਣ ਗੱਲ ਕਰਦੇ ਹਾਂ 1992 ਦੀ ਕਿ ਇਸ ਦਿਨ ਪੰਜਾਬ ਪੁਲਿਸ ਨੇ 28 ਨਵੰਬਰ 1992 ਦੇ ਦਿਨ ਬਲਜੀਤ ਸਿੰਘ ਤੋਤੀ ਅਤੇ ਉਹਨਾਂ ਦੇ ਸਾਥੀਆਂ ਨੂੰ ਨਕਲੀ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ ਗਿਆ। ਅਤੇ ਜੇਕਰ ਗੱਲ ਕਰੀਏ 2012 ਦੀ ਤਾਂ 28 ਨਵੰਬਰ 2012 ਨੂੰ ਦਿਨ ਗੁਰਚਰਨ ਸਿੰਘ ਬੱਬਰ ਦੀ ਅਗਵਾਈ ਹੇਠ ਗੁਰਦੁਆਰਾ ਗਿਆਨ ਗੋਦੜੀ ਜੋ ਕਿ ਹਰਿਦੁਆਰ ਦੇ ਵਿੱਚ ਮੌਜੂਦ ਆ, ਹਰਿਦੁਆਰ ਦੀ ਜਗ੍ਹਾ ਮੁੜ ਹਾਸਲ ਕਰਨ ਵਾਸਤੇ ਹਰਿਦੁਆਰ ਜਾ ਰਹੇ 700 ਦੇ ਕਰੀਬ ਸਿੱਖਾਂ ਨੂੰ ਉੱਤਰਾਖੰਡ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਸੋ ਦੋਸਤੋ, ਇਹ ਸੀ 28 ਨਵੰਬਰ ਦਾ ਇਤਿਹਾਸ ਸਿੱਖ ਇਤਿਹਾਸ ਦੇ ਵਿੱਚ। ਸੋ ਜੇਕਰ ਕੁਛ ਮਿਸਿੰਗ ਆ ਤਾਂ ਸਾਡੇ ਸਰੋਤੇ ਵਧੇਰੇ ਜਾਣਕਾਰੀ ਰੱਖਦੇ ਹੋ, ਸਾਡੇ ਨਾਲ ਸਾਂਝ ਬਣਾ ਸਕਦੇ ਨੇ ਤਾਂ ਜੋ ਕਿ ਅਸੀਂ ਆਪਣੇ ਸਰੋਤਿਆਂ ਦੇ ਨਾਲ ਉਹ ਜਾਣਕਾਰੀ ਸਾਂਝੀ ਕਰ ਸਕੀਏ। ਸੋ ਹੁਣ ਆਪਾਂ ਲਵਾਂਗੇ ਬ੍ਰੇਕ, ਇੱਕ ਸੁਣਿਆ ਗੀਤ, ਉਸ ਤੋਂ ਬਾਅਦ ਸਾਡੇ ਨਾਲ ਜੁਆਇਨ ਕਰਨਗੇ ਕੁਲਜੀਤ ਸਿੰਘ ਖੋਸਾ ਜੀ ਅਤੇ ਅਸੀਂ ਗੱਲਬਾਤ ਕਰਾਂਗੇ ਅੱਜ ਦੀ ਕਿਤਾਬ ਦੇ ਉੱਤੇ। ਸੋ ਤੁਸੀਂ ਇਸੇ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ। ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਅਤੇ ਤੁਸੀਂ ਸੁਣ ਰਹੇ ਹੋ ਲਹਿਰਾਂ ਪ੍ਰੋਗਰਾਮ, ਅਤੇ ਮੈਂ ਗੁਰਸੇਵਕ ਸਿੰਘ, ਅਤੇ ਸਮਾਂ ਹੋ ਚੁੱਕਾ ਆ ਸਿਡਨੀ ਦੇ ਵਿੱਚ 8:26, ਅਤੇ ਪੰਜਾਬ ਦੇ ਵਿੱਚ 2:56, ਅਤੇ ਸਾਡੇ ਨਾਲ ਸਾਂਝ ਬਣਾਈ ਸੀ ਜਗਤਾਰ ਗਿੱਲ ਭਾਅ ਜੀ ਹੋਣਾਂ ਨੇ ਹਾਂਗਕਾਂਗ ਤੋਂ, ਅਤੇ ਹਰ ਵਾਰ ਦੀ ਤਰ੍ਹਾਂ ਉਹਨੇ ਆਪਣਾ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਆ। ਲਿਖਦੇ ਨੇ, ਕਹਿੰਦੇ, ਇਨਸਾਨ ਦੀ ਜ਼ਿੰਦਗੀ 'ਚ ਕਦਰ ਅਤੇ ਆਲੋਚਨਾ, ਕਦਰ ਅਤੇ ਆਲੋਚਨਾ ਦੋਵਾਂ ਦਾ ਹੋਣਾ ਬਹੁਤ ਜ਼ਰੂਰੀ ਆ। ਇੱਕ ਇਨਸਾਨ ਨੂੰ ਪ੍ਰੇਰਦਾ ਆ ਅਤੇ ਦੂਸਰਾ ਜ਼ਿੰਦਗੀ 'ਚ ਸੁਧਾਰ ਲਿਆਉਣ ਲਈ ਹਾਮੀ ਹੁੰਦਾ ਆ। ਸੋ ਭਾਅ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ, ਤੁਸੀਂ ਬਹੁਤ ਸੋਹਣਾ ਸਾਡੇ ਨਾਲ ਵਿਚਾਰ ਸਾਂਝਾ ਕੀਤਾ, ਅਤੇ ਬਿਲਕੁਲ ਇਹਨਾਂ ਚੀਜ਼ਾਂ ਤੋਂ ਬਗੈਰ ਮੈਨੂੰ ਲੱਗਦਾ ਕਿ ਇੱਕ ਮੋਟੀਵੇਸ਼ਨ, ਜੇ ਕਦਰ ਵੀ ਨਾ ਹੁੰਦੀ ਹੋਵੇ ਤਾਂ ਬੰਦਾ ਇਹ ਦਿਲ ਹਾਰ ਬੈਠਦਾ ਹੈ ਕਿ ਮੇਰੇ ਕੰਮ ਦੀ ਕਦਰ ਨਹੀਂ ਹੁੰਦੀ। ਬਹੁਤ ਨੈਚੁਰਲ ਜਿਹਾ ਇਹ ਪ੍ਰੋਸੈਸ ਆ, ਅਤੇ ਅਕਸਰ ਕਈ ਲਿਖਾਰੀ ਅਕਸਰ ਕਿਹਾ ਜਾਂਦਾ ਕਿ ਜੇ ਤੁਹਾਡੀ ਆਲੋਚਨਾ ਨਹੀਂ ਹੋ ਰਹੀ ਤਾਂ ਮਤਲਬ ਯੂ ਆਰ ਡੂਇੰਗ ਸਮਥਿੰਗ ਰੋਂਗ, ਹੈ ਨਾ। ਸੋ ਜਦੋਂ ਤੁਸੀਂ ਕੁਛ ਵਧੀਆ ਕਰਦੇ ਹੋ ਤਾਂ ਨੈਚੁਰਲੀ ਸਾਡੇ ਸਮਾਜ ਵੱਲੋਂ, ਸਾਡੇ ਲੋਕਾਂ ਵੱਲੋਂ ਆਲੋਚਨਾ ਹੋਣੀ ਸ਼ੁਰੂ ਹੋ ਜਾਂਦੀ ਆ। ਸੋ ਇਹ ਦੋਨੋਂ ਚੀਜ਼ਾਂ ਬੰਦੇ ਦੇ ਚੱਲਦੇ ਰਹਿਣ ਲਈ ਕਾਰਗਰ ਸਾਬਤ ਹੋ ਸਕਦੀਆਂ ਨੇ। ਸੋ ਬਹੁਤ ਬਹੁਤ ਧੰਨਵਾਦ ਜਗਤਾਰ ਭਾਅ ਜੀ, ਅਤੇ ਹੁਣ ਸਾਡੇ ਨਾਲ ਸਾਂਝ ਬਣਾ ਲਈ ਆ ਬ੍ਰਿਸਬੇਨ ਤੋਂ ਕੁਲਜੀਤ ਸਿੰਘ ਖੋਸਾ ਵੀਰ ਜੀ ਹੋਣਾਂ ਨੇ, ਅਤੇ ਇਹਨਾਂ ਦਾ ਸਵਾਗਤ ਕਰਦੇ ਹਾਂ ਆਪਾਂ ਬੱਦਲ ਦੀ ਗਰਜ ਗਰਾਹਟ ਦੇ ਨਾਲ। ਸੋ ਸਵਾਗਤ ਹੈ ਭਾਈ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂਜੀ ਗਿੱਪਸਿਲ,
ਹਾਂਜੀ ਜੀ। ਅੱਜ ਸਰਬਜੀਤ ਭਾਈ ਹੋਣੀ ਕਿਹਾ ਕਿ ਬੈਕਗਰਾਊਂਡ ਮਿਊਜ਼ਿਕ ਨਹੀਂ ਚਲਾਉਣਾ, ਕਿਉਂਕਿ ਅੱਜ ਨੈਚੁਰਲ ਬਾਹਰ ਮਿਊਜ਼ਿਕ ਚੱਲ ਰਿਹਾ ਆ, ਮੀਂਹ ਬਹੁਤ ਜ਼ੋਰਾਂ ਦਾ ਪੈ ਰਿਹਾ, ਅਤੇ ਮੈਨੂੰ ਲੱਗਦਾ ਸ਼ਾਇਦ ਸਰੋਤਿਆਂ ਨੂੰ ਵੀ ਆਵਾਜ਼ ਆ ਰਹੀ ਹੋਵੇ, ਅਤੇ ਬੱਦਲ ਪੂਰਾ ਗਰਜ ਰਿਹਾ ਆ। ਸੋ ਗਰਜ ਗ੍ਰਾਹਟ ਦੇ ਵਿੱਚ ਅਸੀਂ ਅੱਜ ਕਿਤਾਬ ਕਿਹੜੀ ਸਾਂਝੀ ਕਰ ਰਹੇ ਹਾਂ ਸਰੋਤਿਆਂ ਦੇ ਨਾਲ?
ਹਾਂਜੀ, ਅੱਜ ਕਿਤਾਬ ਮੈਂ ਪਿਛਲੇ ਕਾਫੀ ਸਮੇਂ ਤੋਂ ਵੀ ਲਾ ਲਓ ਕਿ ਪਹਿਲਾਂ ਤਾਂ ਮੈਂ ਮਸਾਂ ਹੀ ਮੈਨੂੰ ਇਹ ਮਿਲੀ ਸੀਗੀ, ਤੇ ਦੂਸਰਾ ਇਹਦਾ ਮੈਂ ਫੇਸਬੁੱਕ ਤੇ ਵੀ ਪਿਛਲੇ 2-4 ਦਿਨਾਂ ਤੋਂ ਲਿਖ ਰਿਹਾ ਇਸ ਕਿਤਾਬ ਦੇ ਬਾਰੇ ਵਿੱਚ, ਕਿਉਂਕਿ ਮੈਨੂੰ ਬੜੀ ਇੰਟਰਸਟਿੰਗ ਲੱਗੀ, ਬੜੀ ਵਧੀਆ ਕਿਤਾਬ ਹੈ। ਸੋ ਕਿਤਾਬ ਦਾ ਨਾਮ ਹੈ ਜੀ ਹਿੰਦੂ ਇਤਿਹਾਸ ਹਾਰਾਂ ਦੀ ਦਾਸਤਾਨ। ਸੋ ਲਿਖਣ ਵਾਲੇ ਨੇ ਡਾਕਟਰ ਸੁਰਿੰਦਰ ਕੁਮਾਰ ਸ਼ਰਮਾ ਅਜਨਾਥ ਜੀ। ਸੋ ਇਸ ਕਿਤਾਬ ਦੇ ਜਿਹੜੇ ਕੁੱਲ ਪੇਜ ਨੇ ਉਹ 144 ਨੇ ਜੀ, ਤੇ ਜਿਹੜੇ ਪਬਲਿਸ਼ਰ ਨੇ ਉਹ ਵਿਸ਼ਵ ਵਿਜੇ ਪ੍ਰਾਈਵੇਟ ਲਿਮਿਟਿਡ ਵਾਲੇ ਨੇ, ਦਿੱਲੀ ਤੋਂ ਨੇ ਜਿਨ੍ਹਾਂ ਨੇ ਛਾਪੀ ਆ ਕਿਤਾਬ। ਸੋ ਇਸ ਕਿਤਾਬ ਬਾਰੇ ਮੈਂ ਪਹਿਲਾਂ ਥੋੜੀ ਜਿਹੀ ਗੱਲ ਕਰ ਲਵਾਂ ਕਿ ਇਹ ਕਿਤਾਬ ਦੀ ਜਿਹੜੀ ਮੂਲ ਲਿਖਤ ਹੈ, ਜਿਹੜੀ ਅਸਲ ਲਿਖਤ ਹੈ, ਉਹ ਹਿੰਦੀ ਦੇ ਵਿੱਚ ਅਨੁਵਾਦ ਹੋਈ ਗਈ, ਸੋਰੀ ਹਿੰਦੀ ਦੇ ਵਿੱਚ, ਪੰਜਾਬੀ ਦੇ ਵਿੱਚ ਇਸ ਨੂੰ ਅਨੁਵਾਦ ਕੀਤਾ ਗਿਆ। ਤੇ ਜਿਹੜਾ ਇਸਦਾ ਪੰਜਾਬੀ ਅਨੁਵਾਦ ਕੀਤਾ ਡਾਕਟਰ ਸੁਰਿੰਦਰ ਕੁਮਾਰ ਸ਼ਰਮਾ ਜੀ ਦੀ ਪਤਨੀ ਸੋਮਾ ਸੁਬੋਲਕ ਜੀ ਨੇ ਅਨੁਵਾਦ ਕੀਤਾ ਇਸਨੂੰ। ਤੇ ਪੰਜਾਬੀ ਦੀ ਜਿਹੜੀ ਇਹ ਲਿਖਤ ਹੈ, ਇਹ ਤਾਂ ਜੀ ਬਹੁਤ ਘੱਟ ਮਿਲਦੀ ਹੈ, ਅਨੁਵਾਦ ਜਿਹੜੀ ਹੋਈ ਗਈ ਹੈ। ਸੋ ਜਿਹੜੀ ਹਿੰਦੀ ਦੇ ਵਿੱਚ ਇਹਦੀ ਅਸਲ ਲਿਖਤ ਹੈ ਹਿੰਦੂ ਇਤਿਹਾਸ ਹਾਰੋਂ ਦੀ ਦਾਸਤਾਨ, ਉਹ ਤੁਸੀਂ ਐਮਾਜੋਨ ਤੇ ਜਾ ਕੇ ਆਸਾਨੀ ਨਾਲ ਖਰੀਦ ਸਕਦੇ ਹੋ ਇਸ ਕਿਤਾਬ ਨੂੰ। ਸੋ ਦੂਸਰਾ ਜੀ ਜਿਹੜਾ ਕਿ ਇੰਟਰਸਟਿੰਗ ਇਸ ਪੱਖ ਤੋਂ ਲੱਗੀ ਕਿ ਹਿੰਦੂ ਇਤਿਹਾਸ ਹਾਰਾਂ ਦੀ ਦਾਸਤਾਨ, ਪਹਿਲਾਂ ਤਾਂ ਇਹਦਾ ਸਿੱਧਾ ਤੁਸੀਂ ਪ੍ਰਭਾਵ ਸਮਝ ਲਵੋ ਕਿ ਇਹਦੇ ਵਿੱਚ ਹਿੰਦੂ ਇਤਿਹਾਸ ਦੀਆਂ ਹਾਰਾਂ ਦੀ ਦਾਸਤਾਨ ਹੈ ਵਿੱਚ, ਕਿ ਉਹ ਕਿਸ ਤਰ੍ਹਾਂ ਹਾਰਦੇ ਰਹੇ, ਕੀ ਗੱਲ ਸੀਗੀ। ਤਾਂ ਮੈਨੂੰ ਇਹ ਇਸ ਪੱਖ ਤੋਂ ਨੀ ਇੰਟਰਸਟ ਨੀ ਕਿ ਇਹਦੇ ਵਿੱਚ ਜਾਂ ਹਿੰਦੂਆਂ ਦੀ ਹਿੰਦੂਆਂ ਨੂੰ ਬੇਇੱਜ਼ਤ ਕੀਤਾ ਹੋਵੇਗਾ ਜਾਂ ਕੀਤਾ ਵੀ ਗਿਆ ਵਿੱਚ, ਪਰ ਇੱਕ ਉਹਨਾਂ ਨੇ ਆਲੋਚਨਾਤਮਕ ਪੱਖ ਤੋਂ ਆਪਣਾ ਜਿਹੜਾ ਪੱਖ ਰੱਖਿਆ ਹੈ, ਉਹਨਾਂ ਨੇ ਕਿਹਾ ਜੋ ਲੇਖਕ ਦਾ ਜਿਹੜਾ ਪੱਖ ਹੈ ਉਹਦਾ ਕਹਿਣਾ ਹੈ ਕਿ ਮੈਂ ਕਿਤਾਬ ਇਸ ਲਈ ਲਿਖ ਰਿਹਾ ਕਿ ਹਿੰਦੂ ਆਪਣੀਆਂ ਪਿਛਲੀਆਂ ਹਾਰਾਂ ਤੋਂ ਕੁੱਝ ਸਿੱਖਣ, ਕਿ ਇਹ ਫੜ ਨੂੰ ਲੈ ਕੇ ਅੱਗੇ ਨਾ ਚੱਲਣ, ਕਿ ਸਾਡਾ ਇਤਿਹਾਸ ਜੋ ਝੂਠਾ ਇਤਿਹਾਸ ਉਹਨੇ ਕਿਹਾ ਦਿਖਾ ਰਹੇ ਨੇ, ਕਿਹਾ ਕਿ ਅੱਗੇ ਜਾ ਕੇ ਸਾਨੂੰ ਨੁਕਸਾਨ ਕਰੇਗਾ, ਠੀਕ ਹੈ ਜੀ। ਤੇ ਯਾਨੀ ਆਲੋਚਨਾਤਮਕ ਪੱਖ ਤੋਂ ਲਾ ਲਵੋ ਕਿ ਇਸ ਕਿਤਾਬ ਨੂੰ ਜੋ ਉਹਨਾਂ ਨੇ ਲਿਖਿਆ ਡਾਕਟਰ ਸੁਰਿੰਦਰ ਕੁਮਾਰ ਸ਼ਰਮਾ ਨੇ। ਸੋ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਜੀ, ਉਹਨੇ 59 ਰੀਫਰੈਂਸ ਦਿੱਤੇ ਨੇ ਇਸ ਕਿਤਾਬ ਦੇ ਵਿੱਚ, ਬਹੁਤ ਹੀ ਪੁਰਾਣੇ ਧਾਰਮਿਕ ਗ੍ਰੰਥਾਂ ਦਾ ਜਿਹੜਾ ਉਹਨਾਂ ਨੇ ਅਧਿਐਨ ਕੀਤਾ ਹੋਇਆ। ਸੋ ਕਾਫੀ ਪੁਰਾਣੀਆਂ 100 ਸਾਲ ਤੋਂ ਵੀ ਉੱਪਰ ਜਾਂ ਕਾਫੀ ਪੁਰਾਣੀਆਂ ਕਿਤਾਬਾਂ ਦੇ ਲਾ ਲਓ ਜੋ ਅੰਗਰੇਜ਼ਾਂ ਨੇ ਲਿਖੀਆਂ ਜਾਂ ਉਸ ਸਮੇਂ ਦੇ ਹਿੰਦੂ ਵਿਦਵਾਨਾਂ ਨੇ ਲਿਖੀਆਂ ਨੇ, ਇਹ ਸਾਰੇ ਹਿੰਦੂ ਵਿਦਵਾਨਾਂ ਦੇ ਰੀਫਰੈਂਸ ਨੇ ਤੇ ਜਾਂ ਕੁਛ ਕੁ ਅੰਗਰੇਜ਼ਾਂ ਦੇ ਵਿੱਚ ਨੇ। ਸੋ ਵੱਡੀ ਗੱਲ ਹੈ ਕਿ ਹੋਰ ਕਿਸੇ ਵੀ ਜਾਣੀ ਪੰਜਾਬ ਦੇ ਵਿੱਚੋਂ ਜਾਂ ਕਿਸੇ ਵੀ ਸਿੱਖ ਵਿਦਵਾਨ ਦਾ ਰੀਫਰੈਂਸ ਨਹੀਂ ਹੈ ਇਹਦਾ, ਜਾਂ ਆਪਾਂ ਕਹਿ ਸਕਦੇ ਹਾਂ ਵੀ ਇਹ ਹੋਵੇ ਕਿ ਕਿਸੇ ਇੱਕ ਵੀ ਇਹ ਸਿੱਖੀ ਦੀ ਨਜ਼ਰ ਤੋਂ ਲਿਖੀ ਗਈ ਹੈ ਜਾਂ ਕਿਸੇ ਹੋਰ ਧਰਮ ਦੀ ਨਜ਼ਰ ਤੋਂ ਲਿਖੀ ਗਈ ਹੈ, ਨਹੀਂ ਹੈ ਕਿ ਹਿੰਦੂ ਵਿਦਵਾਨ ਨੇ ਹਿੰਦੂ ਧਰਮ ਦੀ ਨਜ਼ਰ ਤੋਂ ਲਿਖੀ ਹੋਈ ਹੈ ਕਿਤਾਬ। ਸੋ ਇਸ ਕਿਤਾਬ ਬਾਰੇ ਜੀ ਜਿਵੇਂ ਗੱਲ ਕਰਾਂ ਸ਼ੁਰੂ ਦੇ ਵਿੱਚ, ਤਾਂ ਉਸਨੇ ਜਿਹੜਾ ਸਾਰਾ ਆਪਣੀਆਂ ਹਾਰਾਂ ਦਾ ਜਿਹੜਾ ਹਿੰਦੂ ਇਤਿਹਾਸ ਦੀਆਂ ਹਾਰਾਂ ਦਾ ਜਿਹੜਾ ਜ਼ਿਕਰ ਕੀਤਾ ਹੈ ਜੀ ਸ਼ੁਰੂ ਤੋਂ ਲੈ ਕੇ, ਚਾਹੇ ਪੁਰਾਣਾ ਕਿ ਜਦੋਂ ਹਿੰਦੁਸਤਾਨ ਦੀ ਗੁਲਾਮੀ ਦੀ ਉਸਨੇ ਲਿਖਿਆ ਹੈ ਕਿ ਨੀਂਹ ਰੱਖੀ ਗਈ ਹੈ ਕਿ ਮੁਹੰਮਦ ਬਿਨ ਕਾਸਮ ਨੇ 712 ਵਿੱਚ ਸ਼ਹਿੰਦਰ ਚ ਦਾਹਰ ਦੇ ਰਾਜੇ ਉੱਤੇ ਕਹਿੰਦਾ ਕਿ 6000 ਆਪਣੇ ਸਿਪਾਹੀਆਂ ਨੂੰ ਲੈ ਕੇ ਹਮਲਾ ਕਰਦਾ ਹੈ ਤੇ ਜਿਹੜਾ ਸਿੰਧ ਦਾ ਰਾਜਾ ਹੁੰਦਾ ਹੈ ਦਾਹਰ ਉਹ ਆਪਣੀ 30,000 ਫੌਜ ਦੇ ਨਾਲ ਇਹਦਾ ਮੁਕਾਬਲਾ ਕਰਨ ਲਈ ਉਤਰਦਾ ਹੈ। ਉਹ ਕਹਿੰਦਾ ਕਿ ਉੱਥੇ ਇੱਕ ਮੰਦਿਰ ਸੀ ਤੇ ਹਿੰਦੂ ਸੈਨਾ ਦਾ ਇਹ ਵਿਸ਼ਵਾਸ ਸੀ ਉਹਦੇ ਤੇ ਕਿ ਜਿਹੜੇ ਝੰਡੇ ਲੱਗੇ ਹੋਏ ਨੇ ਜਿੰਨਾ ਚਿਰ ਤੱਕ ਇਹ ਝੰਡੇ ਨਹੀਂ ਡਿੱਗਦੇ ਸਾਨੂੰ ਕੋਈ ਹਰਾ ਨਹੀਂ ਸਕਦਾ। ਕਹਿੰਦਾ ਕਿ ਕਾਸਮ ਮੈਦਾਨ ਦੇ ਵਿੱਚੋਂ ਭੱਜਣ ਹੀ ਵਾਲਾ ਸੀ ਜਦੋਂ ਲੜਾਈ ਹੋਈ ਤੇ ਇੱਕ ਬ੍ਰਾਹਮਣ ਜਾ ਕੇ ਕਾਸਮ ਨੂੰ ਕਹਿੰਦਾ ਹੈ ਕਿ ਉਹ ਇਹਨਾਂ ਦਾ ਵਿਸ਼ਵਾਸ ਹੈ ਕਿ ਜਿੰਨਾ ਚਿਰ ਤੱਕ ਉਹ ਮੰਦਿਰ ਤੇ ਝੰਡਾ ਲੱਗਾ ਹੈ ਨਾ ਸਾਨੂੰ ਕੋਈ ਹਰਾ ਨਹੀਂ ਸਕਦਾ, ਤੂੰ ਝੰਡਾ ਡਿੱਗ ਦੇ ਇਹਨਾਂ ਦਾ। ਕਹਿੰਦਾ ਫਿਰ ਕੀ ਸੀ ਕਿ ਕਾਸਮ ਨੇ ਇਹਨਾਂ ਦਾ ਝੰਡਾ ਡਿੱਗਿਆ, ਠੀਕ ਹੈ, ਤੇ ਨਾਲ ਹੀ ਹਿੰਦੂ ਸੈਨਾ ਭੱਜ ਗਈ ਤੇ ਸਿੰਧ ਦੇ ਰਾਜੇ ਦਾ ਹੱਥ ਨੂੰ ਫੜ ਕੇ ਕਤਲ ਕਰ ਦਿੱਤਾ ਗਿਆ। ਇਸ ਤਰ੍ਹਾਂ ਜਿਹੜੀ ਆ ਉਸ ਸਮੇਂ ਹਿੰਦੁਸਤਾਨ ਦੀ ਗੁਲਾਮੀ ਦੀ ਨੀਂਹ ਰੱਖੀ ਗਈ ਇੱਕ ਸਿਰਫ ਅੰਧ ਵਿਸ਼ਵਾਸ ਦੀ ਵਜ੍ਹਾ ਦੇ ਨਾਲ, ਠੀਕ ਹੈ ਜੀ। ਤੇ ਇਸਦੇ ਜਾਣੀ ਮੂਲ ਤੌਰ ਤੇ ਉਹਨੇ ਕਿਹਾ ਕਿ ਜਿਹੜਾ ਹਾਰਾਂ ਦੀ ਜਿਹੜੀ ਅਸਲ ਵਜ੍ਹਾ ਸੀ ਤਾਂ ਹਿੰਦੂ ਇਤਿਹਾਸ ਦੀਆਂ ਹਾਰਾਂ ਦੀ ਉਹ ਮੇਨ ਬ੍ਰਾਹਮਣਵਾਦ ਹੀ ਸੀ ਕਿ ਜੋ ਅੱਜ ਵੀ ਹਾਵੀ ਹੈ। ਪਤਾ ਕਿ ਅਸੀਂ ਦੇਖ ਸਕਦੇ ਹਾਂ ਕਿ ਅੱਜ ਜਿਸ ਤਰ੍ਹਾਂ ਤੁਸੀਂ ਦੇਖ ਲਓ ਕਿ ਰਫੇਲ ਖਰੀਦਣ ਦੇ ਵੇਲੇ ਉਹ ਨਾਲ ਨਿੰਬੂ ਰੱਖੇ ਗਏ ਸੀ, ਮਿਰਚਾਂ ਰੱਖੀਆਂ ਗਈਆਂ। ਉਹ ਕਹਿੰਦਾ ਕਿ ਅੱਜ ਦੇ ਪੜ੍ਹੇ ਲਿਖੇ ਜ਼ਮਾਨੇ ਦੇ ਵਿੱਚ ਲੇਖਕ ਦਾ ਇਹ ਪੱਖ ਹੈ ਕਾਇਮ ਕਿ ਜੇ ਅਸੀਂ ਇੰਨੇ ਵਹਿਮੀ ਹੋ ਸਕਦੇ ਹਾਂ ਉਹ ਹਿੰਦੂਆਂ ਦੇ ਲਈ ਲਿਖ ਰਿਹਾ ਹੈ, ਤਾਂ ਕਹਿੰਦਾ ਤੁਸੀਂ ਪੁਰਾਣੇ ਸਮੇਂ ਦੇ ਵਿੱਚ ਲਾ ਲਓ ਕਿ ਕਿੰਨੇ ਕੁ ਵਹਿਮੀ ਹੋਣਗੇ ਬੰਦੇ। ਤਾਂ ਕਿਤੇ ਨਾ ਕਿਤੇ ਆਪਾਂ ਨੂੰ ਵੀ ਲੱਗਦਾ ਹੁੰਦਾ ਨਾ ਕਿ ਜੇ ਸਾਡੇ ਦੇ ਵਿੱਚ ਕੁਛ ਵਹਿਮ ਭਰਮ ਆਏ ਨੇ ਜਿਵੇਂ ਦਿੱਲੀ ਦਾ ਰਸਤਾ ਕੱਟਣਾ ਹੋਰ ਕੁਛ ਵੀ ਆ, ਉਹ ਸਾਰੇ ਇਧਰੋਂ ਆਏ ਹੋਏ ਨੇ ਮੇਨ ਨੇ। ਪਹਿਲਾਂ ਆਪਾਂ ਅਕਸਰ ਇਹਨਾਂ ਬਾਰੇ ਸੁਣਦੇ ਹੁੰਦੇ ਸੀਗੇ। ਹਾਂਜੀ, ਸੋ ਇਸ ਪੱਖ ਨੂੰ ਜੀ ਬਹੁਤ ਵਧੀਆ ਉਸਨੇ ਜਿਹੜਾ ਆਲੋਚਨਾਤਮਕ ਅਧਿਐਨ ਕੀਤਾ ਹੈ ਇਸ ਕਿਤਾਬ ਦੇ ਵਿੱਚ। ਤੇ ਹੋਰ ਉਹਨਾਂ ਨੇ ਜਿਹੜਾ ਇਸ ਕਿਤਾਬ ਦੇ ਵਿੱਚ ਜੀ ਦੱਸਿਆ ਹੈ ਕਿ ਮਹਾਭਾਰਤ ਦੇ ਬਾਰੇ ਚ, ਗੀਤਾ ਦੇ ਬਾਰੇ ਚ, ਰਮਾਇਣ ਦੇ ਬਾਰੇ ਵਿੱਚ, ਟੋਟਲੀ ਜਿਹੜੇ ਰਿਗਵੇਦਾਂ ਦੇ ਬਾਰੇ ਵਿੱਚ ਕਿ ਰਿਗਵੇਦਾਂ ਦਾ ਕੀ ਕਹਿਣਾ ਹੈ, ਮਹਾਭਾਰਤ ਦਾ ਕੀ ਕਹਿਣਾ, ਤੇ ਯੁੱਧ ਨੂੰ ਲੈ ਕੇ ਜਾਂ ਅੰਧ ਵਿਸ਼ਵਾਸਾਂ ਨੂੰ ਲੈ ਕੇ ਗੀਤਾ ਦੇ ਵਿੱਚ ਕੀ ਉਚਾਰਨ ਮਿਲਦਾ ਇਸਦਾ, ਰਮਾਇਣ ਦੇ ਵਿੱਚ ਕੀ ਉਚਾਰਨ ਮਿਲਦਾ। ਸੋ ਇਹਨਾਂ ਪੂਰੇ ਉਸਨੇ ਧਾਰਮਿਕ ਗ੍ਰੰਥਾਂ ਦੇ ਆਧਾਰ ਦੇ ਉੱਤੇ ਸਾਰਾ ਲੈ ਨਿਚੋੜ ਕੱਢਿਆ ਹੋਇਆ ਜੀ ਇਸ ਚੀਜ਼ ਦੇ ਵਿੱਚ। ਸੋ ਤੁਸੀਂ ਇੱਥੋਂ ਹੀ ਦੇਖ ਸਕਦੇ ਹੋ ਕਿ ਜਿਹੜਾ ਲੇਖਕ ਨੇ ਆ ਕਿ ਜਿਹੜੀ ਐਮ ਏ ਉਹ ਸੰਸਕ੍ਰਿਤ ਦੇ ਵਿੱਚ ਕੀਤੀ ਹੋਈ ਹੈ ਜੀ, ਹਿੰਦੀ ਦੇ ਵਿੱਚ ਵੀ ਐਮ ਏ ਕੀਤੀ ਹੋਈ ਹੈ, ਪੰਜਾਬ ਤੇ ਪੀ ਐਚ ਡੀ ਕੀਤੀ, ਫਿਰ ਪੰਜਾਬ ਅਮੈਰੀਕਾ ਚ ਕੀਤੀ ਹੋਈ ਹੈ, ਠੀਕ ਹੈ ਜੀ। ਸੋ ਇਹ ਉਸਦੀ ਪੜ੍ਹਾਈ ਹੈ ਲੇਖਕ ਦੀ ਪੂਰੀ ਜ਼ਿੰਦਗੀ ਦੀ। ਤਾਂ ਸੰਸਕ੍ਰਿਤ ਦੇ ਜਿਹੜੇ ਹੋਰ ਕਾਫੀ ਪੁਰਾਤਨ ਗ੍ਰੰਥ ਨੇ ਉਹਨਾਂ ਦਾ ਵੀ ਅਧਿਐਨ ਲੇਖਕ ਨੇ ਕੀਤਾ ਹੋਇਆ ਜੀ, ਠੀਕ ਹੈ ਜੀ। ਸੋ ਇੱਕ ਬੜੀ ਇੰਟਰਸਟਿੰਗ ਗੱਲ ਲਿਖਦਾ ਹੈ ਕਿ ਕੁਤਬਦੀਨ ਖਿਆਜੀ ਨੇ ਬੰਗਾਲ ਦੇ ਉੱਤੇ ਕਹਿੰਦਾ ਕਿ 18 ਕੁ ਘੋੜ ਸਵਾਰਾਂ ਦੇ ਨਾਲ, ਕਹਿੰਦਾ ਕੁਛ ਕੁ ਲੋਕ ਲਿਖਦੇ ਨੇ ਕਿ 200, ਪਰ ਕਹਿੰਦਾ ਕਿ ਜਿਹੜਾ ਇਹਦਾ ਅਸਲ ਆਵਾਜ਼ ਹੈ ਕਿ 18 ਕੁ ਘੋੜ ਸਵਾਰਾਂ ਦੇ ਨਾਲ ਹਮਲਾ ਕੀਤਾ ਸੀ ਬੰਗਾਲ ਦੇ ਉੱਪਰ। ਕਹਿੰਦਾ ਸਾਰੇ ਬੰਗਾਲ ਨੂੰ ਉਹ ਰੌਂਦ ਕੇ ਚਲਾ ਗਿਆ ਬੰਦਾ 18 ਘੋੜ ਸਵਾਰਾਂ ਦੇ ਨਾਲ। ਕਹਿੰਦਾ ਕਿਸੇ ਚ ਹਿੰਮਤ ਨੀ ਪਈ ਕਿ ਉਸਦਾ ਮੁਕਾਬਲਾ ਕਰ ਸਕਣ। ਵਜ੍ਹਾ ਸੀ ਇੱਕ ਅੰਧ ਵਿਸ਼ਵਾਸ, ਉਹ ਅੰਧ ਵਿਸ਼ਵਾਸ ਕੀ ਸੀ? ਕਹਿੰਦਾ ਜਿਸ ਤਰ੍ਹਾਂ ਕਿ ਜਿਹੜੇ ਮਰਾਠੇ ਨੇ ਪਾਣੀਪਤ ਦਾ ਯੁੱਧ ਹਾਰੇ ਨੇ, ਉਹ ਕਿਉਂ ਹਾਰੇ ਨੇ? ਲੜੇ ਬਹੁਤ ਬਹਾਦਰੀ ਨਾਲ ਨੇ। ਇੱਕ ਕਹਿੰਦਾ ਕਿ ਉਹਨਾਂ ਨੇ ਹਮਲਾ ਕਰਨ ਲੱਗਿਆਂ ਨੇ ਦੇਰੀ ਕੀਤੀ। ਕਹਿੰਦਾ ਦੂਸਰਾ ਕਿ ਪੰਡਤਾਂ ਬ੍ਰਾਹਮਣਾਂ ਦੇ ਪਿੱਛੇ ਲੱਗ ਕੇ ਇਸ ਚੱਕਰ 'ਚ ਪਏ ਰਹੇ ਕਿ ਯੁੱਧ ਜਿਹੜਾ ਪੁਰਾਣੇ ਢੰਗ ਨਾਲ ਲੜਿਆ ਜਾਵੇ ਜਾਂ ਨਵੇਂ ਢੰਗ ਨਾਲ ਲੜਿਆ ਜਾਵੇ। ਠੀਕ ਹੈ, ਕਹਿੰਦਾ ਪਰ ਜਿਹੜਾ ਦੁਸ਼ਮਣ ਸੀ ਉਹਨੇ ਇਹ ਸੋਚ ਕੇ ਨੀ ਹਮਲਾ ਕੀਤਾ ਗਿਆ ਸੀ ਯੁੱਧ ਪੁਰਾਣੇ ਢੰਗ ਨਾਲ ਲੜਨਾ ਕਿ ਨਵੇਂ ਨਾਲ, ਉਹ ਸਿਰਫ ਲੜਨ ਲਈ ਆਇਆ ਸੀ। ਕਹਿੰਦਾ ਤੇ ਦੂਸਰਾ ਉਹ ਲਿਖਦਾ ਹੈ ਕਿ ਜਦੋਂ ਹੋਰ ਕਈ ਹਾਰਾਂ ਜਿਹੜੀਆਂ ਹੋਈਆਂ ਨੇ ਹਿੰਦੂਆਂ ਨੂੰ ਜਾਂ ਜਿੱਥੇ ਇਹਨਾਂ ਨੇ ਲੜਨ ਦੀ ਕੋਸ਼ਿਸ਼ ਨੀ ਕੀਤੀ, ਉਹਦੀ ਮੇਨ ਵਜ੍ਹਾ ਕੀ ਰਹੀ ਹੈ ਕਿ ਜਿਹੜਾ ਬ੍ਰਾਹਮਣ ਨੇ ਮਹੂਰਤ ਅਸ਼ੁੱਭ ਦੱਸਿਆ। ਠੀਕ ਹੈ, ਮਹੂਰਤ ਅਸ਼ੁੱਭ ਦੱਸਿਆ ਤੇ ਮਹੂਰਤ ਦੀ ਵਜ੍ਹਾ ਦੇ ਨਾਲ ਕਿਸੇ ਨੇ ਲੜਨ ਦੀ ਕਈ ਵਾਰ ਹਿੰਮਤ ਨੀ ਕੀਤੀ, ਇਸ ਲਈ ਸਰਦਾਰ ਜੱਸਾ ਸਿੰਘ ਵਾਲ ਆਲੂਵਾਲੀਆ ਜੀ ਦੀ ਮੈਂ ਇੱਕ ਗੱਲ ਲਿਖੀ ਪੜ੍ਹੀ ਹੈ ਸਿੱਖ ਇਤਿਹਾਸ ਦੇ ਵਿੱਚ ਕਿ ਕੋਈ ਮਰਾਠਿਆਂ ਦਾ ਸਰਦਾਰ ਉਸਦਾ ਦੋਸਤ ਸੀ ਤਾਂ ਜੱਸਾ ਸਿੰਘ ਆਲੂਵਾਲੀਆ ਜੀ ਨੇ ਉਸਨੂੰ ਕਿਹਾ ਸੀ ਕਿ ਜੀ ਤੁਸੀਂ ਇਸ ਤਰ੍ਹਾਂ ਕਰਿਆ ਕਰੋ ਕਿ ਮਹੂਰਤ ਨਾ ਕਢਾਇਆ ਕਰੋ ਜਦੋਂ ਯੁੱਧ ਲੜਨ ਜਾਣਾ ਹੁੰਦਾ, ਕਿਉਂਕਿ ਦੁਸ਼ਮਣ ਮਹੂਰਤ ਦੇਖ ਕੇ ਹਮਲਾ ਨੀ ਕਰਦਾ ਗਾ। ਪਰ ਫਿਰ ਵੀ ਕਿਤੇ ਨਾ ਕਿਤੇ ਬ੍ਰਾਹਮਣਵਾਦ ਉੱਥੇ ਹਾਵੀ ਰਿਹਾ। ਤੇ ਲਿਖਦਾ ਵੀ ਹੈ ਕਿ ਜਿਹੜੀ ਆਪਾਂ ਪੜ੍ਹਦੇ ਹਾਂ ਚਾਣਕੀਆ ਨੀਤੀ, ਹੈ ਨਾ ਜੀ, ਇਹ ਚਾਣਕੀਆ ਨੀਤੀ ਜੋ ਕਿਤਾਬ ਲਿਖੀ ਗਈ ਆਪਾਂ ਸਾਰੇ ਪੜ੍ਹਦੇ ਹਾਂ ਵੀ ਉਹ ਇਸ ਲਈ ਲਿਖੀ ਗਈ ਸੀ ਕਿ ਇਹਨਾਂ ਨੂੰ ਹਿੰਦੂ ਧਰਮ ਨੂੰ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਕੱਢਣ ਦੇ ਲਈ ਵੀ ਰਾਜਨੀਤੀ ਅਸੀਂ ਕਿਸ ਤਰ੍ਹਾਂ ਕਰਨੀ ਆ, ਉਹਨੇ ਅਲੱਗ ਹੋ ਕੇ ਲਿਖਣ ਦੀ ਕੋਸ਼ਿਸ਼ ਕੀਤੀ। ਪਰ ਫਿਰ ਵੀ ਬ੍ਰਾਹਮਣ ਨੇ ਕੋਈ ਵਾਹ ਪੇਸ਼ ਨਹੀਂ ਜਾਣ ਦਿੱਤੀ, ਜਿਹਦੇ ਕਾਰਨ ਸਾਡਾ ਜਿਹੜਾ ਸਾਰਾ ਇਤਿਹਾਸ ਹੈ ਉਹ ਹਾਰਾਂ ਦੀ ਦਾਸਤਾਨ ਹੀ ਹੈ, ਜਿੱਤਾਂ ਦੀ ਕਦੇ ਵੀ ਨਹੀਂ ਰਿਹਾ। ਠੀਕ ਹੈ, ਇਹ ਸਾਰਾ ਉਸਨੇ ਕਿਤਾਬ ਦੇ ਵਿੱਚ ਲਿਖਿਆ ਹੋਇਆ। ਫਿਰ ਹੋਰ ਉਹ ਜਿਹੜੀਆਂ ਕਾਫੀ ਚੀਜ਼ਾਂ ਦੱਸਦਾ ਹੈ, ਕਹਿੰਦਾ ਕਿ ਜੇ ਲੜਨ ਵਾਲੇ ਨੇ ਲੜੇ ਨੇ, ਸ਼ਿਵਾ ਜੀ ਲੜਦਾ ਰਿਹਾ ਹੈ ਮਹਾਰਾਸ਼ਟਰ ਦੇ ਵਿੱਚ, ਗੁਰੂ ਗੋਬਿੰਦ ਸਿੰਘ ਜੀ ਲੜਦੇ ਰਹੇ ਨੇ ਪੰਜਾਬ ਦੇ ਵਿੱਚ, ਪਰ ਉਲਟਾ ਕਹਿੰਦਾ ਕਿ ਉਹੀ ਜਿਹੜਾ ਰਾਜਪੂਤ ਤੇ ਹੋਰ ਇਹਨਾਂ ਸ਼ਿਵਾ ਜੀ ਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੁਸ਼ਮਣ ਬਣੇ ਰਹੇ ਨੇ ਇਹਨਾਂ ਦੇ ਲੜਨ ਵਾਲਿਆਂ ਦੇ, ਕਿ ਜਿਹੜੀ ਆਪਸੀ ਫੁੱਟ ਵੀ ਬੜੀ ਸੀ ਇਹਨਾਂ ਰਾਜਿਆਂ ਦੇ ਵਿੱਚ। ਸੋ ਜਿਸ ਤਰ੍ਹਾਂ ਉਸਨੇ ਲਿਖਿਆ ਕਿ ਸੋ ਇਹ ਲੇਖ ਇਸ ਕਿਤਾਬ ਦੇ ਵਿੱਚ ਨਹੀਂ ਕਿ 1857 ਦੇ ਗਦਰ ਦੇ ਨਾਲ ਰਿਲੇਟਡ ਕਿਤਾਬ ਉਸਦੇ ਵਿੱਚ ਲਿਖੀ, ਉਸਦੇ ਵਿੱਚ ਲਿਖਿਆ ਮਿਲਦਾ ਜੀ ਕਿ ਜਦੋਂ ਪੰਜਾਬ ਤੇ ਅੰਗਰੇਜ਼ਾਂ ਨੇ ਹਮਲਾ ਕੀਤਾ ਤਾਂ ਹਿੰਦੂ ਪੂਰਬੀਆਂ ਨੇ ਉਹਨਾਂ ਦਾ ਸਾਥ ਦਿੱਤਾ। ਠੀਕ ਹੈ ਜੀ, ਅੰਗਰੇਜ਼ਾਂ ਦਾ। ਤੇ ਜਦੋਂ 1857 ਦਾ ਗਦਰ ਹੁੰਦਾ, ਬਹਾਦਰ ਸ਼ਾਹ ਜਫਰ ਬਾਦਸ਼ਾਹ ਹੁੰਦਾ ਜੀ ਉਸ ਸਮੇਂ, ਇਹਨਾਂ ਜਿਹਨੂੰ ਸਾਂਝੇ ਤੌਰ ਤੇ ਆਪਣਾ ਰਾਜਾ ਐਲਾਨ ਦਿੰਦੇ ਨੇ ਹਿੰਦੂ ਤੇ ਮੁਸਲਮਾਨ, ਤੇ ਸਿੱਖ ਇਸ ਲਈ ਉਹਨਾਂ ਦਾ ਸਾਥ ਨਹੀਂ ਦਿੰਦੇ ਕਿਉਂਕਿ ਉਹ ਹਿੰਦੂ ਪੂਰਬੀ ਹੈ ਪੰਜਾਬ ਤੇ ਚੜ੍ਹ ਕੇ ਆਈ, ਉਹਨਾਂ ਨੂੰ ਅੰਗਰੇਜ਼ਾਂ ਨਾਲੋਂ ਵੱਧ ਨਫ਼ਰਤ ਉਹਨਾਂ ਨੂੰ ਕਰਦੇ ਸਨ, ਤੇ ਮੁਗਲਾਂ ਨੂੰ ਉਸ ਸਮੇਂ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਸੀ, ਲੜਦੇ ਰਹੇ ਸਨ ਇਸ ਲਈ ਮੁਗਲਾਂ ਨਾਲ ਨਫ਼ਰਤ ਸੀ, ਸਿੱਖ ਉਹਨਾਂ ਦਾ ਸਾਥ ਨਹੀਂ ਦੇ ਸਕੇ। ਦੂਸਰਾ ਕਿ ਹਿੰਦੂ ਪੂਰਬੀਆਂ ਨੇ ਉਹਨਾਂ ਦਾ ਵੀ ਸਾਥ ਦਿੱਤਾ ਸੀ, ਮਰਾਠਿਆਂ ਦੇ ਖਿਲਾਫ਼ ਭੁਗਤੇ ਸਨ, ਇਸ ਲਈ ਮਰਾਠਿਆਂ ਨੇ ਵੀ ਦਿੱਲੀ ਦੇ ਗਦਰ ਵਿੱਚ ਉਹਨਾਂ ਦਾ ਸਾਥ ਨਹੀਂ ਦਿੱਤਾ। ਸੋ ਇਸ ਕਿਸੇ ਨਾ ਕਿਸੇ ਦੀ ਵਜ੍ਹਾ ਕਾਰਨ ਆਪਸੀ ਫੁੱਟਾਂ ਦਾ ਸ਼ਿਕਾਰ ਜਿਹੜਾ ਉਹਨੇ ਲਿਖਿਆ ਹੈ ਕਿ ਹਿੰਦੁਸਤਾਨ ਬਹੁਤ ਜ਼ਿਆਦਾ ਰਿਹਾ ਹੈ ਜਾਂ ਦੁਸ਼ਮਣ ਵੀ ਇਹਨਾਂ ਨੂੰ ਅਲੱਗ ਕਰਨ ਦੇ ਵਿੱਚ ਬਹੁਤ ਤਰੀਕੇ ਨਾਲ ਸਫਲ ਰਿਹਾ ਹੈ। ਤੇ ਅਜਿਹੀਆਂ ਹੋਰ ਬਹੁਤ ਗੱਲਾਂ ਨੇ, ਮੈਂ ਕਹਿੰਦਾ ਜੀ ਕਿ ਜੇ ਮੈਂ ਥੋੜੀਆਂ ਥੋੜੀਆਂ ਗੱਲਾਂ ਦੱਸਣ ਲੱਗ ਪਾਵਾਂ ਇਸ ਕਿਤਾਬ ਦੇ ਵਿੱਚੋਂ ਤਾਂ ਬਹੁਤ ਬਣ ਜਾਣਗੀਆਂ। ਤਾਂ ਖੈਰ ਇਹ ਕਿਤਾਬ ਪੜ੍ਹਨ ਯੋਗ ਆ, ਬਹੁਤ ਜ਼ਿਆਦਾ ਵਧੀਆ ਕਿਤਾਬ ਹੈ। ਤੁਸੀਂ ਦੇਖੋ ਇੱਕ ਤਾਂ ਹੁੰਦਾ ਜੀ ਕਿ ਆਪਣੇ ਆਪਣੀ ਮਨ ਮਰਜ਼ੀ ਨਾਲ ਕਿਤਾਬ ਨੂੰ ਲਿਖ ਦੇਣਾ ਲੇਖਕ ਨੇ ਕਿ ਹਾਂ ਆਹ ਨੀ ਸਹੀ ਉਹ ਨੀ ਸਹੀ,
ਜ਼ਿਕਰ ਕੀਤਾ
ਪਰ
ਮਾਫ ਕਰਨਾ ਤੁਹਾਡੀ ਮੈਂ ਗੱਲ ਕੱਟ ਰਿਹਾ, ਤੁਸੀਂ 1857 ਦੇ ਜਿਹੜੇ ਗਦਰ ਦੀ ਗੱਲ ਕੀਤੀ ਆ, ਤੇ ਅਕਸਰ ਵਾਕਿਆ ਇੱਕ ਤੋਹਮਤ ਲਾਈ ਜਾਂਦੀ ਆ ਸਿੱਖਾਂ ਦੇ ਉੱਤੇ ਜਾਂ ਪੰਜਾਬੀਆਂ ਦੇ ਉੱਤੇ ਕਿ ਇਹਨਾਂ ਨੇ ਸਾਥ ਨਹੀਂ ਦਿੱਤਾ, ਨਹੀਂ ਤਾਂ ਸ਼ਾਇਦ ਸਫਲ ਹੋ ਜਾਂਦੇ ਗੋਰਿਆਂ ਨੂੰ ਕੱਢਣ ਦੇ ਲਈ। ਸੋ ਇਹ ਤੁਸੀਂ ਕਲੀਅਰ ਕੀਤਾ ਕਿ ਪੂਰਵੀਆਂ ਜਿਹੜੇ ਸਿੱਖ ਸਿੱਖ ਕੌਮ ਜਾਂ ਪੰਜਾਬੀ ਕੌਮ ਜਿਹੜੀ ਗੁਲਾਮ ਹੋਈ ਗੋਰਿਆਂ ਦੀ ਉਹ ਪੂਰਵੀਆਂ ਕਰਕੇ ਹੋਈ ਆ ਕਿਉਂਕਿ ਪੂਰਵੀ ਪੂਰਵ ਦੇ ਲੋਕਾਂ ਨੇ ਗੋਰਿਆਂ ਦਾ ਸਾਥ ਦਿੱਤਾ ਹੈਗਾ ਸੀ ਇਸ ਜਗ੍ਹਾ ਦੇ ਵਿੱਚ ਸਿੱਖਾਂ ਨੂੰ ਗੁਲਾਮ ਬਣਾਉਣ ਦੇ ਵਿੱਚ।
ਜੀ ਬਿਲਕੁਲ ਜੀ, ਮੈਂ ਇਹ ਵੀ ਇੱਥੇ ਸਰੋਤੇ ਨੂੰ ਦੱਸਣਾ ਚਾਹਾਂਗਾ ਕਿ ਇਹਦੇ ਬਾਰੇ ਦੇ ਵਿੱਚ 1857 ਦੇ ਗਦਰ ਦੇ ਬਾਰੇ ਚ ਅਗਲੇ ਵੀਰਵਾਰ ਨੂੰ ਅਸੀਂ ਇੱਕ ਕਿਤਾਬ ਦਾ ਰਿਵਿਊ ਕਰਾਂਗੇ 1857 ਦਾ ਗਦਰ ਸਿੱਖ ਅਤੇ 1857 ਦਾ ਗਦਰ ਜੋ ਸਰਦਾਰ ਫਕਰ ਸਿੰਘ ਜੀ ਦੀ ਲਿਖੀ ਹੋਈ ਹੈ ਕਿਤਾਬ, ਸੋਰੀ ਉਹਨਾਂ ਨੇ ਸੰਪਾਦਿਤ ਕੀਤੀ ਹੈ ਅਤੇ ਅਨੁਵਾਦ ਕੀਤਾ, ਜਿਹਦੇ ਵਿੱਚ ਲਿਖਤੀ ਨੇ ਜਿਹੜਾ ਕਰਨਲ ਦਲਚਰਨ ਸਿੰਘ ਜੀ ਅਤੇ ਡਾਕਟਰ ਗੰਡਾ ਸਿੰਘ ਜੀ ਦੇ ਅੰਗਰੇਜ਼ੀ ਲੇਖ ਨੇ। ਜਦੋਂ 1957 ਨੂੰ 100 ਸਾਲਾਂ ਦੀ ਬਰਸੀ ਮਨਾਉਂਦਿਆਂ 1857 ਦੀ ਯਾਦ ਮਨਾਉਂਦਿਆਂ ਹੋਇਆਂ ਹਿੰਦੂਆਂ ਨੇ ਸਿੱਖਾਂ ਸਿਰ ਦੋਸ਼ ਮੜਿਆ ਸੀ ਕਿ ਗਦਰ ਦੀ ਹਾਰ ਇਹਨਾਂ ਦੀ ਵਜ੍ਹਾ ਨਾਲ ਹੋਈ ਆ, ਤਾਂ ਡਾਕਟਰ ਗੰਡਾ ਸਿੰਘ ਤੇ ਗੁਲਚਰਨ ਸਿੰਘ ਗਰਜੇ ਸੀ ਉਸ ਸਮੇਂ ਕਿ ਹਾਂ, ਜਿਨ੍ਹਾਂ ਨੇ ਕਿ ਪੂਰੇ ਪ੍ਰੂਫਾਂ ਦੇ ਨਾਲ ਇਸ ਨੂੰ ਰੱਦ ਕਰ ਦਿੱਤਾ ਸੀਗਾ ਕਿ ਇਹਦੇ ਵਿੱਚ ਸਿੱਖਾਂ ਦਾ ਤਾਂ ਕੋਈ ਰੋਲ ਹੀ ਨਹੀਂ ਸੀ ਹਾਰਨ ਦੇ ਵਿੱਚ, ਕਿ ਨਾ ਹੀ ਇਹ ਕੋਈ 1857 ਦਾ ਗਦਰ ਸੀ, ਠੀਕ ਹੈ, ਗਦਰ ਨਹੀਂ, ਨਾ ਇਹ ਕੋਈ ਆਜ਼ਾਦੀ ਦੀ ਲੜਾਈ ਸੀ। ਸੋ ਇਹਨੂੰ ਬਹੁਤ ਜਾਣੇ ਹਿੰਦੂ ਵਿਦਵਾਨਾਂ ਨੇ ਵੀ ਇਹਨੂੰ ਰੱਦ ਕੀਤਾ 1857 ਦੇ ਗਦਰ ਨੂੰ, ਉਹ ਸੋ ਸਾਰੇ ਸਬੂਤ ਉਸ ਕਿਤਾਬ ਦੇ ਵਿੱਚ ਨੇ। ਸੋ ਉਹਦਾ ਆਪਾਂ ਅਗਲੇ ਵੀਰਵਾਰ ਜ਼ਰੂਰ ਕਰਾਂਗੇ ਰਿਵਿਊ। ਜੀ
ਜੀ ਬਿਲਕੁਲ। ਸੋ ਖੁਸ਼ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਕਿਤਾਬ ਬਾਰੇ ਵਿਚਾਰ ਸਾਂਝੇ ਕੀਤੇ।
ਧੰਨਵਾਦ ਜੀ। ਸੋ ਮਿਲਦੇ ਆ ਅਗਲੇ ਵੀਰਵਾਰ ਅਗਲੀ ਕਿਤਾਬ ਦੇ ਨਾਲ, ਸੋ ਉਸ ਦਿਨ ਜ਼ਰੂਰ ਗੱਲ ਕਰਾਂਗੇ 1857 ਦੇ ਗਦਰ ਬਾਰੇ। ਧੰਨਵਾਦ ਜੀ ਬਹੁਤ ਬਹੁਤ ਸਾਰੇ ਸਰੋਤਿਆਂ ਨੂੰ, ਕਿਰਪਾ ਕਰੀ ਸਤਿ ਸ਼੍ਰੀ ਅਕਾਲ
ਜੀ। ਇਹ ਸਨ ਕੁਲਜੀਤ ਸਿੰਘ ਖੋਸਾ ਜੀ ਬ੍ਰਿਸਬੇਨ ਤੋਂ, ਤੇ ਜਿਹੜੀ ਅੱਜ ਕਿਤਾਬ ਤੁਹਾਡੇ ਨਾਲ ਸਾਂਝੀ ਕੀਤੀ, ਹਿੰਦੂ ਇਤਿਹਾਸ ਹਾਰਾਂ ਦੀ ਦਾਸਤਾਨ, ਜੋ ਕਿ ਡਾਕਟਰ ਸੁਰਿੰਦਰ ਕੁਮਾਰ ਸ਼ਰਮਾ ਅਜਨਾਤ ਵੱਲੋਂ ਲਿਖੀ ਗਈ ਆ। ਸੋ ਬਹੁਤ ਜ਼ਰੂਰੀ ਹੋ ਜਾਂਦਾ ਆ ਇਹੋ ਜਿਹੀਆਂ ਕਿਤਾਬਾਂ ਦਾ ਸਾਂਝੀਆਂ ਕਰਨਾ ਜਾਂ ਆਪ ਪੜ੍ਹਨਾ, ਕਿ ਜਿਹੜਾ ਸਮਾਂ ਚੱਲ ਰਿਹਾ ਹੋਵੇ ਕਿ ਜਿਹੜੀ ਸਥਾਪਨਾ ਸਟੈਬਲਿਸ਼ਮੈਂਟ ਆ ਮੌਜੂਦਾ ਭਾਰਤ ਦੇ ਵਿੱਚ ਉਹ ਦਾਅਵੇ ਕੁਛ ਹੋਰ ਕਰ ਰਹੀ ਹੋਵੇ ਮੀਡੀਆ ਦੇ ਪਾਵਰ ਦੇ ਨਾਲ, ਇਸ ਗੱਲ ਤੋਂ ਮੁਨਕਰ ਨਹੀਂ ਅਸੀਂ ਹੋ ਸਕਦੇ ਕਿ ਮੌਜੂਦਾ ਜੋ ਮੀਡੀਆ ਦੀ ਪਾਵਰ ਅਸਟੈਬਲਿਸ਼ਮੈਂਟ ਨੇ ਆਪਣੇ ਕੋਲ ਰੱਖੀ ਹੋਈ ਆ, ਅਤੇ ਉਸਦੀ ਹੈਲਪ ਦੇ ਨਾਲ ਇਤਿਹਾਸ ਬਦਲ ਰਹੇ ਨੇ, ਲੋਕਾਂ ਦੇ ਦਿਮਾਗ ਦੇ ਵਿੱਚ ਗੱਲਾਂ ਹੋਰ ਪਾ ਰਹੇ ਨੇ। ਕਿਸੇ ਨੂੰ ਹਾਰਾਂ ਬਾਰੇ ਦੱਸ ਕੇ ਅਸੀਂ ਉਹਨੂੰ ਨੀਵਾਂ ਨਹੀਂ ਦਿਖਾ ਰਹੇ, ਪਰ ਹਾਰਾਂ ਤੋਂ ਵੀ ਸਿੱਖਣ ਨੂੰ, ਜਿੱਦਾਂ ਕਿ ਅੱਜ ਦੇ ਇਤਿਹਾਸ ਦੀ ਅਸੀਂ ਗੱਲ ਦੱਸੀ ਕਿ ਕਿਸ ਤਰ੍ਹਾਂ ਉਸ ਸਮੇਂ ਦੀ ਸਥਾਪਨਾ, ਉਸ ਸਮੇਂ ਦੇ ਅਸਟੈਬਲਿਸ਼ਮੈਂਟ ਤੋਂ ਸਿੱਖ ਹਾਰੇ ਅਤੇ ਉਸ ਟੋਰੇ ਦਾ ਕੀੜਾ ਹੱਥੋਂ ਜਾਂਦਾ ਲੱਗਾ, ਖੁੱਸ ਗਿਆ, ਉੱਥੋਂ ਸਾਨੂੰ ਸਿੱਖਣ ਨੂੰ ਮਿਲਦਾ ਕਿ ਕਮੀਆਂ ਰਹੀਆਂ ਹੋਣਗੀਆਂ, ਕੀ ਪਲੈਨਿੰਗਸ ਦੀ ਕਮੀ ਰਹੀ ਹੋਣਗੀ। ਪਰ ਜੇਕਰ ਅਸੀਂ ਆਪਣੀਆਂ ਨਲੈਕੀਆਂ ਨੂੰ ਜਾਂ ਆਪਣੀਆਂ ਕਮੀਆਂ ਨੂੰ ਛੁਪਾਵਾਂਗੇ, ਉਹ ਕੁਛ ਵੱਡਾ ਪ੍ਰਭਾਵ ਨਹੀਂ ਛੱਡੇਗੀ। ਉਹਦੀ ਬਹੁਤ ਸੋਹਣੀ ਮਿਸਾਲ ਸਾਡੇ ਕੋਲ ਪਾਕਿਸਤਾਨ ਦੀ ਆ। ਸੋ ਕੱਲ੍ਹ ਹੀ ਅਮਨਦੀਪ ਭਾਅ ਜੀ ਉਹਨਾਂ ਨਾਲ ਬੈਠਣ ਦਾ ਗੱਲਬਾਤ ਕਰਨ ਦਾ ਮੌਕਾ ਮਿਲਿਆ, ਤਾਂ ਉਹ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਉੱਥੇ ਮਲੀਆ ਮੇਟ ਜਾਣੀ ਖਤਮ ਕਰ ਦਿੱਤਾ ਗਿਆ ਸਿੱਖ ਇਤਿਹਾਸ ਪਾਕਿਸਤਾਨ ਦੇ ਵਿੱਚ, ਜੋ ਕਿ ਉਹਨਾਂ ਨੂੰ ਦੇਖਣ ਨੂੰ ਲੱਗਾ। ਅਤੇ ਉਸ ਨਾਲ ਦੇਖਿਆ ਜਾਵੇ ਤਾਂ ਅੱਜ ਕੋਈ ਪਾਕਿਸਤਾਨ ਦੇ ਜਾਂ ਪਾਕਿਸਤਾਨ ਦੇ ਪੰਜਾਬ ਵਾਲੇ ਹਿੱਸੇ ਦੇ ਹਾਲਾਤ ਬਹੁਤੇ ਇੰਨਾ ਵਧੀਆ ਨੇ, ਕਿਉਂਕਿ ਸਿੱਖ ਇਤਿਹਾਸ ਜੇਕਰ ਬੱਚਿਆਂ ਨੂੰ ਪੜ੍ਹਾਉਂਦੇ, ਉੱਥੋਂ ਮਸਾਇਲ ਲੈਂਦੇ, ਤਾਂ ਸ਼ਾਇਦ ਉਹ ਚੰਗੀ ਸੇਧ ਲੈ ਸਕਦੇ ਸੀ। ਅਤੇ ਇਸ ਲਈ ਇਹ ਚੀਜ਼ਾਂ ਸਾਨੂੰ ਸਿੱਖਣੀਆਂ ਪੜ੍ਹਨੀਆਂ ਬਹੁਤ ਜ਼ਰੂਰੀ ਹੋ ਜਾਂਦੀਆਂ ਨੇ, ਅਤੇ ਇਹ ਸਾਡੇ ਜ਼ਿੰਦਗੀ ਦੇ ਵਿੱਚ ਸਿੱਧੇ ਜਾਂ ਸਿੱਧੇ ਤੌਰ 'ਤੇ ਜ਼ਰੂਰ ਅਸਰ ਰਖਾਉਂਦੀਆਂ ਨੇ। ਸੋ ਤੁਸੀਂ ਇਹ ਕਿਤਾਬ ਹਿੰਦੂ ਇਤਿਹਾਸ ਹਾਰਾਂ ਦੀ ਦਾਸਤਾਨ ਜਾਂ ਹੋਰ ਕਿਤਾਬਾਂ ਜ਼ਰੂਰ ਸਮਾਂ ਕੱਢ ਕੇ ਪੜ੍ਹਿਆ ਕਰੋ, ਤਾਂ ਜੋ ਕਿ ਕੋਈ ਅਸਟੈਬਲਿਸ਼ਮੈਂਟ ਜਾਂ ਕੋਈ ਵੱਡਾ ਮੀਡੀਆ ਹਾਊਸ ਤੁਹਾਡੇ 'ਤੇ ਨਵਾਂ ਇਤਿਹਾਸ ਨਾ ਥੋਪ ਸਕੇ। ਅਤੇ ਜੇਕਰ ਤੁਸੀਂ ਪਹਿਲੇ ਜਾਣੂ ਹੋਵੋਗੇ ਤਾਂ ਉਹਨਾਂ ਦੇ ਉਹ ਇਹੋ ਜਿਹੀ ਹਰਕਤਾਂ ਨਹੀਂ ਕਰਨਗੇ। ਸੋ ਇਸ ਸੈਗਮੈਂਟ ਵਿੱਚ ਇੰਨਾ ਹੀ, ਅਤੇ ਅਸੀਂ ਹੁਣ ਇੱਕ ਸੁਣਾਂਗੇ ਗੀਤ, ਉਸ ਤੋਂ ਬਾਅਦ ਸਾਨੂੰ ਜੁਆਇਨ ਕਰਨਗੇ ਦਿਲਜੀਤ ਸਿੰਘ ਜੀ ਬ੍ਰਿਸਬੇਨ ਤੋਂ, ਅਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਖਬਰਾਂ ਅਤੇ ਕੁਛ ਮੁੱਦਿਆਂ ਦੇ ਉੱਤੇ। ਅਤੇ ਤੁਸੀਂ ਇਸ ਤਰ੍ਹਾਂ ਸੁਣਦੇ ਰਹੋ ਹਰਮਾ ਰੇਡੀਓ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਪੰਜਾਬ ਦਾ ਪਾਣੀ ਮੈਂ ਪੰਜਾਬ ਦਾ ਪਾਣੀ ਮੈਂ, ਪੰਜਾਬ ਦਾ ਪਾਣੀ ਮੈਂ, ਪੰਜਾਬ ਦਾ ਪਾਣੀ। ਮੈਨੂੰ ਕੈਂਸਰ ਕਹਿੰਦੇ ਨੇ, ਸੀ ਗੁਰਾ ਦੀ ਪਾਣੀ ਮੈਂ,
ਪੰਜਾਬ ਦਾ ਪਾਣੀ ਮੈਂ, ਪੰਜਾਬ ਦਾ ਪਾਣੀ ਮੈਂ, ਪੰਜਾਬ ਦਾ ਪਾਣੀ ਮੈਂ, ਪੰਜਾਬ ਦਾ ਪਾਣੀ ਮੈਂ।
ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਵੀਰਵਾਰ 28 ਨਵੰਬਰ 2019 ਦਾ ਵਰਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਮਗਰ ਮਹੀਨੇ ਦੀ 13 ਤਰੀਕ ਹੋ ਗਈ ਹੈ। ਪਰਮਿੰਦਰ ਸਿੰਘ ਪਾਪਟੋਏਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪੋਇਸ, ਕਿਊ ਟੀਵੀ ਨਿਊਜ਼ੀਲੈਂਡ, ਹਰਮਨ ਰੇਡੀਓ ਆਸਟ੍ਰੇਲੀਆ, ਫਰੰਟਲਾਈਨ ਰੇਡੀਓ ਕੈਨੇਡਾ ਅਤੇ ਖਬਰਾਂ ਵੈਬਸਾਈਟ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਐਸਜੀਪੀਸੀ, ਜਿਸ ਤੱਕ ਕਿ ਸਟੇਟ ਬਜਟ ਅਤੇ ਸਾਲਾਨਾ ਇਜਲਾਸ ਪੇਸ਼ ਕਰਨ ਦੀ ਘੜੀ ਬੀਤੇ ਕੱਲ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿਚ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿਚ ਜਿੱਥੇ ਅਰਦਾਸ ਦੇ ਨਾਲ ਇਸ ਸੈਸ਼ਨ ਦੀ ਸ਼ੁਰੂਆਤ ਹੋਈ। ਉੱਥੇ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਲਗਾਤਾਰ ਤੀਸਰੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਨੇ। ਇਨ੍ਹਾਂ ਹੀ ਨਹੀਂ, ਹੁਸ਼ਿਆਰਪੁਰ ਦੇ ਨਾਲ ਸਬੰਧਤ ਉਗੇ ਵਕੀਲ ਅਤੇ ਜਾਣੇ ਪਛਾਣੇ ਸਿੱਖ ਨੇਤਾ ਸਰਦਾਰ ਹਰਜਿੰਦਰ ਸਿੰਘ ਧਾਮੀ ਇਸ ਦੇ ਵਿਚ ਜਨਰਲ ਸਕੱਤਰ ਚੁਣੇ ਗਏ ਨੇ। ਦੂਜੇ ਪਾਸੇ ਬਲਵਿੰਦਰ ਬੈਂਸ ਹੋਣਾ ਨੇ ਇਸ ਕਵਾਇਦ ਦਾ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਾਰੀ ਪ੍ਰਣਾਲੀ ਨੂੰ ਪਾਰਦਰਸ਼ੀ ਤਰੀਕੇ ਦੇ ਨਾਲ ਨਹੀਂ ਪੇਸ਼ ਕੀਤਾ ਜਾਂਦਾ। ਤੇ ਇਧਰ ਡੇਰਾ ਬਿਆਸ ਮੁਖੀ ਨੂੰ ਉਸ ਵਕਤ ਸਦਮਾ ਪੇਸ਼ ਆਇਆ ਜਦੋਂ ਉਨ੍ਹਾਂ ਦੀ ਪਤਨੀ ਸ਼ਬਨਮ ਢਿੱਲੋਂ ਦਾ ਦੇਹਾਂਤ ਹੋ ਗਿਆ। ਯਾਦ ਰਹੇ ਇਨ੍ਹੀਂ ਦਿਨੀ ਡੇਰਾ ਬਿਆਸ ਦੇ ਮੁਖੀ ਅਤੇ ਉਨ੍ਹਾਂ ਦੇ ਨਾਲ ਸਬੰਧਤ ਰਿਨਬੈਕਸੀ ਵਾਲੇ ਦੋਨਾਂ ਭਰਾਵਾਂ ਦੀਆਂ ਮੁਸ਼ਕਲਾਂ ਨਿਆਮ ਪਾਲਕਾਂ ਦੀ ਨਜ਼ਰ ਦੇ ਵਿਚ ਕਾਫ਼ੀ ਵਧੀਆਂ ਹੋਈਆਂ ਨੇ। ਇਧਰ ਗੱਲ ਕਰੀਏ ਰਾਜ ਸਭਾ ਮੈਂਬਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ। ਭਾਵੇਂ ਕਿ ਉਹ ਪੰਜਾਬ ਦੀ ਰਾਜਨੀਤੀ ਤੋਂ ਕੈਪਟਨ ਅਮਰਿੰਦਰ ਸਿੰਘ ਦੁਆਰਾ ਕਾਫ਼ੀ ਹੱਦ ਤੱਕ ਨਿਖੇੜ ਦਿੱਤੇ ਗਏ ਨੇ, ਲੇਕਿਨ ਬੀਤੇ ਕੱਲ੍ਹ ਉਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਦਿਆਂ ਸੈਂਟਰ ਤੋਂ ਯਾਨੀ ਕੇਂਦਰ ਸਰਕਾਰ ਤੋਂ 4100 ਕਰੋੜ ਬਕਾਇਆ ਜਲਦੀ ਨਾਲ ਅਦਾ ਕੀਤੇ ਜਾਣ ਦੀ ਗੱਲ ਨੂੰ ਰਾਜ ਸਭਾ ਦੇ ਵਿਚ ਚੁੱਕਿਆ। ਉਨਾ ਹੀ ਨਹੀਂ, ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਾਂਤ ਪੰਜਾਬ ਦੇ ਵਿਚ ਕੇਂਦਰ ਸਰਕਾਰ ਵੱਲੋਂ ਆਰਥਿਕ ਐਮਰਜੈਂਸੀ ਵਾਲੇ ਹਾਲਾਤ ਬਣਾ ਦਿੱਤੇ ਗਏ ਨੇ ਅਤੇ ਸਰਕਾਰੀ ਮੁਲਾਜ਼ਮਾਂ ਦੀਆਂ 3-3 ਮਹੀਨਿਆਂ ਤੋਂ ਤਨਖਾਹਾਂ ਰੁਕੀਆਂ ਪਈਆਂ ਨੇ। ਤੇ ਇਧਰ ਜੇ ਗੱਲ ਕਰੀਏ ਤੇ ਵੇਰਕਾ ਦਾ ਦੁੱਧ ਜਿਹਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਸਾਰੇ ਪੀਂਦੇ ਤੇ ਹੁਣ ਤੱਕ ਯਾਦ ਕਰਦੇ ਆਏ ਹਾਂ, ਉਸ ਦੇ ਭਾਅ ਦੇ ਵਿਚ ਲਗਾਤਾਰ ਵਾਧਾ ਜਾਰੀ ਹੈ। ਬੀਤੇ ਕੱਲ 2 ਰੁਪਏ ਫੀ ਲੀਟਰ ਦੇ ਹਿਸਾਬ ਦੇ ਨਾਲ ਵੇਰਕਾ ਦੇ ਦੁੱਧ ਦੇ ਭਾਅ ਦੇ ਵਿਚ ਵਾਧਾ ਹੋ ਗਿਆ ਤੇ ਪੰਜਾਬ ਦੇ ਵਿਚ ਡੇਂਗੂ ਦੇ ਕਹਿਰ ਦਾ ਲਗਾਤਾਰ ਜਾਰੀ ਰਹਿਣਾ ਸਰਕਾਰਾਂ ਦੇ ਲਈ ਇਸ ਵਕਤ ਕਾਫ਼ੀ ਸਖ਼ਤੀ ਵਾਲੀ ਸਥਿਤੀ ਵਿਚ ਬਣਿਆ ਹੋਇਐ। ਯਾਦ ਰਹੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਭਾਵੇਂ ਕਿ ਇਸ ਮਾਮਲੇ ਦੇ ਵਿਚ ਵਾਰ ਵਾਰ ਬਿਆਨ ਦਿੰਦੇ ਰਹੇ ਨੇ, ਲੇਕਿਨ ਬੀਤੇ ਕੱਲ ਮੋਗਾ ਜ਼ਿਲ੍ਹੇ ਦੇ ਵਿਚ ਇਕ 13 ਸਾਲਾ ਮਾਸੂਮ ਦੀ ਡੇਂਗੂ ਦੇ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਹੀ ਨਹੀਂ, ਪੰਜਾਬ ਦੇ ਆਸ ਪਾਸ ਦੇ ਇਲਾਕਿਆਂ ਦੇ ਵਿਚ ਵੀ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ। ਤੇ ਉਧਰ ਗਲਤੀ ਨਾਲ ਸਰਹੱਦ ਪਾਰ ਚਲੇ ਗਏ 18 ਸਾਲ ਤੋਂ ਹੇਠਾਂ ਉਮਰ ਦੇ ਬੱਚੇ ਬਿਲਾਲ ਦੀ ਹੁਸ਼ਿਆਰਪੁਰ ਦੀ ਬਾਲ ਜੇਲ੍ਹ ਦੇ ਵਿਚੋਂ ਰਿਹਾਈ ਨੂੰ ਲੈ ਕੇ ਪਾਕਿਸਤਾਨ ਦੇ ਉਗੇ ਨਾਮਾ ਨਿਗਾਰ ਜਨਾਬ ਨਾਸਰ ਢਿੱਲੋਂ ਨੇ ਹੁਣ ਇਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿਚ ਸਰਹੱਦ ਤੋਂ ਇਸ ਪਾਰ ਦੇ ਪੱਤਰਕਾਰ ਵੀ ਸ਼ਾਮਲ ਨੇ। ਯਾਦ ਰਹੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿਚ ਅਕਸਰ ਦੋਵੇਂ ਦੇਸ਼ ਇਕ ਦੂਸਰੇ ਦੇ ਗਲਤੀ ਨਾਲ ਸਰਹੱਦ ਟੱਪ ਆਏ ਵਿਅਕਤੀਆਂ ਨੂੰ ਵਾਪਸ ਮੋੜ ਦਿੰਦੇ ਨੇ, ਲੇਕਿਨ ਇਸ ਬੱਚੇ ਦੀ ਪੈਰਵਾਈ ਬਹੁਤ ਛੋਟੇ ਪੱਧਰ ਤੇ ਹੋ ਰਹੀ ਹੈ। ਸ਼ਾਇਰੀ ਦੀ ਗੱਲ ਕਰੀਏ ਤੇ ਨਿਊਜ਼ੀਲੈਂਡ ਦੀਆਂ ਸਿੱਖ ਖੇਡਾਂ ਬਿਲਕੁਲ ਨਜ਼ਦੀਕ ਨੇ ਔਰ ਇਕ ਖਿਆਲ ਦਿਮਾਗ ਦੇ ਵਿਚ ਵਾਰ ਵਾਰ ਆਉਂਦਾ ਹੈ ਕਿ ਇਸ ਸ਼ਰਤ ਤੇ ਖੇਡਾਂ ਸੱਜਣ ਜੀ ਇਸ਼ਕ ਦੀ ਬਾਜ਼ੀ, ਇਸ ਸ਼ਰਤ ਤੇ ਖੇਡਾਂ ਸੱਜਣ ਜੀ ਇਸ਼ਕ ਦੀ ਬਾਜ਼ੀ, ਜਿੱਤਾਂ ਤਾਂ ਤੁਸੀਂ ਮੇਰੇ, ਹਾਰਾਂ ਤਾਂ ਮੈਂ ਤੁਹਾਡਾ। ਪਰਮਿੰਦਰ ਦੇ ਇਜਾਜ਼ਤ ਮਿਹਰਬਾਨੀ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +9175080144489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +12 8592811 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਇਕ ਵਾਰ ਫਿਰ ਤੋਂ ਸਵਾਗਤ ਤੁਹਾਡਾ ਲਹਿਰਾਂ ਪ੍ਰੋਗਰਾਮ ਦੇ ਵਿਚ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਗੁਰਸੇਵਕ ਸਿੰਘ। ਹੁਣ ਪ੍ਰੋਗਰਾਮ ਦੇ ਵਿਚ ਸਮਾਂ ਹੋ ਗਿਆ ਕਿ ਅਸੀਂ ਖ਼ਬਰਾਂ ਦੇ ਉੱਤੇ ਝਾਤ ਮਾਰੀਏ ਤੇ ਕੁਝ ਵਿਸ਼ਿਆਂ ਦੇ ਉੱਤੇ ਗੱਲਬਾਤ ਕਰੀਏ ਤੇ ਇਨ੍ਹਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਲਈ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਜੁੜ ਚੁੱਕੇ ਨੇ ਦਲਜੀਤ ਸਿੰਘ ਜੀ ਬ੍ਰਿਸਬੇਨ ਤੋਂ। ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਅਸੀਂ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਹਾਂ। ਸੋ ਜੀ ਆਇਆਂ ਨੂੰ ਦਲਜੀਤ ਸਿੰਘ ਜੀ।
ਬਹੁਤ ਬਹੁਤ ਧੰਨਵਾਦ ਹੈ ਗੁਰਸੇਵ ਸਿੰਘ ਜੀ ਤੇ ਸਾਰੇ ਸਰੋਤਿਆਂ ਨੂੰ, ਸਤਿ ਸ੍ਰੀ ਅਕਾਲ। ਯਾਦ ਕਰਦਾ ਤੁਹਾਡਾ ਦਿਨ ਬਹੁਤ ਵਧੀਆ ਬਤੀਤ ਹੋ ਰਿਹਾ ਹੋਣਾ
ਜੀ। ਬਹੁਤ ਧੰਨਵਾਦ ਜੀ, ਬਿਲਕੁਲ ਦਿਨ ਦੀ ਸ਼ੁਰੂਆਤ ਬਹੁਤ ਸੋਹਣੀ ਹੋਈ ਆ। ਪਹਿਲਾਂ ਤੁਸੀਂ ਦੱਸੋ ਜੀ ਕਿਹੋ ਜਿਹਾ ਹਾਲ ਚਾਲ ਹੈ ਬ੍ਰਿਸਬੇਨ ਦਾ?
ਹਾਲ ਚਾਲ ਵੈਸੇ ਤਾਂ ਇਹ ਹੁੰਦਾ ਪੰਜਾਬੀਆਂ ਦਾ ਮੌਸਮ ਤੋਂ ਸ਼ੁਰੂ ਹੋ ਜਾਂਦਾ ਹੁੰਦਾ ਵੀ ਹਾਲ ਚਾਲ ਕਿੱਦਾਂ, ਮੌਸਮ ਪਾਣੀ ਕਿੱਦਾਂ ਤੇ ਖੇਤੀਬਾੜੀ ਤੇ ਚਲੋ ਹੁਣ ਇੱਥੇ ਹੈ ਨੀ ਤੇ ਤੀਜਾ ਸਵਾਲ ਇਹ ਹੁੰਦਾ ਵੀ ਖੇਤੀਬਾੜੀ ਕਿੱਦਾਂ, ਡੰਗਰ ਪਸ਼ੂ ਕਿੱਦਾਂ ਪਰ ਗਰਮੀ ਬਹੁਤ ਜ਼ਿਆਦਾ ਹੈਗੀ ਆ ਗਰਮੀ ਕਿਉਂਕਿ ਵੈਸੇ ਵੀ ਟ੍ਰੋਪੀਕਲ ਸੀਜ਼ਨ ਹੈਗਾ ਇੱਥੇ ਦਾ ਹੈਗਾ ਹੀ ਆ ਵੈਦਰ ਟ੍ਰੋਪੀਕਲ ਆਪਣੇ ਬ੍ਰਿਸਬੇਨ ਦਾ ਖੁਸ਼ਕ ਰਹਿੰਦਾ ਥੋੜਾ ਜਿਹਾ ਮੀਂਹ ਦੇ ਕੋਈ ਅਸਾਰ ਅਜੇ ਵੈਸੇ ਨਜ਼ਰ ਨਹੀਂ ਆ ਰਿਹਾ ਵੈਸੇ ਬੱਦਲਵਾਈ ਜਿਹੜੀ ਬਣੀ ਹੋਈ ਆ ਪਰ ਨੀਅਰਲੀ 30 ਤੋਂ ਲੈ ਕੇ 35 ਤੱਕ ਟੈਂਪਰੇਚਰ ਜਿਹੜਾ ਆ ਉਹ ਰਹਿੰਦਾ ਹੀ ਆ
ਜੀ ਸੋ ਇਸ ਵਾਰ ਵੈਦਰ ਵਾਕਿਆ ਬਹੁਤ ਖਰਾਬ ਦੱਸਿਆ ਜਾ ਰਿਹਾ ਆਸਟ੍ਰੇਲੀਆ ਦਾ ਤੇ ਕੱਲ ਸਵਾਬ ਬਣਿਆ ਅਮਨਦੀਪ ਭਾਜੀ ਵੀ ਘਰ ਆ ਕੇ ਗਏ ਬੁੱਧਵਾਰ ਵਾਲੇ ਦਿਨ ਸੋ ਵੀ ਦੱਸ ਰਹੇ ਸੀ ਕਹਿੰਦੇ ਵੀ ਜੋ ਖੇਤੀਬਾੜੀ ਦੀ ਗੱਲ ਕੀਤੀ ਜੋ ਜ਼ਿਮੀਦਾਰ ਬੰਦੇ ਆ ਤੇ ਦੱਸ ਰਹੇ ਸੀ ਕਿ ਪਿਛਲੇ 3 ਮਹੀਨਿਆਂ ਤੋਂ ਮੀਂਹ ਨਹੀਂ ਪਿਆ ਜੋ ਚਿੰਤਾ ਦਾ ਵਿਸ਼ਾ ਆ ਉਹਨਾਂ ਜ਼ਿਮੀਦਾਰਾਂ ਦੇ ਲਈ ਸੋ ਮੌਸਮ ਦੀ ਗੱਲਬਾਤ ਕੀਤੀ ਗਰਮੀ ਬ੍ਰਿਸਬੇਨ ਦੇ ਵਿੱਚ ਹੋਈ ਆ ਮੈਂ ਇੱਕ ਖਬਰ ਪੜ੍ਹ ਰਿਹਾ ਸੀਗਾ ਹੈ ਤੇ ਚਲੋ ਇੱਕ ਦੋ ਦਿਨ ਪਹਿਲਾਂ ਦੀ ਕਿ ਲੋਗਨ ਏਰੀਏ ਦੇ ਵਿੱਚ ਦੋ ਬੱਚਿਆਂ ਦੀ ਕਾਰ ਦੇ ਵਿੱਚ ਸਾਹ ਘੁੱਟਣ ਨਾਲ ਮੌਤ ਹੋ ਜਾਂਦੀ ਆ ਇਹ ਕੀ ਆ ਸਾਰੀ ਖਬਰ ਬਾਰੇ ਤੁਸੀਂ ਥੋੜਾ ਚਾਨਣਾ ਪਾਓ ਪਹਿਲਾਂ ਤਾਂ
ਇਹ ਗੁਰਸੇਵ ਸਿੰਘ ਜੀ ਪਹਿਲਾਂ ਵੀ ਆਸਟ੍ਰੇਲੀਆ ਦੇ ਵਿੱਚ ਇੱਦਾਂ ਹੋ ਚੁੱਕਾ ਅਮਰੀਕਾ ਕੈਨੇਡਾ ਯੂਰੋਪੀਅਨ ਕੰਟਰੀਜ਼ ਦੇ ਵਿੱਚ ਵੀ ਇੱਦਾਂ ਹੋ ਚੁੱਕਾ ਕਿ ਬੱਚੇ ਜਿਹੜੇ ਆ ਆਪਾਂ ਲੈ ਕੇ ਜਾਂਦੇ ਆ ਸ਼ੋਪਿੰਗ ਸੈਂਟਰ ਜਾਂ ਕਿਤੇ ਹੋਰ ਤੇ ਉੱਥੇ ਬੱਚੇ ਜਿਹੜੇ ਆ ਜ਼ਿਆਦਾ ਭੁੱਲ ਜਾਂਦੇ ਆ ਜਾਂ ਕਿਤੇ ਆਪਾਂ ਸਟਕ ਹੋ ਜਾਂਦੇ ਆ ਕੋਈ ਕਾਰਨ ਜਿਹੜੇ ਉਹਦੇ ਹੈਗੇ ਆ ਇਹ ਬੱਚੀਆਂ ਸੀ ਦੋ ਤੇ ਇਹਨਾਂ ਦੀ ਮਾਂ ਜਿਹੜੀ ਇਹਨਾਂ ਨੂੰ ਆਪਣੇ ਨਾਲ ਲੈ ਗਈ ਪਿੱਛੇ ਬੇਬੀ ਸੀਟ ਦੇ ਉੱਤੇ ਕੁੜੀਆਂ ਬੈਠੀਆਂ ਆਪ ਵੈਸੇ ਕਿਹਾ ਜਾਂਦਾ ਵੈਸੇ ਡਰੱਗ ਦਾ ਵੀ ਚਾਰਜ ਇਹਦੇ ਉੱਤੇ ਲਾਇਆ ਆ ਵੀ ਅੰਦਰ ਮੋੜ ਨਹੀਂ ਪਾਈ ਇਹ ਵਾਪਸ ਬੱਚੀਆਂ ਦੇ ਕੋਲ ਤੇ ਬੱਚੀਆਂ ਕਿਉਂਕਿ ਉਸ ਦਿਨ ਟੈਂਪਰੇਚਰ ਵੀ ਜਿਹੜਾ ਆ 31-32 ਤੱਕ ਸੀਗਾ ਤੇ ਉਹਨਾਂ ਦੀ ਜਿਹੜੀ ਹੀਟ ਦੇ ਨਾਲ ਜਿਹੜੀ ਮੌਤ ਆ ਉਹ ਹੋ ਗਈ ਕਿਉਂਕਿ ਜਿਹੜਾ ਬਲੱਡ ਆ ਉਹ ਬੋਇਲ ਕਰ ਜਾਂਦਾ ਜਦੋਂ ਗੱਡੀ ਹੋਵੇ ਸਪੈਸ਼ਲੀ ਕਿਉਂਕਿ ਸ਼ੀਸ਼ਿਆਂ ਦੇ ਨਾਲ ਅੰਦਰਲਾ ਜਿਹੜਾ ਟੈਂਪਰੇਚਰ ਆ ਉਹ ਬਹੁਤ ਜ਼ਿਆਦਾ ਅਪ ਹੋ ਜਾਂਦਾ ਇਕੱਲਾ ਉਹ ਬੱਤੀ ਨਹੀਂ ਰਹਿੰਦਾ ਬਹੁਤ ਜ਼ਿਆਦਾ ਅਪ ਹੋ ਜਾਂਦਾ ਹੁਣ ਬੱਚੇ ਜਿਹੜੇ ਆ ਕਿਉਂਕਿ ਇਹਨਾਂ ਦੀ ਖਾਸ ਧਿਆਨ ਰੱਖਣਾ ਪੈਂਦਾ ਕਿਉਂਕਿ ਇੱਕ ਸਾਲ ਤੇ 2 ਸਾਲ ਉਮਰਾਂ ਵੀ ਤੁਸੀਂ ਦੇਖੋ ਤੇ ਬੜਾ ਇੱਕ ਮਨ ਨੂੰ ਸ਼ੌਕ ਵੀ ਲੱਗਾ ਵੀ ਜਦੋਂ ਇਹ ਖਬਰ ਜਿਹੜੀ ਆ ਇੱਥੇ ਦੇ ਮੀਡੀਆ ਦੇ ਵਿੱਚ ਆਈ ਆ ਤੇ ਸਾਰੇ ਲੋਕ ਜਿਹੜੇ ਆ ਸ਼ੌਕ ਰਹਿ ਗਏ ਆ ਵੀ ਏਦਾਂ ਹੋਇਆ ਆ ਪਰ ਇਹ ਕਹਿ ਲਓ ਵੀ ਪਹਿਲੀ ਘਟਨਾ ਨੀ ਹੋਈ ਪਹਿਲਾਂ ਵੀ ਕਈ ਵਾਰ ਏਦਾਂ ਹੋ ਚੁੱਕੀ ਆ ਤੇ ਹੁਣ ਬੇਬੀ ਸੀਟ ਲੱਗੀ ਹੁੰਦੀ ਆ ਬੈਲਟ ਲੱਗੀ ਹੁੰਦੀ ਆ ਬੱਚੇ ਵਿਚਾਰੇ ਖੋਲ ਵੀ ਨਹੀਂ ਸਕਦੇ ਤੇ ਨਾ ਹੁਣ 1 ਸਾਲ ਆ ਉਹ ਤਾਂ ਆਪਣੇ ਆਪ ਨੂੰ ਆਪਣੇ ਦਰਦ ਨੂੰ ਜਿਹੜਾ ਆ ਸਟ੍ਰੈਸ ਵੀ ਕਰ ਨਹੀਂ ਪਾਈ ਤੇ ਪਰ ਜਿਹੜੇ ਆਫੀਸ਼ਲ ਆ ਉਹਨਾਂ ਨੇ ਇਹ ਦੱਸਿਆ ਵੀ ਜਿਹੜੇ ਇਹਨਾਂ ਦੀ ਐਕਸੈਸਿਵ ਹੀਟ ਦੇ ਨਾਲ ਜਿਹੜੀ ਮੌਤ ਆ ਉਹ ਹੋਈ ਆ ਤੇ ਪਰ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਆ ਇੱਥੇ ਵੀ ਜਿਹੜੇ ਲੋਕਾਂ ਨੂੰ ਵੀ ਜਿਹੜੇ ਬੱਚੇ ਆ ਉਹਨਾਂ ਨੂੰ ਜੇ ਤੁਸੀਂ ਪੈਦਾ ਕੀਤਾ ਤਾਂ ਉਹਨਾਂ ਦਾ ਧਿਆਨ ਰੱਖਣਾ ਇਹ ਵੀ ਤੁਹਾਡੀ ਇੱਕ ਜ਼ਿੰਮੇਵਾਰੀ ਬਣਦੀ ਆ ਤੇ ਜੇ ਤੁਸੀਂ ਉਹਨਾਂ ਨੂੰ ਕਿਤੇ ਲੈ ਕੇ ਜਾਂਦੇ ਗੱਡੀ ਦੇ ਵਿੱਚ ਕਦੀ ਵੀ ਨਾ ਛੱਡੋ ਚਾਹੇ ਤੁਸੀਂ 10 ਸੈਕਿੰਡ ਲਈ ਵੀ ਬਾਹਰ ਨਿਕਲਦੇ ਆ ਵੀ ਮੈਂ ਜੀ ਉਹ ਫਲਾਨੀ ਦੁਕਾਨ ਤੋਂ ਆਹ ਚੀਜ਼ ਲੈ ਕੇ ਮੁੜੇ ਹੀ ਆਉਣਾ ਇਹ ਵੀ ਗਲਤੀ ਕਦੀ ਨਾ ਕਰੋ ਹੋ ਸਕਦਾ ਹੈ ਤੁਸੀਂ ਕਿਤੇ ਸਟਕ ਹੋ ਜਾਓ ਜਾਂ ਕਿਤੇ ਕੋਈ ਚੀਜ਼ ਉੱਥੇ ਤੁਹਾਨੂੰ ਲੱਗ ਜਾਵੇ ਟਾਈਮ ਲੱਗ ਜਾਵੇ ਤੇ ਬੱਚੇ ਜਿਹੜੇ ਔਖੇ ਆ ਇਕੱਲੇ ਬੱਚਿਆਂ ਦੇ ਲਈ ਨੀ ਤੇ ਕਈ ਵਾਰੀ ਕੀ ਹੁੰਦਾ ਕਿ ਗੁਰਸੇਵ ਸਿੰਘ ਜੀ ਅਸੀਂ ਆਪਣੇ ਜਿਹੜੇ ਪੈਟੇ ਆ ਚਾਹੇ ਉਹ ਬਿੱਲੀ ਆ ਤੇ ਚਾਹੇ ਉਹ ਕੁੱਤੇ ਆ ਉਹ ਵੀ ਅਸੀਂ ਆਪਣੀਆਂ ਗੱਡੀਆਂ ਦੇ ਵਿੱਚ ਇੱਦਾਂ ਜਿਹੜੇ ਆ ਛੱਡ ਜਾਂਦੇ ਆ ਇਸ ਕਰਕੇ ਕੁਛ ਕੁ ਪ੍ਰੀਕੋਸ਼ਨ ਜਿਹੜੀਆਂ ਇਸ ਮਾਮਲੇ ਚ ਰੱਖਣ ਦੀ ਬੜੀ ਜ਼ਰੂਰਤ ਹੈ ਜਿੱਦਾਂ ਟੈਡੀ ਬੀਅਰ ਤੁਸੀਂ ਰੱਖ ਸਕਦੇ ਆ ਪਿੱਛੇ ਬੱਚਿਆਂ ਦੇ ਸੀਟ ਦੇ ਉੱਤੇ ਵੀ ਜਦੋਂ ਬੱਚੇ ਨੂੰ ਬਿਠਾਉਣਾ ਆ ਟੈਡੀ ਬੀਅਰ ਚੱਕ ਕੇ ਜਿਹੜਾ ਮੋਹਲੀ ਸੀਟ ਦੇ ਉੱਤੇ ਰੱਖ ਲਓ ਤਾਂ ਕਿ ਸਾਡੇ ਸਾਨੂੰ ਉਧਰ ਪਤਾ ਲੱਗਦਾ ਰਹੇ ਬਹੁਤੀ ਵਾਰ ਕੀ ਦੇਖਿਆ ਗਿਆ ਬਈ ਅਸੀਂ ਇੰਨੇ ਜ਼ਿਆਦਾ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਹੈਗੇ ਆ ਇਹ ਜਾਨੀ ਰਿਪੋਰਟਸ ਦੱਸਦੀਆਂ ਆ ਵੀ ਕਿਤੇ ਕੀ ਕੀ ਕਾਰਨ ਹੋ ਸਕਦੇ ਬੱਚਿਆਂ ਨੂੰ ਭੁੱਲਣ ਦੇ ਵੀ ਅਸੀਂ ਬਿਜ਼ੀ ਇੰਨੇ ਜ਼ਿਆਦਾ ਹੈਗੇ ਆ ਬਈ ਬੱਚੇ ਮੰਨ ਲਓ ਵੀ ਗੱਡੀ ਦੇ ਵਿੱਚ ਅਕਸਰ ਹੀ ਸੌ ਜਾਂਦੇ ਆ ਪਿੱਛੇ ਸਾਨੂੰ ਲੱਗਦਾ ਵੀ ਪਿੱਛੇ ਹੈ ਹੀ ਨਹੀਂ ਉਹ ਬੱਚੇ ਸਾਡੇ ਉਹ ਜਿਹੜਾ ਅਨਕੋਨਸ਼ੀਅਸ ਮਾਇੰਡ ਹੈ ਜਾਂ ਸਬ ਕੋਨਸ਼ੀਅਸ ਮਾਇੰਡ ਜਿਹੜਾ ਕਹਿ ਲਓ ਉਹ ਉਹਦੇ ਮਨ ਚ ਉਹ ਸਕਿਪ ਕਰ ਜਾਂਦੀ ਗੱਲ ਵੀ ਪਿੱਛੇ ਜਿਹੜੇ ਬੱਚੇ ਹੈਗੇ ਆ ਸਾਨੂੰ ਯਾਦ ਭੁੱਲ ਜਾਂਦਾ ਅਸੀਂ ਆਪਣੇ ਕੰਮ ਲਈ ਚਲੇ ਜਾਂਦੇ ਆ ਕਈ ਵਾਰ ਇੱਦਾਂ ਹੁੰਦਾ ਕਿ ਇੱਥੇ ਤੇ ਦੇਖੋ ਲਾਈਫ ਸਟਾਈਲ ਇਹ ਹੈਗਾ ਵੀ ਹਸਬੈਂਡ ਵਾਈਫ ਦੋਨੋਂ ਕੰਮ ਕਰਦੇ ਹੁੰਦੇ ਆ ਤੇ ਹਸਬੈਂਡ ਕੁਛ ਕੁ ਦਿਨ ਉਹਨੇ ਕਿੰਡੀ ਤੋਂ ਬੱਚੇ ਲਿਆਉਣੇ ਹੁੰਦੇ ਆ ਜਾਂ ਜ਼ਿੰਮੇਵਾਰੀ ਉਹਦੀ ਹੁੰਦੀ ਆ ਕੁਛ ਦਿਨ ਮਦਰ ਦੀ ਹੁੰਦੀ ਆ ਉਹ ਇੱਕ ਵਾਰੀ ਕਈ ਵਾਰੀ ਕੀ ਹੁੰਦਾ ਇੱਥੇ ਮੇਰੀ ਇੱਕ ਦੋਸਤ ਕੰਮ ਕਰਦੀ ਆ ਆਪਣੇ ਕਿੰਡੀ ਦੇ ਵਿੱਚ ਉਹਨੇ ਮੈਨੂੰ ਦੱਸਿਆ ਵੀ ਭਾਜੀ ਵੀ ਮੈਂ ਬਹੁਤ ਵਾਰ ਲੇਟ ਹੋ ਜਾਂਦੀ ਆ ਵੀ ਮੇਰੀ 6 ਵਜੇ ਸ਼ਿਫਟ ਹੁੰਦੀ ਆ ਵੀ 7-8 ਵੱਜ ਜਾਂਦੇ ਆ ਮੈਂ ਉਹਨੂੰ ਪੁੱਛਿਆ ਵੀ ਇਦਾਂ ਕਾਰਨ ਉਹਦਾ ਕੀ ਆ ਵੀ ਜੇ 6 ਵਜੇ ਆ ਤਾਂ 6 ਵਜੇ ਕੰਮ ਖਤਮ ਕਰਨਾ ਚਾਹੀਦਾ ਉਹ ਕਹਿੰਦੀ ਵੀ ਬੱਚੇ ਹੁਣ ਸਾਡੇ ਕੋਲ 6 ਵਜੇ ਲੈਣ ਨੀ ਆਉਂਦੇ ਪੇਰੈਂਟਸ ਫੋਨ ਉਹਨਾਂ ਦਾ ਕਰੀਦਾ ਕਈ ਵਾਰੀ ਫੋਨ ਪਿੱਕ ਨੀ ਕਰਦੇ ਜਾਂ ਜਿਹੜਾ ਫੋਨ ਆ ਉਹ ਆਫ ਹੁੰਦਾ ਆ ਵੀ ਬੜੀ ਟੈਨਸ਼ਨ ਪੈ ਜਾਂਦੀ ਆ ਵੀ ਕਈ ਵਾਰੀ ਤਾਂ 9-9 ਵੱਜ ਜਾਂਦੇ ਆ ਉੱਥੇ ਯਾਨੀ 6 ਵਜੇ ਲੈ ਕੇ ਜਾਣਾ ਹੁੰਦਾ 9 ਵਜੇ ਤੱਕ ਕੋਈ 9 ਵਜੇ ਆਉਂਦੇ ਆ ਫਿਰ ਮੈਂ ਕਿਹਾ ਵੀ ਉਹਦਾ ਕਾਰਨ ਕੀ ਦਿੰਦੇ ਵੀ ਜ਼ਿਆਦਾ ਐਕਸਕਿਊਜ਼ ਇਹ ਦਿੰਦੇ ਆ ਵੀ ਮਦਰ ਕਹਿ ਦਿੰਦੀ ਆ ਵੀ ਮੈਂ ਤਾਂ ਸੋਚਦੇ ਰਹੇ ਵੀ ਫਾਦਰ ਨੇ ਲਿਆਉਣਾ ਆ ਜਾਂ ਫਾਦਰ ਕਹਿ ਦਿੰਦਾ ਮੈਂ ਤਾਂ ਸੋਚਦਾ ਰਿਹਾ ਵੀ ਮਦਰ ਲੈ ਗਈ ਹੋਣੀ ਆ ਜਾਣੀ ਉਹ ਆਪਣੇ ਕੰਮਾਂ ਦੇ ਵਿੱਚ ਇੰਨੇ ਬਿਜ਼ੀ ਹੋ ਜਾਂਦੇ ਆ। ਇਹ ਜਾਣੀ ਇੱਕ ਨੋਰਮਲ ਇੱਥੇ ਦਾ ਜਿਹੜਾ ਰੂਟੀਨ ਆ ਇਹ ਚੱਲ ਰਿਹਾ। ਇਹ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ। ਤੇ ਦੂਜਾ ਇਹ ਹੈਗਾ ਵੀ ਜਿਹੜਾ ਡਰੱਗ ਆ, ਡਰੱਗ ਇੱਥੇ ਕਾਫੀ ਏਦਾਂ ਲੈਂਦੇ ਆ ਤੇ ਡਰੱਗ ਦੇ ਨਾਲ ਜਿਹੜਾ ਭੁੱਲ ਜਾਂਦੇ ਆ, ਪਰ ਉਹਦੀ ਜਿਹੜਾ ਖਾਮਿਆਜਾ ਆ ਉਹ ਬੱਚਿਆਂ ਨੂੰ ਭੁਗਤਣਾ ਪੈਂਦਾ। ਤੇ ਇਸ ਕਰਕੇ ਥੋੜਾ ਜਿਹਾ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਵੀ ਜਦੋਂ ਵੀ ਇੱਕ ਆਦਤ ਬਣਾਓ ਜੇ ਤੁਹਾਡੇ ਬੱਚੇ ਹੈਗੇ ਆ, ਵੀ ਜਦੋਂ ਵੀ ਤੁਸੀਂ ਗੱਡੀ ਦੇ ਵਿੱਚੋਂ ਨਿਕਲਣਾ ਤੁਸੀਂ ਆਦਤ ਬਣਾਓ ਵੀ ਪਿੱਛੋਂ ਜਿਹੜਾ ਪਿੱਛਾ ਨੂੰ ਤੁਸੀਂ ਜ਼ਰੂਰ ਦੇਖਣਾ, ਬੇਬੀ ਸੀਟ ਵੱਲ ਨੂੰ ਦੇਖਣਾ, ਤਾਂ ਕਿ ਤੁਹਾਨੂੰ ਜਿਹੜਾ ਇੱਕ ਪਤਾ ਲੱਗਦਾ ਰਹੇ ਵੀ ਬੱਚੇ ਸਾਡੇ ਨਾਲ ਹੈਗੇ ਆ ਕਿ ਨਹੀਂ। ਕਿਉਂਕਿ ਤੁਸੀਂ ਆਪਣੇ ਬਿਜ਼ੀ ਲਾਈਫ ਦੇ ਵਿੱਚ, ਤੁਸੀਂ ਤਾਂ ਆਪਣੀ ਬਿਜ਼ੀ ਲਾਈਫ ਦੇ ਵਿੱਚ ਬਿਜ਼ੀ ਆ, ਪਰ ਉਹਦੇ ਵਿੱਚ ਬੱਚਿਆਂ ਦਾ ਲਾਈਫ ਜਿਹੜੀ ਆ ਉਹ ਬਹੁਤ ਕੀਮਤੀ ਆ
ਜੀ। ਸੋ ਬਿਲਕੁਲ, ਜਿੰਨੇ ਸਾਡੇ ਸਰੋਤੇ ਪ੍ਰੋਗਰਾਮ ਸੁਣ ਰਹੇ ਆ, ਸੋ ਇਹ ਚੀਜ਼ ਬਿਲਕੁਲ ਗੌਰ ਕਰਨ ਵਾਲੀ ਆ। ਆਪਣੇ ਮਨ ਨੂੰ ਬਹੁਤ ਆਕੂਪਾਈ ਨਹੀਂ ਕਰਨਾ ਚਾਹੀਦਾ, ਬੱਚਿਆਂ ਦੇ ਨਾਲ ਜ਼ਿੰਮੇਵਾਰੀ ਦੇ ਨਾਲ ਨਿਭਾਉਣਾ ਚਾਹੀਦਾ। ਜੇਕਰ ਦੇਖਦੇ ਆ ਵੀ ਕਿਸੇ ਹੋਰ ਗੱਡੀ ਦੇ ਵਿੱਚ ਵੀ ਬੱਚੇ ਬੈਠੇ ਜਾਂ ਪੈਟ ਬੈਠੇ ਆ, ਸੋ ਉਸ ਵੱਲ ਵੀ ਧਿਆਨ ਜ਼ਰੂਰ ਦੇਣਾ ਚਾਹੀਦਾ। ਇੱਦਾਂ ਦੀ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਹੈਲਪ ਕਰਨੀ ਚਾਹੀਦੀ ਦੂਜਿਆਂ ਦੀ ਵੀ। ਸੋ ਦਲਜੀਤ ਸਿੰਘ ਜੀ, ਅਸੀਂ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਤੇ ਬ੍ਰੇਕ ਤੋਂ ਉਸ ਪਾਰ ਅਸੀਂ ਭਾਰਤ ਦੀਆਂ ਕੁਝ ਖ਼ਬਰਾਂ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਾਂਗੇ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਐਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਮਾਮਾ ਮਾਮਾ, ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ, ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ।
ਬਸ ਇੰਨੀ ਜੀ ਵਿਸ਼, ਚਲੋ ਫਿਰ ਚੱਲਦੇ ਹੈ
HK Kids, ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ HK Kids,
ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜਵੈਲਰੀ ਵਿੱਚ ਵੀ ਫੋਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ। ਤਾਂ ਫੇਰ ਨਾਮ ਯਾਦ ਰੱਖਿਓ
HK Kids। 10 to 15 years ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਡਨੀ ਸਮੇਂ ਮੁਤਾਬਕ 8 ਵਜੇ ਤੋਂ 10 ਵਜੇ ਦੌਰਾਨ ਪ੍ਰਸਾਰਿਤ ਕੀਤਾ ਜਾਂਦਾ ਹੈ।
ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ। ਸੁਣੋ ਹਰਮਨ ਰੇਡੀਓ ਤੋਂ ਗਾਣੇ ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਪਿੱਛੇ ਸ਼ਹਿਰਾਂ ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।
ਗੱਲਬਾਤ ਦਾ ਸਿਲਸਿਲਾ ਅਸੀਂ ਇਸੇ ਤਰ੍ਹਾਂ ਜਾਰੀ ਰੱਖ ਰਹੇ ਹਾਂ। ਪਹਿਲਾਂ ਅਸੀਂ ਖਬਰ ਬ੍ਰਿਸਬੇਨ ਤੋਂ ਸਾਂਝੀ ਕੀਤੀ। ਬਾਈ ਅਸੀਂ ਮੌਸਮ ਦੀ ਗੱਲ ਕਰ ਰਹੇ ਸੀ, ਬੇਸ਼ੱਕ ਆਸਟ੍ਰੇਲੀਆ ਦਾ ਮੌਸਮ ਗਰਮਾਇਆ ਹੋਇਆ ਆ, ਕਾਫੀ ਟੈਂਪਰੇਚਰ ਹਾਈ ਆ, ਪਰ ਭਾਰਤ ਦੇ ਵਿੱਚ ਸਿਆਸਤ ਗਰਮਾਈ ਹੋਈ ਆ। ਅਸੀਂ ਗੱਲ ਕਰਨੀ ਆ ਮਹਾਰਾਸ਼ਟਰ ਸਰਕਾਰ ਬਣਾਉਣ ਦੀ। ਮਹਾਰਾਸ਼ਟਰ ਦੇ ਵਿੱਚ ਪਿਛਲੇ ਹਫ਼ਤੇ ਗੱਲ ਕੀਤੀ ਸੀ, ਪਰ ਉਸ ਤੋਂ ਪਹਿਲਾਂ ਮਹਾਰਾਸ਼ਟਰ ਤੇ ਜਾਣ ਤੋਂ ਪਹਿਲਾਂ ਜਿਹੜੀ ਗੱਲ ਕਰਨੀ ਹੈ, ਕਿਉਂਕਿ ਕਿਹਾ ਜਾ ਰਿਹਾ ਕਿ ਮਹਾਰਾਸ਼ਟਰ ਦੇ ਵਿੱਚ ਸੰਵਿਧਾਨ ਦੀ ਤੋਹੀਨ ਕੀਤੀ ਗਈ। ਪਹਿਲਾਂ ਅਸੀਂ ਸੰਵਿਧਾਨ ਦੀ ਗੱਲ ਕਰਾਂਗੇ। ਪਰ ਇੱਕ ਗੱਲ ਜਿਹੜੀ ਮੈਂ ਚਾਹੁੰਦਾ ਤੁਸੀਂ ਸਰੋਤਿਆਂ ਨਾਲ ਸਾਂਝੀ ਕਰੋ ਕਿ 26 ਜਨਵਰੀ ਨੂੰ ਸੰਵਿਧਾਨ ਲਾਗੂ ਹੁੰਦਾ ਹੈ ਭਾਰਤ ਦੇ ਵਿੱਚ, ਪਰ ਕੀ ਗੱਲ ਕਿ 26 ਨਵੰਬਰ ਨੂੰ ਸੰਵਿਧਾਨ ਡੇ ਮਨਾਇਆ ਜਾਂਦਾ ਹੈ, ਤੇ ਇਹ ਦੋਨਾਂ ਦਿਨਾਂ ਦੇ ਵਿੱਚ ਕੀ ਅੰਤਰ ਕੀ ਆ?
ਜੀ ਜੀ, 15 ਅਗਸਤ 1947 ਨੂੰ ਭਾਰਤ ਜਿਹੜਾ ਆਜ਼ਾਦ ਹੋਇਆ, ਉਸ ਤੋਂ ਬਾਅਦ ਇੱਕ ਡਰਾਫਟਿੰਗ ਕਮੇਟੀ ਜਿਹੜੀ ਬਣਾਈ ਗਈ, ਜਿਨ੍ਹਾਂ ਦਾ ਚੇਅਰਮੈਨ ਡਾਕਟਰ ਬੀ ਆਰ ਅੰਬੇਡਕਰ ਸੀ, ਤੇ ਜਿਨ੍ਹਾਂ ਦੀ ਯਾਨੀ ਡਿਊਟੀ ਲੱਗੀ ਵੀ ਤੁਸੀਂ ਜਿਹੜਾ ਸੰਵਿਧਾਨ ਆ ਬਣਾਉਣਾ, ਲਾਅ ਬਣਾਉਣਾ, ਕਿਉਂਕਿ ਉਦੋਂ ਪਹਿਲਾਂ ਜਿਹੜਾ ਆ ਲਾਅ ਸੀ ਉਹ ਜਿਹੜਾ ਇੰਡੀਅਨ ਗਵਰਨਮੈਂਟ ਲਾਅ ਜਿਹੜਾ 1935 ਵਾਲਾ ਸੀ, ਗੋਰਿਆਂ ਨੇ ਬਣਾਇਆ ਹੋਇਆ, ਤੇ ਉਹ ਚੱਲ ਰਿਹਾ ਸੀ। ਹੁਣ ਆਪਣਾ ਕਾਨੂੰਨ ਜਿਹੜਾ ਆ ਬਣਾਉਣਾ ਸੀ। ਵੈਸੇ ਬਹੁਤ ਸਾਰੇ ਲੋਕ ਜਿਹੜੇ ਆ ਇਹ ਵੀ ਕਹਿ ਦਿੰਦੇ ਆ ਵੀ ਡਾਕਟਰ ਅੰਬੇਡਕਰ ਸਿਰਫ ਉਹ ਚੇਅਰਮੈਨ ਸੀ ਉਸ ਕਮੇਟੀ ਦਾ। ਤੁਸੀਂ ਜਾ ਕੇ ਉੱਥੇ ਦੀ ਜਿਹੜੀ ਵਾਰਤਾਲਾਪ 26 ਨਵੰਬਰ 1949 ਨੂੰ ਇਹ ਜਿਹੜਾ ਖਰੜਾ ਆ ਤਿਆਰ ਹੋਇਆ ਸੀ, ਤੇ ਉਸ ਦਿਨ ਉਹਨਾਂ ਨੇ ਕਮੇਟੀ ਨੂੰ ਦਿੱਤਾ ਸੀ ਡਾਕਟਰ ਬੀ ਆਰ ਅੰਬੇਡਕਰ ਨੇ। ਉਹਦੇ ਵਿੱਚ ਤੁਸੀਂ ਜਿਹੜੇ ਦੂਜੇ ਮੈਂਬਰ ਆ ਬੋਲਦੇ ਆ ਉਹ ਦੱਸ ਰਹੇ ਆ ਵੀ ਜਿਹੜੇ ਬੰਦੇ ਡਰਾਫਟਿੰਗ ਕਮੇਟੀ ਦੇ ਵਿੱਚ ਹੈਗੇ ਸੀ, ਕੋਈ ਅਮਰੀਕਾ ਚਲੇ ਗਿਆ, ਕੋਈ ਆਪਣੇ ਕੰਮਾਂ ਕਾਰਾਂ ਦੇ ਵਿੱਚ, ਕੋਈ ਬਿਮਾਰੀ ਦਾ ਬਹਾਨਾ ਲਾ ਲਿਆ, ਕਿਸੇ ਦੀ ਕੋਈ ਡੈਥ ਹੋ ਗਈ, ਤੇ ਏਦਾਂ ਕਰਕੇ ਜਾਣੀ ਉਹਨਾਂ ਦਾ ਸਾਥ ਕਿਸੇ ਨੇ ਵੀ ਨਹੀਂ ਦਿੱਤਾ ਕਮੇਟੀ ਦੇ ਵਿੱਚੋਂ ਹੌਲੀ ਹੌਲੀ। ਇਸੇ ਕਰਕੇ ਅਸੀਂ ਅੱਜ ਵੀ ਕ੍ਰੈਡਿਟ ਜਿਹੜਾ ਸੰਵਿਧਾਨ ਦਾ ਆ ਉਹ ਡਾਕਟਰ ਬੀ ਆਰ ਅੰਬੇਡਕਰ ਨੂੰ ਹੀ ਦਿੰਦੇ ਆ। ਉਹਦਾ ਕਾਰਨ ਇਹ ਰਿਹਾ ਕਿ ਕਿਉਂਕਿ ਉਹ ਕਮੇਟੀ ਦੇ ਵਿੱਚੋਂ ਹੋਰ ਕਿਸੇ ਦਾ ਸਹਿਯੋਗ ਜਿਹੜਾ ਸੀ ਉਹ ਨਹੀਂ ਮਿਲ ਪਾਇਆ, ਪਰ ਫੇਰ ਵੀ ਉਸ ਜਿਹੜੀ 26 ਨਵੰਬਰ ਨੂੰ ਜਿਹਨੂੰ ਅਸੀਂ ਅੱਜ ਸੰਵਿਧਾਨ ਦਿਵਸ ਦੇ ਤੌਰ ਦੇ ਉੱਤੇ ਮਨਾਉਂਦੇ ਹਾਂ ਇਸ ਦਿਨ ਨੂੰ, ਬਈ ਇੰਡੀਅਨ ਲਾਅ ਦਾ ਇਹ ਦਿਨ ਜਿਹੜਾ ਹੈਗਾ, ਤੇ ਉਦਣ ਨੂੰ ਉਹਨਾਂ ਨੇ ਕਿਹਾ ਵੀ ਨਹੀਂ ਫੇਰ ਵੀ ਇਹ ਡਰਾਫਟਿੰਗ ਕਮੇਟੀ ਜਿਹੜੀ ਆ ਬਈ ਉਹਨੂੰ ਜਿਹੜਾ ਇਹ ਕ੍ਰੈਡਿਟ ਜਿਹੜਾ ਮਿਲਣਾ ਚਾਹੀਦਾ। ਪਰ ਉੱਥੇ ਦੇ ਜਿਹੜੇ ਮੈਂਬਰ ਸੀ ਉਹਨਾਂ ਨੇ ਇਹ ਕਿਹਾ ਕਿ ਨਹੀਂ ਬਈ ਤੁਸੀਂ ਇਹ ਕੰਮ ਜਿਹੜਾ ਕੀਤਾ ਬੜੇ ਲਗਨ ਦੇ ਨਾਲ ਕੀਤਾ, ਆਪਣੀ ਸਿਹਤ ਵੀ ਜਿਹੜੀ ਖਰਾਬ ਕੀਤੀ। ਇਸ ਲਾਅ ਨੂੰ ਬਣਾਉਣ ਦੇ ਲਈ 2 ਸਾਲ 11 ਮਹੀਨੇ ਤੇ 18 ਦਿਨ ਦਾ ਸਮਾਂ ਜਿਹੜਾ ਲੱਗਾ, ਤੇ 26 ਨਵੰਬਰ 1949 ਨੂੰ ਜਿਹੜਾ ਆ ਇਹ ਬਣ ਕੇ ਤਿਆਰ ਹੋ ਗਿਆ। ਹੁਣ ਉਹ ਸਵਾਲ ਬੜਾ ਇਹ ਜ਼ਿਹਨ ਦੇ ਵਿੱਚ ਆਉਂਦਾ ਵੀ ਜਦੋਂ 26 ਨਵੰਬਰ 1949 ਨੂੰ ਬਣ ਗਿਆ ਸੀ, ਫਿਰ ਲਾਗੂ ਕੀਤਾ 26 ਜਨਵਰੀ 1950 ਨੂੰ, ਵੀ ਆਪਾਂ ਉਹ ਜਿਹੜੇ 2-2.5 ਮਹੀਨੇ ਆ ਉਹ ਕਾਹਤੇ ਵੇਟ ਕਰਦੇ ਰਹੇ
ਜੀ?
ਵੇਟ ਕਰਨ ਦਾ ਕਾਰਨ ਇਹ ਹੋਇਆ ਕਿ ਜਿਹੜਾ 26 ਜਨਵਰੀ 1930 ਨੂੰ ਰਾਵੀ ਦੇ ਕੰਢੇ ਦੇ ਉੱਤੇ ਇਹਨੇ ਜਵਾਹਰ ਲਾਲ ਨਹਿਰੂ ਨੇ ਝੰਡਾ ਲਹਿਰਾਇਆ ਤੇ ਉਦਣ ਦਾ ਪੂਰਨ ਸਵਦੇਸ਼ ਦਾ ਐਲਾਨ ਕਰ ਦਿੱਤਾ ਵੀ ਅਸੀਂ ਜਿਹੜੇ ਅੱਜ ਤੋਂ ਆਜ਼ਾਦ ਆ। 1930 ਨੂੰ ਇਹ ਐਲਾਨ ਕਰ ਦਿੱਤਾ ਸੀ, ਉਹਨੂੰ ਇੱਕ ਪੂਰਨ ਸਵਦੇਸ਼ ਜਿਹੜਾ ਆ ਨਾਰਾ ਦਿੱਤਾ ਗਿਆ, ਇੱਕ ਤਰ੍ਹਾਂ ਦੇ ਨਾਲ ਅੰਦੋਲਨ ਦੀ ਸਟਾਰਟਿੰਗ ਜਿਹੜੀ ਆ ਕੀਤੀ ਸੀ। ਨਹਿਰੂ ਹੁਣਾਂ ਨੇ ਇਹ ਅਪੀਲ ਕੀਤੀ ਵੀ ਉਹ ਦਿਨ ਨੂੰ ਯਾਦਗਾਰ ਬਣਾਇਆ ਜਾਵੇ, ਕਿਉਂਕਿ ਅਸੀਂ ਤਾਂ ਉਦਣ ਹੀ 26 ਜਨਵਰੀ 1930 ਨੂੰ ਐਲਾਨ ਕਰ ਦਿੱਤਾ ਸੀ ਵੀ ਅਸੀਂ ਜਿਹੜਾ ਆਜ਼ਾਦ ਆ, ਅਸੀਂ ਆਪਣਾ ਇੱਕ ਝੰਡਾ ਜਿਹੜਾ ਬਣਾ ਲਿਆ ਸੀ। ਇਸ ਕਰਕੇ ਉਸ ਦਿਨ ਦੀ ਇੰਪੋਰਟੈਂਸ ਦੇਣ ਨੂੰ ਇਹ ਜਿਹੜਾ 2 ਮਹੀਨੇ ਉਹ ਉਸੇ ਲਾਅ ਦੇ ਨਾਲ ਚੱਲਦੇ ਰਹੇ ਕਿ 26 ਜਨਵਰੀ 1950 ਨੂੰ ਹੀ ਲਾਗੂ ਕਰਾਂਗੇ। ਪਰ ਕਿਉਂਕਿ ਇਹ ਜਿਹੜਾ ਖਰੜਾ ਆ ਤਿਆਰ ਹੋ ਗਿਆ ਸੀ 26 ਨਵੰਬਰ 1949 ਨੂੰ, ਇਸ ਕਰਕੇ ਉਹਨੂੰ ਆਪਾਂ ਸੰਵਿਧਾਨ ਦਿਵਸ ਦੇ ਤੌਰ ਦੇ ਉੱਤੇ ਮਨਾਉਂਦੇ ਹਾਂ, ਪਰ ਜਿਹੜਾ ਲਾਗੂ ਕੀਤਾ ਗਿਆ 26 ਜਨਵਰੀ 1950 ਨੂੰ, ਇਸ ਕਰਕੇ ਅਸੀਂ ਉਹਨੂੰ ਗਣਤੰਤਰ ਦਿਵਸ ਦੇ ਤੌਰ ਦੇ ਉੱਤੇ ਮਨਾਉਂਦੇ ਹਾਂ ਵੀ ਉਸ ਦਿਨ ਤੋਂ ਅਸੀਂ ਜਿਹੜੇ ਆ ਗਣਤੰਤਰ ਯਾਨੀ ਲਾਅ ਦੇ ਅੰਡਰ ਆ ਗਏ ਸੀ
ਜੀ। ਸੋ ਬੇਸ਼ੱਕ ਆਪਾਂ 26 ਜਨਵਰੀ ਜਾਂ 26 ਨਵੰਬਰ ਦੀ ਗੱਲ ਕਰਦੇ ਹਾਂ, ਪਰ ਜੋ ਕੁਛ ਹੁਣ ਮਹਾਰਾਸ਼ਟਰ ਦੇ ਵਿੱਚ ਹੋਇਆ ਸਰਕਾਰ ਨੂੰ ਬਣਾਉਣ ਨੂੰ ਲੈ ਕੇ ਸੰਵਿਧਾਨ ਦੀ ਜੋ ਤਰਮੀਮ ਕੀਤੀ ਗਈ, ਸੋ ਤੁਸੀਂ ਕੀ ਦੇਖਦੇ ਹੋ ਕਿ ਜਿਹੜੇ ਰਖਵਾਲੇ ਆ ਸੰਵਿਧਾਨ ਦੇ, ਸੋ ਇਹੀ ਸਰਕਾਰ ਉਹ ਜੋ ਹਰਕਤਾਂ ਕਰ ਰਹੀ ਹੈ, ਤਾਂ ਇਸ ਸੰਦਰਭ ਦੇ ਵਿੱਚ ਕੀ ਲੱਗਦਾ ਤੁਹਾਨੂੰ?
ਮੈਂ ਡਾਕਟਰ ਬੀ ਆਰ ਅੰਬੇਡਕਰ ਦੀ ਉਹੀ ਸਪੀਚ ਅੱਜ ਸੁਣ ਰਿਹਾ ਸੀ ਜਿਹੜੀ ਉਹਨਾਂ ਨੇ ਦਿੱਤੀ ਸੀ ਇਸੇ 26 ਨਵੰਬਰ 1949 ਨੂੰ, ਜਿੱਦਣ ਉਹਨਾਂ ਨੇ ਖਰੜਾ ਦਿੱਤਾ ਸੀ, ਉਹ ਜਿਹੜਾ ਔਨ ਰਿਕਾਰਡ ਪਈ ਆ, ਤੁਸੀਂ ਲੈਕਚੀ ਜਿਹੜੀ ਦੇਖ ਸਕਦੇ ਆ। ਉਹਨਾਂ ਨੇ ਕਿਹਾ ਵੀ ਸੰਵਿਧਾਨ ਜਿੰਨਾ ਮਰਜ਼ੀ ਚੰਗਾ ਹੋਵੇ, ਜੇ ਉਹਨੂੰ ਚਲਾਉਣ ਵਾਲੇ ਮਾੜੇ ਆ ਤਾਂ ਉਹ ਸੰਵਿਧਾਨ ਕਦੀ ਵੀ ਚੰਗਾ ਨਹੀਂ ਰਹਿ ਸਕਦਾ, ਉਹ ਮਾੜਾ ਹੀ ਰਹੇਗਾ। ਸੰਵਿਧਾਨ ਜਿੰਨਾ ਮਰਜ਼ੀ ਮਾੜਾ ਹੋਵੇ, ਜੇ ਉਹਨੂੰ ਚਲਾਉਣ ਵਾਲੇ ਲੋਕ ਬਹੁਤ ਚੰਗੇ ਆ, ਫਿਰ ਉਹ ਮਾੜਾ ਸੰਵਿਧਾਨ ਵੀ ਚੰਗਾ ਹੀ ਹੁੰਦਾ। ਇਸ ਕਰਕੇ ਉਹਨੇ ਦੇਖੋ ਉਸੇ ਦਿਨ ਕਹਿ ਦਿੱਤਾ ਸੀ ਵੀ ਇਹ ਬਣਾ ਤਾਂ ਅਸੀਂ ਦਿੱਤਾ, ਪਰ ਇਹ ਜਿਹੜਾ ਸੰਵਿਧਾਨ ਆ ਕਿਹੜੇ ਲੋਕਾਂ ਦੇ ਹੱਥ ਦੇ ਵਿੱਚ ਜਾਣਾ ਆ ਇਹ ਨੀ ਸਾਨੂੰ ਪਤਾ। ਜੇ ਤਾਂ ਇਹ ਚੰਗੇ, ਕਿਉਂਕਿ ਬਹੁਤ ਤਰੀਫਾਂ ਹੋ ਰਹੀਆਂ ਸੀ ਉੱਥੇ, ਸਾਰੀ ਤਰੀਫਾਂ ਕਰ ਰਿਹਾ ਸੀ ਵੀ ਡਾਕਟਰ ਅੰਬੇਡਕਰ ਨੇ ਜਾਣੀ ਵੀ ਇੰਨਾ, ਕਿਉਂਕਿ ਪਾਕਿਸਤਾਨ ਅੱਜ ਤੱਕ ਡਿਫਾਈ ਨਹੀਂ ਕਰ ਪਾਇਆ ਆਪਣੇ ਸੰਵਿਧਾਨ ਨੂੰ, ਨਾਲ ਆਜ਼ਾਦ ਹੋਇਆ ਸੀ। ਬੰਗਲਾਦੇਸ਼ ਵਰਗੇ ਜਿਹੜੇ ਦੇਸ਼ ਆ, ਕਿੰਨੀ ਜ਼ਿਆਦਾ ਸਟਰਗਲ ਉਹਨਾਂ ਨੂੰ ਕਰਨੀ ਪਈ ਆ। ਇਹਨਾਂ ਨੇ ਤਾਂ 2 ਸਾਲ ਦੇ ਵਿੱਚ ਉਹ ਸਾਰਾ ਪਰਫਾਰਮਾ ਤਿਆਰ ਕਰਕੇ ਦੇ ਦਿੱਤਾ, ਜਿਹਦੇ ਤੋਂ ਜਾਣੀ ਹੋਰ ਕਈ ਕੰਟਰੀਆਂ ਨੇ ਜਾਣੀ ਜਿਹੜਾ ਆ ਅੱਗੇ ਜਿਹੜਾ ਬਣਾਇਆ ਸੰਵਿਧਾਨ ਦੇਖ ਕੇ। ਹੁਣ ਉਹ ਜਿਹੜੀ ਚੀਜ਼ ਮਿਲ ਗਈ ਆ, ਉਹਨੇ ਉਹਦੇ ਖਾਦਿਸ਼ਾਂ ਨਾਲ ਹੀ ਯਾਦ ਇਹ ਕਰ ਦਿੱਤਾ ਸੀ ਵੀ ਜੇ ਤਾਂ ਇਹ ਆਇਆ ਚੰਗੇ ਬੰਦਿਆਂ ਦੇ ਹੱਥ ਦੇ ਵਿੱਚ, ਇਹ ਤਾਂ ਇਹ ਸੰਵਿਧਾਨ ਬਹੁਤ ਚੰਗਾ ਆ, ਜੇ ਮਾੜੇ ਬੰਦਿਆਂ ਦੇ ਹੱਥ ਦੇ ਵਿੱਚ ਆ ਗਿਆ ਤੇ ਇਹੀ ਸੰਵਿਧਾਨ ਬਹੁਤ ਮਾੜਾ ਆ। ਤੇ ਹੁਣ ਉਹ ਜਿਹੜੀ ਗੱਲ ਉਹਨਾਂ ਨੇ ਅੱਜ ਤੋਂ 70 ਸਾਲ ਪਹਿਲਾਂ ਦੀ ਕਹੀ ਆ, ਉਹੀ ਗੱਲ ਜਿਹੜੀ ਆ ਬਿਲਕੁਲ ਢੁਕਵੀਂ ਆ ਕਿ ਇਹ ਜਿਹੜਾ ਸੰਵਿਧਾਨ ਆ ਇਹ ਮਾੜੇ ਲੋਕਾਂ ਦੇ ਹੱਥਾਂ ਦੇ ਵਿੱਚ ਆ ਗਿਆ। ਮਾੜੇ ਲੋਕਾਂ ਦੇ ਹੱਥਾਂ ਦੇ ਵਿੱਚ ਇੱਦਾਂ ਦੇਖੋ ਤੁਸੀਂ, ਦੇਖੋ ਉਸ ਵੇਲੇ 2 ਤਰ੍ਹਾਂ ਦੇ ਤਰੀਕੇ ਚੱਲਦੇ ਸੀ। ਇੱਕ ਪ੍ਰੈਜ਼ੀਡੈਂਟ ਲਾਅ ਚੱਲਦਾ ਸੀ ਜਿੱਦਾਂ ਅੱਜ ਵੀ ਅਮਰੀਕਾ ਦੇ ਵਿੱਚ ਹੈਗਾ ਵੀ ਸਿੱਧਾ ਰਾਸ਼ਟਰਪਤੀ ਚੁਣ ਲਓ, ਰਾਸ਼ਟਰਪਤੀ ਜਿਹੜਾ ਆ ਆਪਣੇ ਜਿਹੜੇ ਅੱਗੇ ਅਪੁਆਇੰਟ ਕਰ ਸਕਦਾ ਜੋ ਵੀ ਉਹਦੀ ਅੱਗੇ ਹੈਗੀ ਆ। ਦੂਜਾ ਸਿਸਟਮ ਸੀਗਾ ਵੀ ਉਹ ਪ੍ਰਾਈਮ ਮਿਨਿਸਟਰ ਚੁਣਿਆ ਜਾਵੇ, ਪਰ ਪ੍ਰਾਈਮ ਮਿਨਿਸਟਰ ਨੂੰ ਵੀ ਉਹਨਾਂ ਨੇ ਦੇਖੋ ਪਾਵਰਾਂ ਦਿੱਤੀਆਂ ਵੀ ਉਹ ਸੁਪਰੀਮ ਨਾ ਆਪਣੇ ਆਪ ਨੂੰ ਸਮਝ ਜਾਵੇ ਜਾਂ ਚਾਵਲ ਨਾ ਜਾਵੇ, ਉਹਦੇ ਉੱਤੇ ਇੱਕ ਹੋਰ ਰਬੜ ਦੀ ਮੋਹਰ ਬਿਠਾ ਦਿੱਤੀ ਵੀ ਜਿਹੜਾ ਵੀ ਤੂੰ ਕੰਮ ਕਰਨਾ ਪਹਿਲਾਂ ਰਾਸ਼ਟਰਪਤੀ ਦੀ ਸਹਿਮਤੀ ਲੈਣੀ ਜ਼ਰੂਰੀ ਆ, ਤਾਂ ਕਿ ਉਹਨੂੰ ਇੱਕ ਤਰ੍ਹਾਂ ਲੱਗਦਾ ਰਹੇ ਵੀ ਮੇਰੇ ਤੋਂ ਉੱਤੇ ਵੀ ਕੋਈ ਬੰਦਾ ਜਿਹੜਾ ਬੈਠਾ। ਹੁਣ ਉਹ ਰਾਸ਼ਟਰਪਤੀ ਆ, ਉਹਨੂੰ ਸਭ ਤੋਂ ਉੱਤੇ ਸੁਪਰੀਮ ਬਣਾ ਦਿੱਤਾ ਵੀ ਤੂੰ ਮੁਖੀ ਆ, ਤੂੰ ਰਾਸ਼ਟਰ ਦਾ ਮੁਖੀ ਆ, ਉਹਨੂੰ ਪਾਵਰਾਂ ਦਿੱਤੀਆਂ ਹੋਈ ਨੂੰ। ਇੱਕ ਤਰ੍ਹਾਂ ਦਾ ਦੇਖੋ ਉਹਨਾਂ ਨੇ ਕਿੰਨਾ ਉਲਝਾ ਕੇ ਰੱਖਿਆ ਕੰਮ, ਤਾਂ ਕਿ ਜਿਹੜਾ ਇਹ ਵਧੀਆ ਤਰੀਕੇ ਦੇ ਨਾਲ ਕੰਮ ਚੱਲੇ। ਪਰ ਅੱਜ ਇਹਨਾਂ ਨੇ ਗੰਦੇ ਲੋਕਾਂ ਨੇ ਕੀ ਕਰਕੇ ਰੱਖ ਦਿੱਤਾ ਕਿ ਜਿਹੜਾ ਰਾਸ਼ਟਰਪਤੀ ਆ ਉਹ ਵੀ ਮੋਹਰ ਬਣਾ ਕੇ ਆਪਣੀ ਰੱਖ ਲਈ, ਜੇਬ ਚ ਪਾ ਕੇ ਰੱਖ ਲਿਆ। ਰਾਸ਼ਟਰਪਤੀ ਦੇ ਅੱਗੇ ਜਿਹੜੇ ਰੈਪ੍ਰੈਜ਼ੈਂਟ ਹੈਗੇ ਆ ਉਹ ਰਾਜਪਾਲ ਆ, ਰਾਸ਼ਟਰਪਤੀ ਤੇ ਰਾਜਪਾਲ ਜਿਹੜਾ ਆ ਸਾਰਿਆਂ ਦਾ ਸਾਂਝਾ ਹੁੰਦਾ, ਉਹ ਕਿਸੇ ਪਾਰਟੀ ਦਾ ਨਹੀਂ ਹੁੰਦਾ। ਇਸ ਵੇਲੇ ਭਾਰਤ ਦਾ ਜਿਹੜਾ ਰਾਸ਼ਟਰਪਤੀ ਆ ਉਹ ਵੀ RSS ਦਾ ਬੰਦਾ, ਫਿਰ ਜਿਹੜੇ ਰਾਜਪਾਲ ਚਾਹੇ ਉਹ ਕਰਨਾਟਕ ਦੀ ਆਪਾਂ ਪਿਛਲੀ ਐਗਜ਼ਾਮਪਲ ਲੈ ਲਈਏ, May 2018 ਦੇ ਵਿੱਚ ਜਿਹੜਾ ਉੱਥੇ ਦਾ ਰਾਜਪਾਲ ਸੀਗਾ ਆਪਣੇ ਕਰਨਾਟਕਾ ਦੇ ਵਿੱਚ, ਉਹ ਦੇਖੋ ਵੀ ਜੱਦੂ ਚਰੱਪਾ ਨੂੰ ਜਿਹੜੀ ਇਹ ਖੋਜ ਕਰ ਦਿੰਦਾ, ਜਦਕਿ 104 ਮੈਂਬਰ ਆ ਉਹਦੇ ਕੋਲ, 112 ਚਾਹੀਦੇ ਸੀ, ਏਡੇ ਜ਼ਿਆਦਾ ਉਹ ਗੁਲਾਮ ਬਣੇ ਹੋਏ ਆ। ਇੱਥੇ ਜਿਹੜਾ ਆ ਰਾਜਪਾਲ ਆ ਭਗਤ ਸਿੰਘ ਕੋਸ਼ਿਆਰੀ, ਇਹ ਵੀ ਜਿਹੜਾ RSS ਦਾ ਜਿਹੜਾ ਸਰਗਰਮ ਬੰਦਾ ਆ, ਹਨਾ, ਤੇ ਇਹ ਜਿਹੜੇ ਬੰਦੇ ਆ ਉਹਨਾਂ ਨੂੰ ਇੱਕ ਪਾਸੇ ਇਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਲਿਖਤੀ ਜਿਹੜਾ ਸਾਨੂੰ ਦਿਓ ਸਪੋਰਟ, ਆਪਣੀ ਲਿਖਤੀ ਜਿਹੜੀ ਚਿੱਠੀ ਲੈ ਕੇ ਆਓ, ਉਹਦੇ ਉੱਤੇ ਕਵਰ ਲੈਟਰ ਲੈ ਕੇ ਆਓ, ਫਿਰ ਉਹਦੇ ਉੱਤੇ ਆਪਣੇ ਲੀਡਰ ਦੇ ਜਿਹੜੇ ਸਾਈਨ ਕਰਾ ਕੇ ਆਓ। ਦੇਖੋ ਸ਼ਿਵ ਸੈਨਾ ਦੇ ਲਈ, ਨੈਸ਼ਨਲ ਕਾਂਗਰਸ ਪਾਰਟੀ ਦੇ ਲਈ, ਕਾਂਗਰਸ ਲਈ ਆਹ ਸਕੀਮਾਂ ਹੈਗੀਆਂ, ਇਹ ਰੱਖ ਰਿਹਾ ਪ੍ਰਾਵਧਾਨ ਇਹਨਾਂ ਦੇ ਲਈ। ਰਾਤ ਨੂੰ ਜਿਹੜਾ ਆ ਤੜਕੇ ਤੜਕੇ ਜਿਹੜਾ ਆ ਸਾਰਾ ਕੁਛ ਰਾਸ਼ਟਰਪਤੀ ਜਿਹੜਾ ਸ਼ਾਸਨ ਆ ਉਹ ਬੰਦ ਕਰ ਦਿੱਤਾ ਜਾਂਦਾ, ਹਟਾ ਦਿੱਤਾ ਜਾਂਦਾ, ਤੇ ਇਹਨਾਂ ਨੂੰ ਸਹੁੰ ਚੁਕਾ ਦਿੱਤੀ ਜਾਂਦੀ ਹੈ। ਸਾਰੀ ਰਾਤ ਦੇਖੋ ਦਫ਼ਤਰ ਲੱਗਾ ਰਹਿੰਦਾ, ਰਾਤੋ ਰਾਤ ਰਾਸ਼ਟਰਪਤੀ ਤੋਂ ਪਰਮਿਸ਼ਨ ਵੀ ਆ ਜਾਂਦੀ ਹੈ। ਜਦਕਿ ਰਾਸ਼ਟਰਪਤੀ ਸ਼ਾਸਨ ਹਟਾਉਣ ਦੇ ਲਈ ਜੇ ਇੱਕ ਵਾਰੀ ਲੱਗ ਜਾਵੇ ਤਾਂ 2 ਮਹੀਨੇ ਲੱਗ ਜਾਂਦੇ ਆ ਗੁਰਸੇਵਕ ਸਿੰਘ ਜੀ, ਜੇ ਹਟਾਉਣਾ ਹੋਵੇ। ਉਹਦਾ ਕਾਰਨ ਇਹ ਆ ਵੀ ਪਹਿਲਾਂ ਕੈਬਨਿਟ ਮਿਨਿਸਟਰੀ ਦੀ ਜਿਹੜੀ ਆ ਮੀਟਿੰਗ ਹੋਣੀ ਆ, ਉਸ ਤੋਂ ਬਾਅਦ ਜਾਇਜ਼ਾ ਹੋਣਾ ਆ, ਉਸ ਤੋਂ ਬਾਅਦ ਦੇਖਿਆ ਜਾਣਾ, ਫਿਰ ਜਾ ਕੇ ਜਿਹੜਾ ਰਾਸ਼ਟਰਪਤੀ ਜਿਹੜਾ ਰਾਜ ਆ ਉਹ ਹਟਾਇਆ ਜਾ ਸਕਦਾ। ਪਰ ਇੱਥੇ ਦੇਖੋ ਵੀ ਦੇਖੋ ਧੱਕੇ ਦੇ ਨਾਲ ਹੀ ਸਭ ਕੁਛ ਕਰੀ ਜਾਂਦੇ ਆ। ਪਰ ਜੇ ਅਸੀਂ ਕਹੀਏ ਵੀ ਇਹ ਭਾਜਪਾ ਕੱਲੀ ਆ ਇੱਦਾਂ ਦੀ ਕਰਦੀ ਆ, ਨਹੀਂ, ਇਹ ਕਾਂਗਰਸ ਨੇ ਚੀਜ਼ਾਂ ਚਲਾਈਆਂ ਆ। ਮਨ ਮਰਜ਼ੀ ਜਿਹੜੀ ਆ ਇੰਦਰਾ ਗਾਂਧੀ ਨੇ ਬਹੁਤ ਕੀਤੀ ਆ, ਤੇ ਰਾਜੀਵ ਗਾਂਧੀ ਨੇ ਬਹੁਤ ਮਨ ਮਰਜ਼ੀ ਜਿਹੜੀ ਕੀਤੀ। ਜਿਹੜਾ ਵੀ ਬੰਦਾ ਆਉਂਦਾ ਆ ਮਨ ਮਰਜ਼ੀ, ਏਡਾ ਸੰਵਿਧਾਨ ਤਾਂ ਆਪਣੀ ਜੇਬ ਦੇ ਵਿੱਚ ਪਾਈ ਫਿਰਦਾ। ਜਿਹੜਾ ਬੰਦਾ ਵਾਅਦੇ ਕਰਦਾ ਆ, ਲੋਕਾਂ ਦੇ ਨਾਲ ਪ੍ਰੋਮਿਸ ਕਰਦਾ ਆ, ਪਰ ਬਾਅਦ ਦੇ ਵਿੱਚ ਲੋਕਾਂ ਦੀਆਂ ਸ਼ਰਮਾਂ ਦੇ ਉੱਤੇ, ਹੁਣ ਇੱਕ ਪਾਸੇ ਦੇਖੋ MLA ਬਣੇ ਉਸਨੇ ਵੋਟਾਂ ਪਾ ਕੇ ਬਣਾਇਆ, ਪਰ ਨਾਲ ਹੀ ਤੁਸੀਂ ਦੇਖੋ ਵੀ ਉਹ ਪਤਾ ਹੀ ਨੀ ਵੀ ਅੱਜ ਕਿਹੜੀ ਪਾਰਟੀ ਦੇ ਨਾਲ ਆ ਤੇ ਕੱਲ ਨੂੰ ਕਿਹੜੀ ਪਾਰਟੀ ਦੇ ਨਾਲ ਆ, ਤੇ ਵਿਕਾਊ ਹੋ ਜਾਂਦੇ ਆ, ਵਿਕਦੇ ਪਏ ਆ। ਤੇ ਬੜਾ ਹੀ ਨਿਰਾਸ਼ਾਜਨਕ ਜਿਹੜਾ ਹੈਗਾ ਕਿ ਜਿਹੜੇ ਸਾਡੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਅਸੀਂ ਉਹ ਸੰਵਿਧਾਨ ਸੌਂਪਿਆ ਹੋਇਆ ਆ ਉਹ ਜਿਹੜੇ ਬੰਦੇ ਆ ਉਹ ਬੜੇ ਰੋਂਗ ਆ ਜਿਹਦੇ ਨਾਲ ਆਮ ਬੰਦਿਆਂ ਦੀ ਜਿਹੜੀ ਲਾਈਫ ਆ ਉਹ ਬੜੀ ਇੱਕ ਤਰ੍ਹਾਂ ਨਾਲ ਭਿਆਨਕ ਹੁੰਦੀ ਜਾ ਰਹੀ ਆ। ਪਰ ਜਿਸ ਤਰੀਕੇ ਦੇ ਨਾਲ ਅਸੀਂ ਕਹਿੰਦੇ ਆ ਵੀ ਅਸੀਂ ਬੜਾ ਵਰਲਡ ਜਿਹੜਾ ਮਾਡਰਨ ਬਣਾ ਰਹੇ ਆ, ਪਰ ਜਿਸ ਤਰੀਕੇ ਦੇ ਨਾਲ ਆਹ ਗੱਲਾਂ ਹੋ ਰਹੀਆਂ ਮੈਨੂੰ ਲੱਗਦਾ ਵੀ ਅਸੀਂ ਅੱਜ ਵੀ 100 ਸਾਲ ਅਜੇ ਪਿੱਛੇ ਚੱਲਦੇ ਪਏ ਆ, ਇਹਨੂੰ ਅਜੇ ਸੁਧਾਰ ਕਰਨ ਦੀ ਬਹੁਤ ਜ਼ਿਆਦਾ ਲੋੜ ਹੈਗੀ ਆ। ਪਰ ਇਦਾਂ ਦੇ ਵੀ ਲੋਕ ਦੇਖਦਾ ਮੈਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਜਿੰਦਾਬਾਦ ਮੁਰਦਾਬਾਦ ਨਾਰੇ ਲਾ ਕੇ ਉਹ ਬੰਦੇ ਇੰਨੇ ਜ਼ਿਆਦਾ ਹੈਗੇ ਆ ਕਿਸੇ ਪਾਰਟੀ ਨੂੰ ਸਮਰਥਕ, ਉਹਨਾਂ ਨੂੰ ਸੱਚ ਝੂਠ ਦੀ ਕੋਈ ਪਛਾਣ ਹੀ ਨਹੀਂ ਲੱਗਦੀ, ਜਾਂ ਉਹ ਦੇਖਣਾ ਹੀ ਨਹੀਂ ਚਾਹੁੰਦੇ, ਉਹ ਅੱਖਾਂ ਦੇ ਉੱਤੇ ਪੱਟੀਆਂ ਹੀ ਏਦਾਂ ਬੰਨੀਆਂ ਹੋਈਆਂ ਆ ਬਈ ਉਹ ਬਸ ਇਹ ਆ ਕਿ ਜੋ ਉਹਨਾਂ ਦਾ ਲੀਡਰ ਕਰ ਜਾਵੇ ਉਹੀ ਸਭ ਕੁਛ ਜਿਹੜਾ ਸਹੀ ਆ। ਹੁਣ ਜਿਹੜੇ ਸ਼ਰਦ ਪਵਾਰ ਵਰਗੇ ਜਿਹੜੇ ਬੰਦੇ ਆ ਇਹ 37 ਸਾਲ ਦਾ ਹੁੰਦਾ ਸੀ ਜਦੋਂ ਇਹਨੇ ਜੇਤੋਂ ਇਹਨੇ ਰਾਜਨੀਤੀ ਸਿੱਖੀ ਸੀ, ਤੇ ਇਸ ਕਰਕੇ 1978 ਦੇ ਵਿੱਚ ਤੇ ਇਸ ਕਰਕੇ ਇਹ ਜਿਹੜੇ ਬੰਦੇ ਹੁੰਦੇ ਆ ਇਹਨਾਂ ਦਾ ਵੀ ਦੀਨ ਮਜਾਣੀ ਰਾਜਨੀਤੀ ਦੇ ਵਿੱਚ ਰਿਹਾ ਨੇ। ਕਦੀ ਲੀਡਰ ਹੁੰਦੇ ਸੀ ਤੁਸੀਂ ਕਿਤੇ ਫੋਟੋ ਦੇਖੋ ਜਿਹੜੇ 1950 ਦੇ ਵਿੱਚ ਮਨਿਸਟਰੀ ਬਣੀ ਆ ਪਹਿਲੀ, ਸਾਨੂੰ ਦੇਖ ਕੇ ਜਾਣੀ ਉਹਨਾਂ ਦੇ ਅੱਗੇ ਸਿਰ ਝੁੱਕ ਜਾਂਦਾ ਵੀ ਯਾਰ ਆਹ ਬੰਦੇ ਹੁੰਦੇ ਸੀ ਸਾਡੇ ਲੀਡਰ, ਜਿਨ੍ਹਾਂ ਦੇ ਵਿੱਚ ਜਵਾਹਰ ਲਾਲ ਨਹਿਰੂ ਆ, ਡਾਕਟਰ ਅੰਬੇਡਕਰ ਆ, ਲਾਲ ਬਹਾਦਰ ਸ਼ਾਸਤਰੀ ਵਰਗੇ ਬੰਦੇ ਜਿਹੜੇ ਖੜੇ ਆ। ਤੁਸੀਂ ਕੱਲੇ ਕੱਲੇ ਬੰਦੇ ਨੂੰ ਚੱਕ ਕੇ ਦੇਖੋ ਤੇ ਉਹਦਾ ਪਿਛੋਕਰ ਦੇਖੋ, ਉਹਦੇ ਉੱਤੇ ਰਿਸਰਚ ਕਰਕੇ ਦੇਖੋ, ਸਾਨੂੰ ਜਾਣੀ ਸਿਰ ਝੁੱਕ ਜਾਂਦਾ ਸੀ ਵੀ ਯਾਰ ਬੰਦੇ ਇੱਦਾਂ ਦੇ ਆਹ ਸੀ ਸਾਡੇ ਲੀਡਰ। ਪਰ ਅਸੀਂ ਆ 70 ਸਾਲਾਂ ਦੇ ਵਿੱਚ ਕਿੱਦਾਂ ਦੇ ਬੰਦੇ ਲਿਆ ਕੇ ਮੋਹਰੇ ਸੱਟ ਦੇ, ਕਿੱਦਾਂ ਦੇ ਬੰਦੇ ਸਾਡੇ ਜਿਹੜੇ ਲੀਡਰ ਬਣ ਗਏ, ਕਿੱਡੇ ਕਰਪਟ ਆ ਅਜੀਤ ਪਵਾਰ ਜਿਹਦੇ ਉੱਤੇ 97,000 ਕਰੋੜ ਦਾ ਜਿਹੜਾ ਅਜੇ ਘਪਲੇ ਦਾ ਇਲਜ਼ਾਮ ਲਾਉਂਦੀ ਪਈ ਸੀ ਭਾਜਪਾ, ਜਦੋਂ ਆਪਣੇ ਨਾਰ ਲਾਇਆ ਉਹਦੇ ਦੁੱਧ ਧੋਤਾ ਜਿਹੜਾ ਹੋ ਗਿਆ। ਇਸ ਕਰਕੇ ਜਿਹੜੇ ਬੰਦੇ ਆ ਇਹਨਾਂ ਤੋਂ ਹੁਣ ਅਵੇਅਰ ਹੋਣ ਦੀ ਲੋੜ ਆ, ਲੋਕਾਂ ਦੇ ਵਿੱਚ ਇਸ ਗੱਲ ਦੇ ਉੱਤੇ ਪ੍ਰਭਾਵ ਜ਼ਰੂਰ ਪੈਣਾ ਚਾਹੀਦਾ ਵੀ ਇਹ ਜਿਹੜੀ ਰਾਜਨੀਤੀ ਆ ਇਹਨੂੰ ਥੋੜੀ ਜਿਹੀ ਇਮਾਨਦਾਰੀ ਜ਼ਰੂਰ ਚਾਹੀਦੀ ਆ, ਪਰ ਇਮਾਨਦਾਰੀ ਜਿਹੜੀ ਹੈ ਨਹੀਂ ਹੁਣ।
ਪਰ ਕਿਤੇ ਨਾ ਕਿਤੇ ਇੱਕ ਨਾ ਕਥਨ ਜਿਹੜਾ ਚੱਲ ਪੈਂਦਾ ਲੋਕਾਂ ਦੇ ਵਿੱਚ, ਆਮ ਲੋਕਾਂ ਦੇ ਵਿੱਚ, ਰਾਜਨੀਤੀ ਹੈ ਹੀ ਬੁਰੇ ਲੋਕਾਂ ਦੀ ਗੇਮ, ਤੇ ਬੁਰਾ ਆਮ ਬੰਦਾ ਰਾਜਨੀਤੀ ਕਰ ਨਹੀਂ ਸਕਦਾ ਸ਼ਾਇਦ। ਇਹ
ਨਹੀਂ ਅਸੀਂ ਬਣਾ ਲਈ ਆ, ਇਹ ਸਾਡੀ ਧਾਰਨਾ ਹੈਗੀ ਆ, ਇਹ ਅਸੀਂ ਬਣਾ ਲਿਆ ਏਦਾਂ, ਏਦਾਂ ਵੈਸੇ ਹੈ ਨੀ। ਹੁਣ ਜੇ ਅਸੀਂ ਦੇਖੀਏ ਕਿ ਲਾਲ ਬਹਾਦਰ ਸ਼ਾਸਤਰੀ ਵੀ ਸਾਡੇ ਇੱਥੋਂ ਗਏ ਆ, ਤੇ ਹੋਰ ਬਹੁਤ ਇਮਾਨਦਾਰ ਜਿਹੜੇ ਲੀਡਰ ਆ ਜਿਹਨਾਂ ਨੂੰ ਅਸੀਂ ਉਂਗਲਾਂ ਦੇ ਉੱਤੇ ਗਿਣ ਸਕਦੇ ਹਾਂ, ਬਹੁਤ ਸਾਰੇ ਲੀਡਰ ਹੈਗੇ ਆ ਇੱਦਾਂ ਦੇ ਜਿਹਨਾਂ ਨੂੰ ਦਾ ਜਾਣੀ ਬੜਾ ਯੋਗਦਾਨ ਆ, ਪਰ ਅਸੀਂ ਇਹ ਬਣਾ ਲਿਆ। ਅਸੀਂ ਇਸੇ ਕਰਕੇ ਜਿਹੜਾ ਆਮ ਬੰਦਾ ਆ ਉਹ ਇਸ ਚੀਜ਼ ਦੇ ਵਿੱਚ ਕੁੱਦਣਾ ਨੀ ਚਾਹੁੰਦਾ, ਉਹ ਸਰਪੰਚੀ ਦੀ ਚੋਣ ਤੱਕ ਨੀ ਲੜਨਾ ਚਾਹੁੰਦਾ, ਉਹ ਕਹਿ ਦਿੰਦਾ ਮੈਂ ਗੰਦ ਚ ਕਿਉਂ ਜਾਵਾਂ, ਤੇ ਜੇ ਗੰਦ ਆ ਤਾਂ ਫਿਰ ਇਹ ਤੁਸੀਂ ਸਾਫ ਹੀ ਵੱਖੋ ਕਿਉਂ ਰੱਖਦੇ ਆ
ਜੀ। ਸ਼ਾਇਦ ਬਿਲਕੁਲ, ਕਿਉਂਕਿ ਮਜੋਰਟੀ ਜਿਹੜੀ ਹੁਣ ਅੱਜ ਦੇ ਲੀਡਰ ਆ ਸਾਰੇ ਨੀ, ਮਜੋਰਟੀ ਲੀਡਰ ਆ ਉਹਨਾਂ ਦੀ ਤਾਂ ਕੁਆਲੀਫਿਕੇਸ਼ਨ ਹੀ ਇਹ ਹੋ ਗਈ ਹੈ ਕਿ ਪਹਿਲਾਂ ਬਲੈਕੀ ਹੁੰਦੇ ਆ ਫਿਰ ਜੇਲ੍ਹ ਜਾਂਦੇ ਆ, ਜੇਲ੍ਹ ਤੋਂ ਵਾਪਸ ਆ ਕੇ ਉਹ ਇੱਕ ਨੇਤਾ ਦੇ ਵਜੋਂ ਵਿਚਰਦੇ ਆ, ਫਿਰ ਉਹ ਆਪਣੇ ਲੋਕ ਸਭਾ ਜਾਂ ਵਿਧਾਨ ਸਭਾ ਦੇ ਵਿੱਚ ਪਹੁੰਚ ਕੇ ਆ ਕੇ ਲੋਕਾਂ ਦੇ ਉੱਤੇ ਰਾਜ ਕਰਦੇ ਆ, ਸੇਵਾ ਤਾਂ ਚਲੋ ਕਹਿਣ ਦੀਆਂ ਗੱਲਾਂ ਨੇ, ਫਿਰ ਰਾਜ ਕਰਦੇ ਆ। ਸੋ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਮਝ ਸਕਣਗੇ ਕਿ ਅਸਲ ਦੇ ਵਿੱਚ ਕੰਮ ਕੀ ਕਰਨ ਵਾਲੇ ਆ, ਅਸੀਂ ਕੀ ਕਰਨੇ ਆ ਤੇ ਅਸੀਂ ਕਿਹੜੇ ਪਾਸੇ ਤੁਰ ਪਏ ਆ, ਤੇ ਸਹੀ ਲੋਕ ਜਿਹੜੇ ਕਿ ਕੁਆਲੀਫਾਈਡ ਲੋਕ ਨੇ ਉਹ ਸ਼ਾਇਦ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੀਡਰ ਬਣਨਗੇ, ਅੱਗੇ ਆਉਣਗੇ, ਸਮਾਂ ਦੇਣਗੇ, ਤਾਂ ਫਿਰ ਜਾ ਕੇ ਦੇਸ਼ ਦਾ ਕੁਛ ਦੁਨੀਆਂ ਦਾ ਕੁਛ ਬਣ ਸਕੇਗਾ। ਫਿਰ ਪਰ ਜੇਕਰ ਅਸੀਂ ਇਸ ਨੇ ਭਾਈ ਸੋਚਦੇ ਹਾਂ ਤੁਸੀਂ ਕਿ ਕਰਪਟ ਲੀਡਰਾਂ ਨੂੰ ਚੁਣਦੇ ਆ, ਉਸ ਤੋਂ ਬਾਅਦ ਸੋਚਦੇ ਹਾਂ ਕਿ ਕਲਾਈਮੇਟ ਚੇਂਜ ਵਰਗੀਆਂ ਜਾਂ ਸਿਆਸਤ ਦੇ ਰਾਹੀਂ ਜੋ ਸਾਡੇ ਨੁਕਸਾਨ ਹੋ ਰਹੇ ਆ, ਬੇਸ਼ੱਕ ਉਹ ਬੈਂਕਿੰਗ ਪੈਸੇ ਦੀ ਹੋਵੇ, ਨੁਕਸਾਨ ਹੋਵੇ ਜਾਂ ਜੋਬਾਂ ਦਾ ਹੋਵੇ, ਤੇ ਮੈਨੂੰ ਨੀ ਲੱਗਦਾ ਕਿ ਸਾਨੂੰ ਕੰਪਲੇਂਟ ਕਰਨੀ ਚਾਹੀਦੀ ਕਿਉਂਕਿ ਅਸੀਂ ਲੀਡਰ ਹੀ ਕਰਪਟ ਚੁਣੇ ਆ। ਕੀ ਕਹਿੰਦੇ?
ਦੇਖੋ ਆਮ ਲੋਕ ਕੰਪਲੇਂਟ ਇਸ ਗੱਲਾਂ ਬਾਰੇ ਕਰਦੇ ਹੀ ਨੇ, ਜੇ ਅਸੀਂ ਦੇਖੀਏ, ਜੇ ਅਸੀਂ ਲੋਕਾਂ ਦਾ ਰੁਝਾਨ ਵੀ ਦੇਖੀਏ, ਕੁਛ ਕੇ ਲੋਕ ਹੈਗੇ ਆ ਜਿਹੜੇ ਥੋੜਾ ਬਹੁਤਾ ਦਰਦ ਰੱਖਦੇ ਆ ਕਿ ਕਲਾਈਮੇਟ ਜਿਹੜਾ ਆ ਚੇਂਜ ਹੋ ਰਿਹਾ, ਕਿੱਥੇ ਮੀਟਿੰਗਸ ਹੋ ਰਹੀਆਂ, ਅਮੈਰੀਕਾ, ਕੈਨੇਡਾ, ਯੂਰੋਪੀਅਨ ਕੰਟਰੀ, ਆਸਟ੍ਰੇਲੀਆ ਵਰਗੇ ਜਿਹੜੇ ਮੁਲਕ ਆ, ਇਹ ਬੜੇ ਡਰੇ ਪਏ ਆ ਕਿ ਜਿਹੜਾ ਪਾਣੀ ਦਾ ਪੱਧਰ ਆ ਲਗਾਤਾਰ ਵੱਧ ਰਿਹਾ, ਟੈਂਪਰੇਚਰ ਜਿਹੜਾ ਲਗਾਤਾਰ ਅਪ ਹੋ ਰਿਹਾ, ਇਹ ਚੀਜ਼ਾਂ ਜਿਹੜੀਆਂ ਦੇਖ ਰਹੇ ਆ। ਪਰ ਅਸੀਂ ਤਾਂ ਜੇ ਇਹਨਾਂ ਚੀਜ਼ਾਂ ਦੇ ਬਾਰੇ ਸੋਚਣਾ ਹੀ ਨਹੀਂ ਸ਼ੁਰੂ ਕੀਤਾ, ਜਿੰਨਾ ਚਿਰ ਤੱਕ ਆਮ ਬੰਦਾ ਜਿਹੜਾ ਆ ਉਹ ਤਾਂ ਅਜੇ ਤੱਕ ਰੋਟੀ ਪਾਣੀ ਦੀ ਗੱਲ ਜਿਹੜੀ ਸੋਚਦਾ, ਉਹ ਹਰ ਬੰਦਾ ਇਹ ਕਹਿ ਰਿਹਾ ਮੈਨੂੰ ਕੀ, ਹਰ ਗੱਲ ਦੇ ਵਿੱਚ ਉਹਦਾ ਇਹੀ ਕੋਈ ਇੱਕ ਘੜਿਆ ਘੜਾਇਆ ਸੰਭਾਲ ਆ ਕਿਸੇ ਵੀ ਬੰਦੇ ਨਾਲ, ਤੁਸੀਂ ਵੀ ਹੁਣ ਇੰਡੀਆ ਦੇ ਵਿੱਚ ਰਹਿੰਦੇ ਹੋ, ਪਿੰਡ ਦੇ ਵਿੱਚ ਕਿਸੇ ਆਮ ਬੰਦੇ ਨੂੰ ਰਾਹ ਜਾਂਦੇ ਤੁਰੇ ਪੁੱਛ ਲਓ ਵੀ ਭਾਜੀ ਆਹ ਗੱਲ ਹੋ ਗਈ ਬੈਂਕਾਂ ਦੇ ਵਿੱਚ, ਆਹ ਘਪਲੇ ਹੋ ਗਏ, ਕੀ ਕਹਿਣਾ ਚਾਹੋਗੇ? ਵੀ ਕਹਿਣਾ ਸਾਨੂੰ ਕੀ ਕਿਹਨੀ ਲੁੱਟ ਕੇ ਖਾ ਲੈਣਾ, ਆਹੀ ਆਹੀ ਜਵਾਬ ਹੋਣਾ। ਪਰ ਉਹਦਾ ਜਿਹੜਾ ਸਲੂਸ਼ਨ ਕੀ ਆ, ਸਲੂਸ਼ਨ ਕਿਤੇ ਨਾ ਕਿਤੇ ਜ਼ਰੂਰ ਹੁੰਦਾ ਪਰ ਉਹਦੀ ਖੋਜ ਕਰਨੀ ਪੈਂਦੀ ਆ ਜਾਂ ਕੱਢਣੀ ਪੈਂਦੀ ਆ। ਪਰ ਸਾਨੂੰ ਖੋਜ ਕਰਨੀ ਤਾਂ ਕਦੀ ਸਿਖਾਈ ਨਹੀਂ ਗਈ, ਵਿਚਾਰ ਚਰਚਾ ਤਾਂ ਸਾਨੂੰ ਕਦੀ ਸਿਖਾਈ ਨਹੀਂ ਗਈ। ਪਹਿਲਾਂ ਤੁਸੀਂ ਦੇਖਿਆ ਹੋਊਗਾ ਵਿਚਾਰ ਚਰਚਾ ਚੱਲਦੀ ਹੁੰਦੀ, ਸਾਡੇ ਬਜ਼ੁਰਗ ਵੀ ਜਿਹੜੇ ਸੱਥਾਂ ਦੇ ਵਿੱਚ ਬਹਿੰਦੇ ਹੁੰਦੇ ਸੀ, ਉੱਥੋਂ ਬਹੁਤ ਚੀਜ਼ਾਂ ਸਿੱਖ ਹੋ ਜਾਂਦੀਆਂ ਸੀ। ਉੱਥੇ ਇੱਕ ਦੂਜੇ ਦੀਆਂ ਪ੍ਰੋਬਲਮਸ ਉਹਨਾਂ ਦੇ ਸਲੂਸ਼ਨ ਵੀ ਉੱਥੇ ਬੈਠੇ ਬੈਠੇ ਕੱਢ ਲਏ ਜਾਂਦੇ ਸੀ। ਅੱਜ ਉਹ ਸੱਥਾਂ ਜਿਹੜੀਆਂ ਗਾਇਬ ਹੋ ਗਈਆਂ, ਦੂਜੇ ਦੇ ਨਾਲ ਵਿਚਾਰ ਚਰਚਾ ਦਾ ਸਾਧਨ ਰਹਿ ਗਿਆ ਫੇਸਬੁੱਕ, ਇੱਥੇ ਗਾਲੀ ਗਲੋਚ ਏਦਾਂ ਚੱਲ ਰਿਹਾ, ਇੱਥੇ ਅਸੀਂ ਧਿਰਾਂ ਏਦਾਂ ਦੀਆਂ ਬਣਾ ਲਈਆਂ। ਇਸੇ ਕਰਕੇ ਸਾਡਾ ਜਿਹੜਾ ਨੈਤਿਕ ਪੱਧਰ ਆ ਇਹ ਦਿਨ ਪਰ ਦਿਨ ਜਿਹੜਾ ਆ ਡਿੱਗਦਾ ਜਾ ਰਿਹਾ। ਸਾਡੀ ਜਿਹੜੀ ਸੋਸ਼ਲ ਇਨਵਾਇਰਮੈਂਟ ਦੀ ਜਿਹੜੀ ਹੈਗੀ ਸੀ ਉਹ ਚੀਜ਼ ਜਿਹੜੀ ਆ ਸਾਡੀ ਹੁਣ ਸਮੱਸਿਆ ਬਣ ਗਈ
ਜੀ। ਬਹੁਤ ਬਹੁਤ ਧੰਨਵਾਦ ਭਾਈ, ਤੁਸੀਂ ਕੀਮਤੀ ਸਮੇਂ ਚੋਂ ਸਮਾਂ ਕੱਢ, ਆਮ ਲੋਕ ਕਹਿ ਦਿੰਦੇ ਆ ਕਿ ਸਾਨੂੰ ਕੀ ਵਿਸ਼ਾ, ਸਾਡੇ ਵਿਸ਼ਿਆਂ ਦੇ ਵਿੱਚੋਂ ਅਵਸਾਰ ਦਿੱਤਾ ਗਿਆ ਆ ਕਿ ਰਾਜਨੀਤੀ ਜਾਂ ਇਹੋ ਜਿਹੇ ਵਿਸ਼ੇ ਤੁਸੀਂ ਨਹੀਂ ਵਿਚਾਰਨੇ, ਆਪਣੇ ਕੰਮ ਨਾਲ ਮਤਲਬ ਰੱਖੋ। ਪਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮੈਂ ਇੱਕ ਵਿਸ਼ੇ ਦੇ ਉੱਤੇ ਕਿਸਾਨੀ ਦੀ ਗੱਲ ਕੀਤੀ, ਪਿੰਡਾਂ ਦੀ ਗੱਲ ਕੀਤੀ, ਸੋ ਅਸੀਂ ਅਗਲੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਕਿਸਾਨੀ ਦੀ ਗੱਲਬਾਤ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਿੱਦਾਂ ਘਾਟਾ ਪੈਣਾ ਕਿਸਾਨਾਂ ਨੂੰ, ਜ਼ਿਮੀਂਦਾਰਾਂ ਨੂੰ ਪੰਜਾਬ ਦੇ ਵਿੱਚ। ਪਿਛਲੇ ਦਿਨੀ ਮੈਨੂੰ ਮੌਕਾ ਮਿਲਿਆ ਇੱਕ ਵਿਸ਼ੇ ਦੇ ਉੱਤੇ ਚਰਚਾ ਸੁਣਨ ਦਾ, ਉਹ ਚਰਚਾ ਜੀ ਮੀਡੀਆ ਦੇ ਵਿੱਚ ਤਾਂ ਨਹੀਂ ਆਈ ਪਰ ਥੋੜੀ ਖੋਜ ਬਾਕੀ ਆ, ਫਿਰ ਅਸੀਂ ਤੁਹਾਡੀ ਰਾਏ ਜਾਣਾਂਗੇ, ਅਸੀਂ ਰਲ ਕੇ ਉੱਥੇ ਹੁਣ ਹਫ਼ਤਾ ਲਗਾ ਕੇ ਖੋਜ ਕਰ ਲਈਏ, ਤੁਹਾਡੀ ਮਦਦ ਦੀ ਲੋੜ ਪਏਗੀ, ਫਿਰ ਅਸੀਂ ਦੱਸਾਂਗੇ। ਬੇਸ਼ੱਕ ਸਿਰਫ ਅਸੀਂ ਕਿਸਾਨੀ ਦੀ ਗੱਲ ਕਰਾਂਗੇ ਪਰ ਜਿਹੜਾ ਅਸੀਂ ਆਮ ਲੋਕ ਬੇਸ਼ੱਕ ਵਿਦੇਸ਼ਾਂ ਦੇ ਵਿੱਚ ਵਿਚਰਦੇ ਹਾਂ, ਅਸੀਂ ਅਕਸਰ ਕਹਿ ਦਿੰਦੇ ਹਾਂ, ਤੁਸੀਂ ਬਹੁਤ ਸਾਰੀ ਗੱਲ ਕੀਤੀ ਕਿ ਸਾਡਾ ਵਿਸ਼ਾ ਨਹੀਂ ਅਸੀਂ ਕੰਮ ਨਾਲ ਕੰਮ ਰੱਖਣਾ। ਸੋ ਇੱਕ ਵਾਰ ਫਿਰ ਤੋਂ ਤੁਹਾਡਾ ਧੰਨਵਾਦ ਕਰਦਾ ਭਾਈ, ਅਸੀਂ ਇਸੇ ਤਰ੍ਹਾਂ ਅਗਲੇ ਹਫ਼ਤੇ ਵੀ ਰਾਬਤਾ ਬਣਾਵਾਂਗੇ ਤੁਹਾਡੇ ਨਾਲ ਤੇ ਸਰੋਤਿਆਂ ਨਾਲ ਸਾਂਝ ਬਣਾਵਾਂਗੇ। ਆਪ ਜੀ ਦਾ ਬਹੁਤ
ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਗੁਰਸੇਵ ਸਿੰਘ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਸੋ ਦੋਸਤੋ ਇਹ ਸਨ ਦਲਜੀਤ ਸਿੰਘ ਜੀ, ਹਰ ਵਾਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਂਦੇ ਆ ਤੇ ਆਪਣੇ ਐਕਸਪਰਟ ਓਪੀਨੀਅਨ ਦੇ ਨਾਲ ਹਰ ਵਿਸ਼ੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ, ਗੱਲਾਂ ਕਰਦੇ ਆ, ਨਿੱਕਾ ਸਾਡੇ ਤੋਂ ਗਲਤੀਆਂ ਹੋ ਸਕਦੀਆਂ ਨੇ ਖ਼ਬਰ ਸਾਂਝੀ ਕਰਦੇ ਆ, ਹੋ ਸਕਦਾ ਕੋਈ ਅੰਕੜੇ ਜਾਂ ਕੋਈ ਗੱਲਬਾਤ ਜਾਂ ਤਰੀਕ ਸਾਡੇ ਤੋਂ ਗਲਤ ਦੱਸੀ ਜਾਵੇ, ਤੁਸੀਂ ਸਾਨੂੰ ਕਰੈਕਟ ਕਰ ਸਕਦੇ ਆ, ਈਮੇਲ ਦੇ ਰਾਹੀਂ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ 7 ਦਿਨ 24 ਘੰਟੇ ਤੇ ਮਿਲਦੇ ਹਾਂ ਅਗਲੇ ਵੀਰਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
योग्यता होनी चंगी गल है, पर योग्यता पछानण दी योग्यता अपनी योग्यता होण नालों भी वडेरी योग्यता हुंदी है। चंगे विचारां लई जुड़े रहो हरमन रेडियो आस्ट्रेलिया दे नाल। दिल पंजाबी, जज्बात पंजाबी।
कच्चे कच्चे नैणा विच पक्के पक्के सुपने सजाए तेरे प्यार ने, सजाए तेरे प्यार ने। कंडिया दे चोगी फुल चोलियां दे विच बिलो पाए तेरे प्यार ने। कायनात भी कर दी अड़िए गल्लां साढ़े प्यार दिया, तेरे पिछे मैनी मेरिया अखियां गेड़े मार दिया। मेरा अंग अंग तोड़ दिता प्यार नाल जोड़ दिता इश्क बुखार ने। कच्चे कच्चे नैणा विच पक्के पक्के सुपने सजाए तेरे प्यार ने। कंधियां दे चोगी फुल चोलियां दे विच बिल पाए तेरे प्यार ने। चन्न दा चानण घट लगदा तेरा मुखड़ा देख के नी, अग भी पानी लग दिया मूरे इश्क सेक दे नी। अग भी पानी लग दिया अगे इश्क सेक दे नी। मेरा चैन मैनू मोड़ दिता हासिया ना जोड़ दिता तेरे करार ने। कच्चे कच्चे नैणा विच पक्के पक्के सुपने सजाए तेरे प्यार ने। कंधियां दे चोगी फुल चोलियां दे विच बिल पाए तेरे प्यार ने। बग कर दिता लई तेरी सार ने। कच्चे कच्चे नैणा विच पक्के पक्के सुपने सजाए तेरे प्यार ने। कंधियां दे चोगी फुल चोलियां दे विच बिलो पाए तेरे प्यार ने। तैनू दे के रब ने एक एहसान जा करता है, तैनू दे के रब ने एक एहसान जा करता है। मैनू थां थां घुमाया बिलो रब ना मिलाया बिलो तेरे इंतजार ने। कच्चे कच्चे नैणा विच पक्के पक्के सुपने सजाए तेरे प्यार ने। कंधियां दे चोगी फुल चोलियां दे विच बिलो पाए तेरे प्यार ने।
हर प्रोग्राम दी जानकारी, रेडियो दी हर गतिविधि ते नजर। ज्वाइन करो साडा फेसबुक पेज facebook.com/harmanradioaustralia जां जुड़ो टेलीग्राम ते telegram.me/harmaninfo। वधेरे जानकारी लई विजिट करो साडी वेबसाइट harmanradio.com।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸੁਰਜੀਤ ਪੁੱਲਰ ਔਰ ਤੁਸੀਂ ਹਰਮਨ ਰੇਡੀਓ ਆਸਟ੍ਰੇਲੀਆ ਸੁਣ ਰਹੇ
ਹੋ। ਵੱਖਰੇ ਜੱਗ ਤੋਂ ਰੁੱਤ ਬੇ ਅਜ਼ਮਤ ਵੱਖਰੀ ਏ, ਦੁਨੀਆ ਜਿੱਤ ਲੈ ਪਿਓ ਦੀ ਸ਼ਫਕਤ ਵੱਖਰੀ ਏ। ਬਾਪੂ ਆਪਣੇ ਦਾ ਕਦੇ ਮਾਂ ਨਹੀਂ ਬਣਿਆ, ਮੈਂ ਬਾਪੂ ਆਪਣੇ ਦਾ ਕਦੇ ਮਾਂ ਨਹੀਂ ਬਣਿਆ, ਮੈਂ ਖਰਚੇ ਦਾ ਘਰ ਬਣਿਆ, ਮੈਂ ਖਰਚੇ ਦਾ ਘਰ ਬਣਿਆ, ਮਕਾਨ ਨਹੀਂ ਬਣਿਆ ਬਣਿਆ, ਮੈਂ ਬਾਪੂ ਆਪਣੇ ਦਾ ਕਦੇ ਮਾਂ ਬਾਪੂ ਆਪਣੇ ਦਾ ਕਦੇ ਮਾਂ ਨਹੀਂ ਬਣਿਆ। ਮੈਂ ਬਾਪੂ ਆਪਣੇ ਦਾ ਕਦੇ ਮਾਂ ਨਹੀਂ ਬਣਿਆ, ਮੈਂ ਬਾਪੂ ਆਪਣੇ ਦਾ ਕਦੇ ਮਾਂ ਨਹੀਂ ਬਣਿਆ। ਮਨ ਲੋਚਦਾ ਜਿਉਂਦੇ ਜੀ ਮੈਂ ਸਾਰੀਆਂ ਬਾਪੂ ਜੀ ਲੈ ਲਾ ਸਿਰ ਜ਼ਿੰਮੇਵਾਰੀਆਂ, ਲੈ ਲਾ ਸਿਰ ਜ਼ਿੰਮੇਵਾਰੀਆਂ। ਚੇਤਾ ਆਵੇ ਤੇਰੀ ਮੂੰਹ ਵਿੱਚ ਪਾਈ ਰੋਟੀ ਦਾ, ਨਾਲਾਂ ਘਿਓ ਦੀਆਂ ਗਾਲਾਂ ਤੇ ਉਹ ਖੂੰਡੀ ਸੋਟੀ ਦਾ, ਜਿਹੜੀ ਖੇਤੀ ਤੂੰ ਲਾਇਆ ਮੈਂ, ਜਿਹੜੀ ਖੇਤੀ ਮੈਨੂੰ ਲਾਇਆ, ਕਿਸਾਨ ਨਹੀਂ ਬਣਿਆ ਮੈਂ ਬਾਪੂ ਆਪਣੇ ਦਾ ਕਦੇ ਮਾਂ ਨਹੀਂ ਬਣਿਆ, ਮੈਂ ਬਾਪੂ ਆਪਣੇ ਦਾ ਕਦੇ ਮਾਂ ਨਹੀਂ ਬਣਿਆ, ਬਾਪੂ ਆਪਣੇ ਦਾ ਕਦੇ ਮਾਂ ਨਹੀਂ ਬਣਿਆ।
ਮੇਰੀ ਵਿੱਚ ਸੁਣਿਆ
ਹਰਮਨ ਰੇਡੀਓ,
ਨੀ ਕੀ ਲੈਣਾ ਦੁਨੀਆ ਤੇ, ਆਜਾ ਹੱਸੀਏ ਨੱਚੀਏ ਗਾਈਏ, ਨੀ ਕੀ ਲੈਣਾ ਦੁਨੀਆ ਤੋਂ, ਆਜਾ ਹੱਸੀਏ ਨੱਚੀਏ ਗਾਈਏ, ਨੀ ਕੀ ਲੈਣਾ ਦੁਨੀਆ ਤੇ।
Remixes.
Harman Radio. Harman.
Brings to you the best remixes from UK, Canada, USA and India.
ਸੇ ਛਾਇਆ ਰਹਿੰਦਾ ਸੋਗ ਜਿਹਾ ਆਉਂਦੀ ਨਹੀਂ ਉਹ ਨੀਂਦ ਤੇ ਕਿਧਰੇ ਜੀ ਵੀ ਨਹੀਂ ਲੱਗਦਾ ਅੱਖੀਆਂ ਵਿੱਚੋਂ ਹਰ ਪਲ ਰਹਿੰਦਾ ਪਾਣੀ ਜਾ ਵਗਦਾ ਲੱਭੋ ਕੋਈ ਇਲਾਜ ਕਿ ਉਹਦਾ ਪਿਆਰ ਯਾਦ ਨਾ ਆਵੇ ਡਾਕਟਰਾ ਡਾਕਟਰਾ ਦੇ ਦੇ ਕੋਈ ਦਵਾਈ ਜਿਹਦੇ ਨਾਲ ਯਾਰ ਯਾਦ ਨਾ ਡਾਕਟਰਾ ਦੇ ਦੇ ਕੋਈ ਦਵਾਈ ਜਿਹਦੇ ਨਾਲ ਯਾਰ ਯਾਦ ਨਾ ਆਵੇ ਉਹਦਾ ਪਿਆਰ ਯਾਦ ਨਾ ਆਵੇ ਹੰਝੂ ਬਣ ਗਏ ਹਾਸਿਆਂ ਦੇ ਤੇ ਹੋ ਕੇ ਬਣ ਗਏ ਸਾਹਾਂ ਦੇ ਪੈਗਾਂ ਵਿੱਚ ਤਬਦੀਲ ਹੋ ਗਏ ਕੱਪ ਫੜੇ ਜੋ ਚਾਹਾਂ ਦੇ ਹੰਝੂ ਬਣ ਗਏ ਹਾਸਿਆਂ ਦੇ ਤੇ ਹੌਕੇ ਬਣ ਗਏ ਸਾਹਾਂ ਦੇ ਪੈਗਾਂ ਵਿੱਚ ਤਬਦੀਲ ਹੋ ਗਏ ਕੱਪ ਫੜੇ ਜੋ ਚਾਹਾਂ ਦੇ ਤੋੜਿਆ ਸਾਡਾ ਸੱਜਣਾ ਨੇ ਤੋੜਿਆ ਸਾਡਾ ਸੱਜਣਾ ਨੇ ਇਤਬਾਰ ਯਾਦ ਨਾ ਆਵੇ ਡਾਕਟਰਾ ਡਾਕਟਰਾ ਦੇ ਦੇ ਸ਼ਰਤੀ ਕਰੋ ਹੋ ਬਾਹਰੋਂ ਮੁੜ ਦਿਓ ਨਾ ਜੀ ਭਰਤੀ ਕਰੋ ਮੇਰਾ ਜੀ ਇਲਾਜ ਤੁਸੀਂ ਸ਼ਰਤੀ ਕਰੋ ਹੁੰਦੀਆਂ ਤਾਂ ਠੀਕ ਆ ਤਿਆਰ ਜੀ ਦਵਾਈ ਨਹੀਂ ਤਾਂ ਤਿਆਰ ਮੇਰੀ ਅਰਥੀ ਕਰੋ ਡਾਕਟਰ ਜੀ ਬੋਡੀ ਵੱਖੋ ਵੱਖ ਲੱਗੇ ਡਾਕਟਰ ਜੀ ਜੜੀ ਬੂਟੀ ਕੋਈ ਤਾਂ ਬਣਾ ਕੇ ਦੇ ਦਵੋ ਚਾਹੇ ਮੇਰਾ ਲੱਖ ਲੱਗੇ ਡਾਕਟਰ ਜੀ ਚਾਹੇ ਮੇਰਾ ਲੱਖ ਲੱਗੇ ਡਾਕਟਰ ਜੀ ਬੈੱਡ ਵੀ ਲੱਗੇ ਸਿਵਿਆਂ ਵਾਂਗੂ ਕੰਬਲ ਵੀ ਹੁਣ ਕਫਨ ਹੋਇਆ ਤੁਰਦੀ ਫਿਰਦੀ ਕਬਰ ਹੋ ਗਏ ਜਿਉਂਦਾ ਦਿਲ ਹੀ ਦਫਨ ਹੋਇਆ ਬੈੱਡ ਵੀ ਲੱਗੇ ਸਿਵਿਆਂ ਵਾਂਗੂ ਕੰਬਲ ਵੀ ਹੁਣ ਕਫਨ ਹੋਇਆ ਕਬਰ ਹੋ ਗਏ ਜਿਉਂਦਾ ਦਿਲ ਹੀ ਦਫਨ ਹੋਇਆ ਹੋਇਆ ਪੈਣੀ ਮੁਹੱਬਤਾਂ ਦਾ ਹੋਇਆ ਪੈਣੀ ਮੁਹੱਬਤਾਂ ਦਾ ਸਸਕਾਰ ਯਾਦ ਨਾ ਆਵੇ ਡਾਕਟਰਾ ਡਾਕਟਰਾ ਦੇ ਦੇ ਕੋਈ ਦਵਾਈ ਜਿਹਦੇ ਨਾਲ ਯਾਰ ਯਾਦ ਨਾ ਆਵੇ ਡਾਕਟਰਾ ਦੇ ਦੇ ਕੋਈ ਦਵਾਈ ਜਿਹਦੇ ਨਾਲ ਯਾਰ ਯਾਦ ਨਾ ਆਵੇ ਉਹਦਾ ਪਿਆਰ ਯਾਦ ਨਾ ਆਵੇ ਲੱਗਦੀ ਆ ਉਹਦੀ ਤੋੜ ਪੈਣੀ ਨੂੰ ਹਰ ਵੇਲੇ ਉਹਦੀ ਲੋੜ ਪੈਣੀ ਨੂੰ
ਹੁਸਨ ਤਾਂ ਜੱਗ ਤੇ ਕਾਫੀ ਫਿਰਦਾ ਜੱਚਦੀ ਨਾ ਕੋਈ ਹੋਰ ਪੈਨੀ ਨੂੰ ਪੱਕੀ ਸੀ ਜਿਹੜੀ ਮੁਲਾਕਾਤ ਸ਼ਨੀਵਾਰ ਯਾਦ ਨਾ ਆਵੇ ਡਾਕਟਰਾ ਡਾਕਟਰਾ ਦੇ ਦੇ ਕੋਈ ਦਵਾਈ ਜਿਹਦੇ ਨਾਲ ਯਾਰ ਯਾਦ ਨਾ ਆਵੇ ਡਾਕਟਰਾ ਦੇ ਦੇ ਕੋਈ ਦਵਾਈ ਜਿਹਦੇ ਨਾਲ ਯਾਰ ਯਾਦ ਨਾ ਆਵੇ ਉਹਦਾ ਪਿਆਰ ਯਾਦ ਨਾ ਆਵੇ
Rehan Records.
ਪਤਾ ਨਾ ਹੁੰਦਾ ਤਾਂ ਉਹ ਵੀ ਹੁਣ ਤੱਕ ਵਿਆਹਿਆ ਗਿਆ ਹੁੰਦਾ ਵਿਚਾਰ ਮੈਨਕੇਨ ਸੋਹਣੀਆਂ ਗੱਲਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਆਪਾਂ ਸੁਣਦੇ ਜੀ ਹਰਮਨ ਰੇਡੀਓ ਆਸਟ੍ਰੇਲੀਆ, ਤੇ ਮੈਂ ਤੁਹਾਡਾ ਆਪਣਾ ਮਾਸਟਰ।
ਸਰਚਾਂ ਖੇਤੀ ਦੇ ਉੱਤੇ ਕਰਦੀ, ਹੁਣ ਸਰਚਾਂ ਖੇਤੀ ਦੇ ਉੱਤੇ ਕਰਦੀ, ਉਹ ਜੱਟ ਖੇਤ ਵਿੱਚ ਆਉਂਦਾ ਸਵਰਾਜ ਨੂੰ, ਉਹਨਾਂ ਸਾਡੇ ਪਿੰਡ ਮਿੰਨੀਆਂ ਨੀ ਆਉਂਦੀਆਂ, ਜਿੰਨੇ ਤੇਰੇ ਸ਼ਹਿਰੋਂ ਉੱਡਦੇ ਜਹਾਜ਼ ਨੂੰ, ਉਹਨਾਂ ਸਾਡੇ ਪਿੰਡ ਬੱਸਾਂ ਨਹੀਂ ਆਉਂਦੀਆਂ, ਜਿੰਨੇ ਤੇਰੇ ਸ਼ਹਿਰੋਂ ਉੱਡਦੇ ਜਹਾਜ਼ ਨੂੰ, ਹੁਣ ਸਰਚਾਂ ਖੇਤੀ ਦੇ ਉੱਤੇ ਕਰਦੀ, ਜੱਟ ਖੇਤ ਵਿੱਚ ਆਉਂਦਾ ਸਵਰਾਜ ਨੂੰ। ਜਿਵੇਂ ਜਾਣੂਆ ਤੂੰ ਬਿੱਲੋ ਫੇਸ ਜਲਦੀ, ਹਰੀਆਂ ਸਫਰੀਆਂ ਨਾਲ ਸਾਂਝਾਂ ਸਾਡੀਆਂ, ਜਿਵੇਂ ਜਾਣੂਆ ਤੂੰ ਬਿੱਲੋ ਫੇਸ ਜਲਦੀ, ਤੇਰੇ ਕੋਲੋਂ ਟੋਮੀ ਦੀਆਂ ਹੁਣ ਲਪਟਾਂ ਆਉਂਦੀ, ਮੇਰੇ ਚੋਂ ਸਮੈਲ ਮੋਨੋ ਸੈਲ ਦੀ, ਪਰ ਤੇਰੀਆਂ ਬਰੈਂਡਾਂ ਨਾਲੋਂ ਉੱਤੋਂ ਦੀ, ਸਾਡੇ ਸਿਰੇ ਉੱਤੇ ਪਗੜੀ ਦਾ ਤਾਜ ਨੂੰ, ਉਹਨਾਂ ਸਾਡੇ ਪਿੰਡ ਮੀਆਂ ਨੀ ਆਉਂਦੀਆਂ, ਜਿੰਨੇ ਤੇਰੇ ਸ਼ਹਿਰੋਂ ਉੱਡਦੇ ਜਹਾਜ਼ ਨੂੰ, ਸਰਚਾ ਖੇਤੀ ਦੇ ਉੱਤੇ ਕਰਦੀ, ਜੱਟ ਖੇਤ ਵਿੱਚ ਆਉਂਦਾ ਸਵਰਾਜ ਨੂੰ। ਨਕਲੀ ਦਵਾਈਆਂ ਫਸਲਾਂ ਮਕਾ ਗਈਆਂ, ਜਾਂਦੀ ਨਸ਼ੇ ਚ ਨਸਲ ਸਾਡੀ ਦੱਸਦੀ, ਸ਼ੁਰੂ ਹੋ ਜੇ ਖੇਤੀ ਖਸ ਖਸ ਦੀ, ਆ ਲਵਾਂਗੇ ਸਿਰਾਂ ਤੋਂ ਆਪੇ ਕਰਜ਼ੇ, ਨਾਲੇ ਚਿੱਟੇ ਵਾਲਾ ਹੋ ਜੂਗਾ ਇਲਾਜ ਨੂੰ, ਉਹਨਾਂ ਸਾਡੇ ਪਿੰਡ ਬੱਸਾਂ ਨਹੀਂ ਆਉਂਦੀਆਂ, ਜਿੰਨੇ ਤੇਰੇ ਸ਼ਹਿਰੋਂ ਉੱਡਦੇ ਜਹਾਜ਼ ਨੂੰ, ਹੁਣ ਸਰਚਾਂ ਖੇਤੀ ਦੇ ਉੱਤੇ ਕਰਦੀ, ਜੱਟ ਖੇਤ ਵਿੱਚ ਆਉਂਦਾ ਸਵਰਾਜ ਨੂੰ। ਪਿੱਛੇ ਜਾਨਾਂ ਨੇ ਗਵਾਲੀਆਂ, ਦੱਸੋ ਹੋਰ ਕੀ ਦੱਸਾਂ ਤੈਨੂੰ ਬੋਲ ਕੇ, ਕਿਹੜਾ ਗੁੱਜੇ ਸਾਡੀ ਜ਼ਿੰਦਗੀ ਦੇ ਰਾਜ ਨੂੰ, ਉਹਨਾਂ ਸਾਡੇ ਪਿੰਡ ਮੀਆਂ ਨੀ ਆਉਂਦੀਆਂ, ਜਿੰਨੇ ਤੇਰੇ ਸ਼ਹਿਰੋਂ ਉੱਡਦੇ ਜਹਾਜ਼ ਨੂੰ, ਹੁਣ ਸਰਚਾਂ ਖੇਤੀ ਦੇ ਉੱਤੇ ਕਰਦੀ, ਜੱਟ ਖੇਤ ਵਿੱਚ ਆਉਂਦਾ ਸਵਰਾਜ ਨੂੰ। ਸ਼ਕੀਨ ਸੀ ਪਰ ਮਾਰੀ ਜਾਂਦਾ ਲਿਮਟਾਂ ਦਾ ਵਿਆਜ ਨੂੰ, ਉਹਨਾਂ ਸਾਡੇ ਪਿੰਡ ਮੀਆਂ ਨੀ ਆਉਂਦੀਆਂ, ਜਿੰਨੇ ਤੇਰੇ ਸ਼ਹਿਰੋਂ ਉੱਡਦੇ ਜਹਾਜ਼ ਨੂੰ, ਸਰਚਾਂ ਖੇਤੀ ਦੇ ਉੱਤੇ ਕਰਦੀ, ਉਹ ਜੱਟ ਖੇਤ ਵਿੱਚ ਆਉਂਦਾ ਸਵਰਾਜ ਨੂੰ, ਉਹਨਾਂ ਸਾਡੇ ਪਿੰਡ ਬੱਸਾਂ ਨਹੀਂ ਆਉਂਦੀਆਂ, ਜਿੰਨੇ ਤੇਰੇ ਸ਼ਹਿਰੋਂ ਉੱਡਦੇ ਜਹਾਜ਼ ਨੂੰ, ਪੂਰੇ ਸਰਚਾਂ ਖੇਤੀ ਦੇ ਉੱਤੇ ਕਰਦੀ, ਜੱਟ ਖੇਤ ਵਿੱਚ ਆਉਂਦਾ ਸਵਰਾਜ ਨੂੰ।
ਫਿਕਰ ਕਰੀ ਨਾ ਬਾਪੂ ਸਾਡੇ ਸਮਿਆਂ ਦੀ, ਨਵੀਆਂ ਨਸਲਾਂ ਨਵੀਂ ਹੀ ਧਰਤੀ ਬਾਉਣਗੀਆਂ, ਠੇਕ ਦੇਣਗੀਆਂ ਫੁੱਲ ਇਸ਼ਕ ਦੀ ਚਾਦਰ ਤੇ, ਜਦ ਵੀ ਉੱਚੀਆਂ ਲਹਿਰਾਂ ਚੜ ਕੇ ਆਉਣਗੀਆਂ, ਰੁੱਤਾਂ ਜਿਹੜੀਆਂ ਰੁੱਸੀਆਂ ਰੁੱਸੀਆਂ ਫਿਰਦੀਆਂ ਨੇ,
ਇੱਕ ਦਿਨ ਸੋਹਲੇ ਧੂੜ ਮਿੱਟੀ ਦੇ ਗਾਉਣਗੀਆਂ, ਇੱਕ ਦਿਨ ਸੋਹਲੇ ਧੂੜ ਮਿੱਟੀ ਦੇ ਗਾਉਣਗੀਆਂ। ਸਰੋਤ ਰਾਣੀ ਤੱਤ ਬਾਏ ਹਰਮਨਜੀਤ।
ਬੱਲੇ ਮੇਰੇ ਪੁੱਤ ਨਾ ਇੰਡੀਆ ਜਾਣਾ, ਚਲੀਏ ਜੀ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9887809001। ਵੈਬਸਾਈਟ ਵਿਜ਼ਿਟ ਕਰੋ kularhospital.com।
ਦ ਮਾਈਗ੍ਰੇਸ਼ਨ ਸ਼ੋ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਖੁਸ਼ੀ ਕੇਵਲ ਅੰਦਰ ਤੋਂ ਆਉਂਦੀ ਹੈ, ਇਸ ਦੁਨੀਆਂ ਵਿੱਚ ਕੋਈ ਵੀ ਸਾਨੂੰ ਨਹੀਂ ਦੇ ਸਕਦਾ ਜਦ ਤੱਕ ਇਸ ਨੂੰ ਅਸੀਂ ਆਪਣੇ ਅੰਦਰ ਨਹੀਂ ਪਾ ਲੈਂਦੇ। ਖੂਬਸੂਰਤ ਆਵਾਜ਼ ਦੀ ਪ੍ਰਵਾਜ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਉਹ ਅਸੀਂ ਅਣਕੀ ਪੁੱਤ ਹਾਂ ਪੰਜਾਬੀਆਂ ਦੇ, ਸਾਡੇ ਖੂਨ ਚ ਭਰੀਆਂ ਦਲੇਰੀਆਂ ਨੇ, ਸਾਡੀ ਅਣਕ ਨੇ ਮਾਮਲੇ ਕਿੰਨੇ ਫਤਿਹ ਕੀਤੇ ਤੇ ਪਈਆਂ ਦੱਸਦੀਆਂ ਪੈਲੀ ਦੀਆਂ ਢੇਰੀਆਂ।